ਸਮੱਸਿਆ ਦੀ ਡੋਰ ਉਦੋਂ ਹੀ ਕਮਜ਼ੋਰ ਹੁੰਦੀ ਹੈ ਜਦ ਇਨਸਾਨ ਕਿਸੇ ਗਲਤ ਫਹਿਮੀ ਨਾਲ ਪੈਦਾ ਹੋਏ ਸਵਾਲਾਂ ਦੇ ਜਵਾਬ ਖੁਦ ਹੀ ਬਣਾ ਲੈਂਦਾ ਹੈ। ਅਜਿਹੇ ਖੂਬਸੂਰਤ ਵਿਚਾਰਾਂ ਲਈ ਮਾਣਦੇ ਰਹੋ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਨਵੇਂ ਨਰੋਏ ਹਾੜ ਮਹੀਨੇ ਦੇ ਜੇਠੇ ਬੁੱਧਵਾਰ ਦੀ ਸੰਜਰੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਰੈਡੀਮੇਡ ਸਟੂਡੀਓ ਤੋਂ ਤੇ ਤਕਨੀਕੀ ਦੇਖ ਰੇਖ ਲਈ ਮਨਦੀਪ ਢਿੱਲੋਂ ਹੁਣੀ ਪਟਿਆਲਾ ਸਟੂਡੀਓ ਤੋਂ ਹਾਜ਼ਰ ਹਾਂ ਜੀ ਤੁਹਾਡਾ ਸਿਹਤਾ ਪ੍ਰੋਗਰਾਮ ਲਹਿਰਾਂ ਲੈ ਕੇ। ਹਰਮਨ ਰੇਡੀਓ ਦੇ ਵਿਹੜੇ ਬੈਠੇ ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲਹਿਰਾਂ ਪ੍ਰੋਗਰਾਮ ਦੇ ਵਿਚ ਜੀ ਆਪ ਸਭ ਦਾ ਨਿੱਘਾ ਸਵਾਗਤ ਹੈ। 15 ਜੂਨ 2016 ਤੇ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਦੋ ਹਾੜ ਦੀ ਸਵੇਰ ਨੇ ਪੂਰਬੀ ਦੇਸ਼ਾਂ ਨੂੰ ਆਪਣੀ ਬੁੱਕਲ ਚ ਲੈ ਲਿਆ ਹੈ ਤੇ ਇਸ ਚਾਨਣ ਨੇ ਵਾਸਤੇ ਜਿਹੜੀ ਸਵੇਰ ਦਾ ਚਾਨਣ ਹੈ ਇਹਨੇ ਹੌਲੀ ਹੌਲੀ ਬਾਕੀ ਦੇਸ਼ਾਂ ਵੱਲ ਹੁਣ ਰੁਖ ਕਰ ਲੈਣਾ ਹੈ ਤੇ ਮਾਰਦਿਆਂ ਦੀ ਝਾਤ ਆਪਣੇ ਵੱਖ ਵੱਖ ਦੇਸ਼ਾਂ ਦੀਆਂ ਘੜੀਆਂ ਤੇ ਸਮਾਂ ਵੇਖਣਾ ਜ਼ਰੂਰੀ ਹੈ ਜੀ। ਵੈਸੇ ਅੱਜ ਮੈਂ ਸਮੇਂ ਤੋਂ ਥੋੜਾ ਲੇਟ ਹੋ ਗਈ ਹਾਂ ਉਹਦੇ ਲਈ ਮੈਂ ਮਾਫ਼ੀ ਮੰਗਦੀ ਹਾਂ ਤੇ ਪਰ ਕੋਈ ਨੀ ਜੀ ਆਪਣੇ ਕੋਲ ਕਾਫੀ ਟਾਈਮ ਹੈ ਤੇ ਅਸੀਂ ਉਹਦੇ ਵਿੱਚ ਚੰਗੀਆਂ ਲਹਿਰਾਂ ਲਾਉਣੀਆਂ। ਚਲੋ ਜੀ ਪਹਿਲਾਂ ਮਾਰਦਿਆਂ ਝਾਤ ਅੱਜ ਦੀ ਘੜੀਆਂ ਤੇ ਦੇਖੀਏ ਤੇ ਵੱਖ ਵੱਖ ਦੇਸ਼ਾਂ ਦੀਆਂ ਘੜੀਆਂ ਕਿਹੜਾ ਸਮਾਂ ਦਿਖਾ ਰਹੀਆਂ ਜੀ। ਤੇ ਸ਼ੁਰੂ ਕਰਦੇ ਆ ਨਿਊਜ਼ੀਲੈਂਡ ਤੋਂ ਤੇ ਨਿਊਜ਼ੀਲੈਂਡ ਤੇ ਇਸ ਵੇਲੇ ਜਿਹੜੀ ਘੜੀ ਹੈ ਉਹ 10:08 ਦਿਖਾ ਰਹੀ ਹੈ ਜੀ। ਵਧੀਆ ਸਵੇਰ ਚੜੀ ਹੋਈ ਹੈ। 15 ਜੂਨ ਹੋ ਚੁੱਕੀ ਹੈ ਜੀ। ਸੋ ਸਿਡਨੀ ਬ੍ਰਿਸਬਨ ਮੈਲਬਰਨ ਵੱਲ ਆਉਂਦੇ ਹਾਂ ਜੀ ਹੁਣ ਤੇ ਇੱਥੇ ਇਸ ਵੇਲੇ ਘੜੀਆਂ ਜਿਹੜੀਆਂ ਉਹ 8:08 ਸਵੇਰ ਦੇ ਦਿਖਾ ਰਹੀਆਂ ਨੇ। ਐਡੀਲੇਡ ਦੀ ਘੜੀ ਵੱਲ ਦੇਖਾਂ ਤੇ ਇਸ ਵੇਲੇ ਜੀ 7:38 ਹੋ ਚੁੱਕੇ ਨੇ ਤੇ ਜੀ ਪਰਥ ਵਿੱਚ ਇਸ ਵੇਲੇ 6:08 ਦਾ ਜਿਹੜਾ ਸਮਾਂ ਚੱਲ ਰਿਹਾ ਹੈ ਇਹੀ ਸਮਾਂ ਹਾਂਗਕਾਂਗ ਦੀਆਂ ਘੜੀਆਂ ਦਿਖਾ ਰਹੀਆਂ ਨੇ। ਇਸ ਤੋਂ ਅੱਗੇ ਗੱਲ ਕਰਦੇ ਆ ਜੀ ਆਪਣੇ ਪੰਜਾਬ ਦੀ ਇੰਡੀਆ ਦੀ ਉੱਥੇ ਇਸ ਵੇਲੇ ਸਵੇਰ ਦੇ 3:39 ਹੋ ਚੁੱਕੇ ਨੇ ਵੱਡਾ ਤੜਕਾ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਯੂਰਪ ਦੀਆਂ ਜਿਹੜੀਆਂ ਉੱਥੇ ਅੱਧੀ ਰਾਤ ਹੋ ਚੁੱਕੀ ਹੈ ਜੀ ਤੇ 12:09 ਹੋ ਚੁੱਕੇ ਨੇ ਰਾਤ ਦੇ ਪਰ ਜਿਹੜੀ ਤਾਰੀਖ ਹੈ ਉਹ ਬਦਲ ਗਈ ਹੈ ਉੱਥੇ 15 ਜੂਨ ਚੜ ਚੁੱਕੀ ਹੈ। ਤੇ ਲੰਡਨ ਦੀ ਗੱਲ ਕਰੀਏ ਤੇ ਲੰਡਨ ਦੇ ਵਿੱਚ ਇਸ ਵੇਲੇ ਜੀ 11:14 ਦੇ ਤੇ ਉੱਥੇ ਅਜੇ ਤੱਕ ਜਿਹੜੀ ਸੰਗਰਾਂਦ ਦੀ ਕਹਿ ਲਓ ਰਾਤ ਹੀ ਚੱਲ ਰਹੀ ਹੈ ਤੇ ਇਹ ਅਜੇ ਤੱਕ ਅਮੈਰੀਕਾ ਕੈਨੇਡਾ ਤੇ ਹੋਰ ਪੱਛਮੀ ਦੇਸ਼ ਜਿਹੜੇ ਆ ਉਹ ਵੀ ਸੰਗਰਾਂਦ ਦਾ ਦਿਹਾੜਾ ਮਨਾ ਰਹੇ ਨੇ ਜੀ 14 ਜੂਨ ਹੀ ਮਨਾ ਰਹੇ ਨੇ। ਸੋ ਜੀ ਸਮੇਂ ਦੀ ਚਾਲ ਦੇ ਨਾਲ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਦੇ ਰਹੀਏ ਪਰਮਾਤਮਾ ਵੱਲੋਂ ਬਖਸ਼ੀ ਇਸ ਜ਼ਿੰਦਗੀ ਨੂੰ ਰੱਜ ਕੇ ਹੰਡਾਈਏ ਤੇ ਕੁਦਰਤ ਦੀ ਖੂਬਸੂਰਤੀ ਤੇ ਨਿਆਮਤਾਂ ਨੂੰ ਮਾਣੀਏ। ਦੁੱਖ ਵੇਲੇ ਅਰਦਾਸ ਸੁੱਖ ਵੇਲੇ ਸ਼ੁਕਰਾਨਾ ਤੇ ਹਰ ਵੇਲੇ ਉਸ ਪਰਮਾਤਮਾ ਉਸ ਅਕਾਲ ਪੁਰਖ ਦੀ ਯਾਦ ਜਿਹੜੀ ਉਹ ਦਿਲ ਚ ਵਸੀ ਰਹੇ ਤੇ ਚਲੋ ਜੀ ਫਿਰ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਤੇ ਭੈਣ ਨਾਨਕੀ ਦੇ ਵੀਰ ਦੀ ਯਾਦ ਦੇ ਨਾਲ ਕਰਦੇ ਆ ਜੀ ਸ਼ੁਰੂ ਅੱਜ ਦਾ ਲਹਿਰਾਂ ਪ੍ਰੋਗਰਾਮ ਤੇ ਸੁਣਦੇ ਆ ਇਹ ਗੀਤ ਨਾਨਕੀ ਦਾ ਵੀਰ ਜੀ।
ਸਤ ਰੱਬ ਤੋਂ ਅਮੀਰ ਭੈਣ ਨਾਨਕੀ ਦਾ ਵੀਰ ਤਨ ਮਨ ਦਾ ਫਕੀਰ ਪਿਤਾ ਕਾਲੂ ਵੀ ਨਾ ਜਾਣੇ ਭੈਣ ਨਾਨਕੀ ਪਛਾਣੇ ਬਾਬਾ ਕਲਾ ਨੀ ਦਿਖਾਉਂਦਾ ਮਾਲਕ ਦੇ ਪਾੜੇ ਪੰਜਾ ਪੱਥਰਾਂ ਨੂੰ ਲਾਉਂਦਾ ਖਾਣੀ ਹੱਕ ਦੀ ਸਿਖਾਉਂਦਾ ਮਿੱਟੀ ਵਿੱਚੋਂ ਹੈ ਕਮਾਉਂਦਾ ਬੀਤ ਬੁੱਝੇ ਕਿਹੜਾ ਪੀਰ ਭੈਣ ਨਾਨਕੀ ਦਾ ਵੀਰ ਤਨ ਮਨ ਦਾ ਫਕੀਰ ਨੀ ਏ ਜੋਗੀਆਂ ਦਾ ਜੋਗੀ ਨੀ ਏ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਭੈਣ ਨਾਨਕੀ ਦਾ
ਮੇਰੇ ਨਾਲ ਇਸ ਵਕਤ ਨੂੰ ਮਾਣ ਰਹੇ ਹੋਵੋਗੇ ਜੀ ਸੋ ਹੁਣ ਤੋਂ ਕੋਈ ਡੇਢ ਕੁ ਘੰਟੇ ਦਾ ਸਾਥ ਰਹੇਗਾ ਮੇਰਾ ਤੁਹਾਡੇ ਸਾਰਿਆਂ ਦੇ ਨਾਲ
ਸਮੇਂ ਦੀ ਗੱਲ ਹੋ ਰਹੀ ਸੀ ਤੇ ਮਹਿੰਦਰ ਸਿੰਘ ਹੰਸ ਬ੍ਰਾਮਟਨ ਕੈਨੇਡਾ ਤੋਂ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਆਪਣਾ ਜਿਹੜਾ ਸਮਾਂ ਆ ਉਹ ਦੱਸਿਆ ਆ ਕਿ ਮੈਂ ਟੋਰਾਂਟੋ ਦਾ ਜਿਹੜਾ ਸਮਾਂ ਨਹੀਂ ਦੱਸਿਆ ਸੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਉਹਨਾਂ ਨੇ ਦੱਸਿਆ ਕਿ 6:10 ਸ਼ਾਮ ਦੇ ਹੋ ਚੁੱਕੇ ਨੇ ਮੰਗਲਵਾਰ ਦੀ ਜਿਹੜੀ ਸ਼ਾਮ ਹੈ ਉਹ ਚੱਲ ਰਹੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਮਹਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਂਝ ਪਾਉਣ ਦੇ ਲਈ ਤੇ ਮੈਂ ਹੁਣ ਅੱਗੇ ਤੋਂ ਨਾ ਟੋਰਾਂਟੋ ਦਾ ਟਾਈਮ ਵੀ ਜ਼ਰੂਰ ਦੱਸਿਆ ਕਰਨਾ ਪਰ ਚਲੋ ਇੱਕ ਤਾਂ ਚੰਗੀ ਗੱਲ ਵੀ ਹੈ ਨਾ ਮੈਂ ਨਹੀਂ ਦੱਸਿਆ ਤੁਸੀਂ ਦੱਸ ਦਿੱਤਾ ਇਸੇ ਬਹਾਨੇ ਤੁਸੀਂ ਆਏ ਤੇ ਸਹੀ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਇਹਨਾਂ ਨੇ ਇੱਕ ਹੋਰ ਬੜੀ ਵਧੀਆ ਇੱਕ ਕਵਿਤਾ ਕੀਤੀ ਹੈ ਉਹ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਰਹਿਣੀ ਹੈ ਦਲਜੀਤ ਸਿੰਘ ਮਹਿਤਾ ਚੌਂਕ ਦੁਪਿੰਦਰ ਸੰਧੂ ਬਿਸਤਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਜੀ ਇੱਕ ਬੜਾ ਪਿਆਰਾ ਜਿਹਾ ਹਮੇਸ਼ਾ ਦੀ ਤਰ੍ਹਾਂ ਵਿਚਾਰ ਕਹਿ ਲਓ ਅੱਜ ਉਹਨਾਂ ਨੇ ਇੱਕ ਬੜਾ ਇਮੋਸ਼ਨਲ ਜਿਹਾ ਮੈਸੇਜ ਕੀਤਾ ਹੈ ਸਾਰਿਆਂ ਨੂੰ ਸੋ ਸਭ ਤੋਂ ਪਹਿਲਾਂ ਤਾਂ ਜੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੋ ਉਹਨਾਂ ਦੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਤੇ ਨਾਲ ਹੀ ਫਿਰ ਮੈਂ ਉਹ ਕਵਿਤਾ ਪੜ੍ਹਦੀ ਹਾਂ ਜੀ ਮੈਂ ਮਾਂ ਨੂੰ ਪੁੱਛਿਆ ਕਿ ਮੈਂ ਕਦ ਜੰਮਿਆ ਸੀ ਉਸਨੇ ਕਿਹਾ 10 ਪੋਹ ਨੂੰ ਤੇ ਮੈਂ ਕੈਲੰਡਰ ਤੇ ਅੰਗਰੇਜ਼ੀ ਤਾਰੀਖ ਲੱਭਣ ਲੱਗ ਪਿਆ ਮੈਂ ਪੁੱਛਿਆ ਪਹਿਲੀ ਵਾਰ ਮੇਰੇ ਕਿਹੜੇ ਰੰਗ ਦੇ ਕੱਪੜੇ ਪਾਏ ਸੀ ਉਸ ਕਿਹਾ ਸੁਰਮੇ ਰੰਗੇ ਤੇ ਮੈਂ ਕਲਰ ਚਾਰਟ ਵੇਖਣ ਲੱਗ ਪਿਆ ਮੈਂ ਪੁੱਛਿਆ ਮੇਰਾ ਪਹਿਲਾ ਜਨਮ ਦਿਨ ਮਨਾਇਆ ਸੀ ਉਸ ਕਿਹਾ ਹਾਂ ਪੁੱਤ ਛਟੀ ਕੀਤੀ ਸੀ ਤਮਾਨ ਮੈਂ ਪੁੱਛਿਆ ਕਿੰਨੇ ਕੁ ਲੋਕ ਆਏ ਸੀ ਉਸ ਕਿਹਾ ਪਤਿਓਰਿਆਂ ਪਤੀਸਾਂ ਤੱਕ ਸਭ ਆਏ ਸੀ ਤੇ ਮੈਂ ਰਿਸ਼ਤੇਦਾਰੀਆਂ ਦੀ ਗੁੰਜਲ ਚ ਉਲਝ ਗਿਆ ਮੈਂ ਮੁੜ ਕੋਈ ਸਵਾਲ ਨਾ ਕਰ ਸਕਿਆ ਤੇ ਮੈਨੂੰ ਲੱਗਾ ਕਿ ਮਾਂ ਨਹੀਂ ਮੈਂ ਅਨਪੜ੍ਹ ਹਾਂ ਬਹੁਤ ਹੀ ਪਿਆਰਾ ਜਿਹਾ ਇੱਕ ਮੈਸੇਜ ਜਿਹੜਾ ਦਲਜੀਤ ਸਿੰਘ ਹੁਣਾਂ ਨੇ ਸਾਡੇ ਨਾਲ ਸਾਂਝਾ ਕੀਤਾ ਬਿਲਕੁਲ ਜੀ ਉਹ ਇਹ ਜਿਹੜੀ ਪੰਜਾਬੀ ਬੋਲੀ ਹੈ ਜੋ ਇੱਕ ਮਾਂ ਨੇ ਆਪਣੇ ਪੁੱਤ ਨੂੰ ਆਪਣੀ ਬੋਲੀ ਦੇ ਵਿੱਚ ਜੋ ਸਮਝਾਇਆ ਹੈ ਉਹਦੇ ਪੁੱਤ ਨੂੰ ਉਹ ਸਮਝ ਨਹੀਂ ਸੀ ਆ ਰਿਹਾ ਹੈ ਨਾ ਸੋ ਉਹਨੂੰ ਇਹ ਲੱਗਾ ਕਿ ਅਨਪੜ੍ਹ ਮਾਂ ਨੀ ਮੈਂ ਹੀ ਹਾਂ ਜੀ ਸੋ ਬਿਲਕੁਲ ਜੀ ਆਪਣੀ ਬੋਲੀ ਨੂੰ ਕਦੀ ਨੀ ਵਿਸਾਰਨਾ ਚਾਹੀਦਾ ਜਿੱਥੇ ਤੱਕ ਹੋ ਸਕੇ ਬਹੁਤ ਡੂੰਗੀ ਬੜੀ ਵਿਸ਼ਾਲ ਹੈ ਜੀ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈ ਸੋ ਇਹਨੂੰ ਜਿੱਥੋਂ ਤੱਕ ਹੋ ਸਕੇ ਸਮਝਣਾ ਚਾਹੀਦਾ ਹੈ ਸਿੱਖਣਾ ਚਾਹੀਦਾ ਹੈ ਸੋ ਇਹ ਹੰਬੜਾ ਜ਼ਰੂਰ ਮਾਰੀਏ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇੰਨਾ ਪਿਆਰਾ ਮੈਸੇਜ ਸਾਡੇ ਨਾਲ ਸਾਂਝਾ ਕਰਨ ਲਈ ਤੇ ਹੁਣ ਮੈਂ ਪੜ੍ਹਦੀ ਹਾਂ ਜੀ ਮਹਿੰਦਰ ਸਿੰਘ ਹੰਸ ਹੁਣਾਂ ਦਾ ਜਿਹੜਾ ਉਹਨਾਂ ਨੇ ਵਿਚਾਰ ਇੱਕ ਬੜਾ ਪਿਆਰਾ ਭੇਜਿਆ ਸੀ ਜੀ ਬੜੀ ਪਿਆਰੀ ਕਵਿਤਾ ਹੈ ਲਿਖਿਆ ਜੀ ਰਿਸ਼ਤੇ ਤੱਤੇ ਠੰਡੇ ਹੋ ਗਏ ਦਿਨ ਵੀ ਸੰਡੇ ਮੰਡੇ ਹੋ ਗਏ ਕੀ ਹੁਣ ਖਾਵੇ ਮਾੜਾ ਬੰਦਾ 100 ਰੁਪਈਏ ਗੰਢੇ ਹੋ ਗਏ ਜ਼ਹਿਰ ਪੀਣ ਦੀ ਲੋੜ ਨਹੀਂ ਮਿੱਤਰੋ ਪਾਣੀ ਇੰਨੇ ਗੰਦੇ ਹੋ ਗਏ ਸ਼ਰਾਫਤ ਤਾਂ ਹੁਣ ਪੈਰੀ ਰੁਲਦੀ ਉੱਚੇ ਲੁੱਚੇ ਲੰਡੇ ਹੋ ਗਏ ਹੱਕ ਮੰਗ ਦੀਆਂ ਧੀਆਂ ਲਈ ਵੀ ਨੌਕਰੀ ਦੀ ਥਾਂ ਡੰਡੇ ਹੋ ਗਏ, ਵਿਛੇ ਪੈਰਾਂ ਵਿਚ ਫੁੱਲ ਜੋ ਬਣ ਕੇ ਲੰਘਣ ਲੱਗਿਆ ਕੰਡੇ ਹੋ ਗਏ। ਕਿੱਥੋਂ ਰੱਖਦਾ ਆਸਾਂ ਸੱਜਣਾ, ਸੱਜਣ ਮਤਲਬੀ ਬੰਦੇ ਹੋ ਗਏ, ਅਨਪੜ ਬੰਦੇ ਬੜੇ ਮਨਿਸਟਰ, ਗਲ ਕਿਰਸਾਨਾ ਫੰਦੇ ਹੋ ਗਏ, ਕੋਲੇ ਦੇ ਤਾਂ ਸੁਣੇ ਸੀ ਮਿੱਤਰਾ, ਚਿੱਟੇ ਦੇ ਵੀ ਧੰਦੇ ਹੋ ਗਏ। ਬਹੁਤ ਖੂਬਸੂਰਤ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਇੰਨਾ ਅੱਛਾ ਜਿਹੜਾ ਤੁਸੀਂ ਕਵਿਤਾ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ। ਬਿਲਕੁਲ ਜੀ, ਦਿਨ ਬਦਲ ਰਹੇ ਨੇ ਔਰ ਸਮਾਂ ਬੜੀ ਤੇਜ਼ੀ ਦੇ ਨਾਲ ਬਦਲ ਰਿਹਾ ਹੈ, ਤੇ ਮੈਨੂੰ ਯਾਦ ਹੈ ਕਿ ਮੇਰੀ ਦਾਦੀ ਜੀ ਇੱਕ ਨਾ ਕਹਾਵਤ ਕਹਿੰਦੇ ਹੁੰਦੇ ਸੀ ਕਿ ਅੱਗੇ ਨਾਲੋਂ ਪਿੱਛਾ ਭਲਾ, ਤੇ ਉਹ ਸਮਝ ਨਹੀਂ ਸੀ ਆਉਂਦਾ ਹੁੰਦਾ, ਪਰ ਹੁਣ ਜ਼ਿੰਦਗੀ ਦੇ ਜਿਸ ਮੋੜ ਤੇ ਜਿਸ ਤਰ੍ਹਾਂ ਇਹ ਤੇ ਖੜੇ ਆ ਕਿ ਲੱਗਦਾ ਹੈ ਜੀ। ਪਰ ਚਲੋ ਜੀ, ਜਿਹੜਾ ਵੀ ਸਮਾਂ ਆ ਅਸੀਂ ਉਹਨੂੰ ਆਪਣੀ ਚੜ੍ਹਦੀ ਕਲਾ ਦੇ ਵਿਚ ਰਹਿਣਾ ਆ, ਤੇ ਕੋਸ਼ਿਸ਼ ਕਰੀਏ ਆਪਣੇ ਆਲੇ ਦੁਆਲੇ ਆਪਣੇ ਸਮਾਜ ਦੇ ਵਿਚ ਜੇ ਕੁਛ ਗਲਤ ਵਰਤਾਰਾ ਹੋ ਵੀ ਰਿਹਾ ਹੈ ਤੇ ਉਹਨੂੰ ਰੋਕੀਏ, ਕਿਉਂਕਿ ਜੀ ਛੋਟੀ ਜਿਹੀ ਕੋਸ਼ਿਸ਼ ਕਹਿੰਦੇ ਹੁੰਦੇ ਆ, ਆਪਣੇ ਪਰਿਵਾਰ ਤੋਂ ਕੋਸ਼ਿਸ਼ ਕਰੀਏ ਤੇ ਜਿਹੜਾ ਸਮਾਜ ਆ ਉਹ ਸੁਧਰ ਜਾਂਦਾ ਆ। ਸੋ ਇਹੀ ਕੋਸ਼ਿਸ਼ਾਂ ਅਸੀਂ ਕਰਦੇ ਰਹਿਣਾ ਆ। ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਇਸੇ ਤਰ੍ਹਾਂ ਪ੍ਰੋਗਰਾਮ ਨਾਲ ਜੁੜੇ ਰਹਿਣਾ ਜੀ। ਤੇ ਦੁਪਿੰਦਰ ਸੰਧੂ ਬ੍ਰਿਸਬੇਨ ਤੋਂ ਉਹਨਾਂ ਨੇ ਗੁੱਡ ਮਾਰਨਿੰਗ ਕੀਤੀ ਹੈ ਜੀ, ਤੇ ਹੈਵ ਅ ਨਾਈਸ ਡੇ ਕਿਹਾ ਹੈ ਜੀ। ਸੋ ਸਾਡੇ ਵੱਲੋਂ ਜੀ ਵੀ ਤੁਹਾਨੂੰ ਵੀ ਤੁਹਾਡਾ ਅੱਜ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਬੀਤੇ ਅਰਦਾਸ ਕਰਦੇ ਹਾਂ ਜੀ। ਤੇ ਉਹਨਾਂ ਨੇ ਇੱਕ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਜੈਜ਼ੀ ਬੀ ਦਾ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ। ਸੋ ਜੀ, ਪ੍ਰੋਗਰਾਮ ਦੇ ਵਿਚ ਅੱਗੇ ਅਸੀਂ ਇਹ ਗੀਤ ਜ਼ਰੂਰ ਚਲਾਵਾਂਗੇ। ਸੋ ਪ੍ਰੋਗਰਾਮ ਦੇ ਵਿਚ ਤੁਸੀਂ ਜਿਹੜਾ ਇਸੇ ਤਰ੍ਹਾਂ ਜੁੜੇ ਰਹਿਣਾ ਹੈ। ਸੋ ਲਹਿਰਾਂ ਦੇ ਵਿਚ ਅਸੀਂ ਹਮੇਸ਼ਾ ਦੀ ਤਰ੍ਹਾਂ ਖਬਰਾਂ ਤੇ ਵੀ ਝਾਤ ਮਾਰਨੀ ਹੈ ਜੀ, ਤੇ ਮਿੰਟੂ ਬਰਾੜ ਹੁਣੀ ਸਾਡੇ ਨਾਲ ਬਸ ਥੋੜੀ ਦੇਰ ਤੱਕ ਜੁੜਨਗੇ ਖਬਰਾਂ ਨੂੰ ਖੰਗਾਲਣ ਦੇ ਲਈ, ਤੇ ਗੱਲਾਂ ਬਾਤਾਂ ਤੇ ਯਾਦਾਂ ਵੀ ਅਸੀਂ ਸਾਂਝੀਆਂ ਕਰਨੀਆਂ, ਤੇ ਗੀਤ ਸੰਗੀਤ ਵੀ ਹੋਵੇਗਾ, ਫਰਮਾਇਸ਼ੀ ਸੌਂਗ ਦੇ ਨਾਲ ਨਾਲ ਇੱਕ ਖਾਸ ਮੁਲਾਕਾਤ ਜਿਹੜੀ ਅੱਜ ਅਸੀਂ ਕਰਨੀ ਹੈ ਜੀ, ਉੱਭਰਦੀ ਗਾਇਕਾ ਇਸ਼ਮੀਤ ਨਰੂਲਾ ਨਾਲ, ਜੋ ਅੱਜ ਕੱਲ ਆਸਟ੍ਰੇਲੀਆ ਆਏ ਹੋਏ ਨੇ ਤੇ ਆਸਟ੍ਰੇਲੀਆ ਦੀਆਂ ਸਟੇਜਾਂ ਤੇ ਖੂਬ ਰੰਗ ਬਣ ਰਹੇ ਨੇ। ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬਾਕੀ ਤੁਹਾਡੇ ਸੁਝਾਅ, ਤੁਹਾਡੇ ਵਿਚਾਰ ਤੇ ਤੁਹਾਡੀਆਂ ਯਾਦਾਂ ਪ੍ਰੋਗਰਾਮ ਨੂੰ ਚਾਰ ਚੰਦ ਲਾਉਂਦੀਆਂ ਨੇ ਜੀ। ਸੋ ਜੀ, ਤੁਹਾਡੇ ਮੈਸੇਜਸ ਤੋਂ ਬਿਨਾਂ ਤਾਂ ਲਹਿਰਾਂ ਪ੍ਰੋਗਰਾਮ ਇਹ ਹੁੰਦਾ ਹੈ ਤੇ ਜਿਵੇਂ ਕਹਿ ਲਓ ਵੀ ਚਾਸ਼ਨੀ ਤੋਂ ਬਿਨਾਂ ਜਲੇਬੀ ਹੈ ਨਾ। ਤੇ ਤੁਹਾਡੀ ਸਭੀ ਆਮਦ, ਤੁਹਾਡੀ ਸਾਂਝ ਤੇ ਤੁਹਾਡੇ ਮੈਸੇਜਸ ਨੇ ਹੀ ਅਸਲੀ ਸਵਾਦ ਬਣਨਾ ਹੈ। ਤੇ ਇਹ ਸਾਂਝ ਪਾਉਣ ਦੇ ਲਈ ਮੈਂ ਪਤਾ ਇੱਕ ਵਾਰੀ ਫੇਰ ਦੱਸ ਦਵਾਂ, ਤੁਸੀਂ ਈਮੇਲ ਦੇ ਰਾਹੀਂ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਸਕਦੇ ਹੋ। ਈਮੇਲ ਐਡਰੈਸ ਹੈ ਜੀ request@harmanradio.com, ਤੇ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਜਿਹੜਾ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸਾਂਝ ਪਾ ਸਕਦੇ ਹੋ। ਸੋ ਤੁਸੀਂ ਭੇਜੋ ਜੀ ਆਪਣੇ ਮਿੱਠੇ ਮਿੱਠੇ ਸੁਨੇਹੇ, ਤੇ ਮੈਂ ਸੁਣਾਉਂਦੀ ਹਾਂ ਜੀ ਤੁਹਾਨੂੰ ਇੱਕ ਮਿੱਠਾ ਜਿਹਾ ਪਿਆਰਾ ਜਿਹਾ ਪੰਜਾਬੀ ਗੀਤ। ਤੇ ਇਸ ਵਾਰੀ ਜਿਹੜਾ ਨਾ ਤੁਸੀਂ ਮੈਨੂੰ ਫੇਰ ਦੱਸਣਾ ਹੈ ਕਿ ਇਸ ਕਿਸ ਫਿਲਮ ਦਾ ਗੀਤ ਹੈਗਾ, ਇਸ ਵਾਰੀ ਥੋੜਾ ਜਿਹਾ ਔਖਾ ਸਵਾਲ ਹੈ। ਸੋ ਦੇਖਦੇ ਹਾਂ ਜੀ ਕੌਣ ਬੁੱਝਦਾ ਹੈ, ਸੁਣੋ ਇਹ ਪਿਆਰਾ ਜਿਹਾ ਗੀਤ ਤੇ ਮਾਣੋ ਸਮੇਂ ਨੂੰ ਜੀ।
ਸਾਂਝੇ ਵਾਂਗੂ ਛੱਡ ਦਿੱਤਾ ਤਖਤ ਹਜ਼ਾਰਾਂ ਨੇ ਮੰਗਦੀਆਂ ਅੱਖਾਂ ਨਿੱਤ ਤੇਰਾ ਹੀ ਨਜ਼ਾਰਾ ਨੇ ਰਾਂਝੇ ਵਾਂਗੂ ਛੱਡ ਦਿੱਤਾ ਤਖਤ ਹਜ਼ਾਰਾਂ ਨੇ ਰਾਂਝੇ ਵਾਂਗੂ ਛੱਡ ਦਿੱਤਾ ਤਖਤ ਹਜ਼ਾਰਾਂ ਨੇ ਤੈਨੂੰ ਦਿਲ ਵਿੱਚ ਲਿਆਏ ਵਸਾ ਨੀ ਛੱਡ ਕੇ ਨਾ ਜਾਵੀ ਤੈਨੂੰ ਦਿਲ ਵਿੱਚ ਲਿਆਏ ਵਸਾ ਨੀ ਛੱਡ ਕੇ ਨਾ ਜਾਵੀ
ਜੀ ਫਿਰ ਹਾਜ਼ਰਾਂ ਦੇ ਗੀਤ ਤੋਂ ਬਾਅਦ ਮੈਂ ਇੱਕ ਵਾਰੀ ਫੇਰ ਤੇ ਹੁਣ ਤੁਸੀਂ ਮੈਨੂੰ ਦੱਸਿਆ ਨੀ ਕਿ ਕਿੱਦਾਂ ਦਾ ਲੱਗਿਆ ਗੀਤ ਇੰਨਾ ਸੋਹਣਾ ਗੀਤ ਸੁਣਾਇਆ ਤੁਹਾਨੂੰ ਮੈਂ ਤੇ ਲਓ ਜੀ ਜਸਪਾਲ ਸਿੱਧੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਜੀ ਜਸਪਾਲ ਰਾਮਾ ਤੇ ਸਤਿ ਸ੍ਰੀ ਅਕਾਲ ਗੁਜ਼ਾਰ ਰਹੇ ਸਭ ਨੂੰ ਜੀ ਤੇ ਕਹਿ ਰਹੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਕਹਿੰਦੇ ਭੀ ਡਰਾਈਵਿੰਗ ਚ ਬਿਜ਼ੀ ਆ ਤੇ ਨਾਲ ਨਾਲ ਸੁਣ ਰਹੇ ਤੇ ਇਹਨਾਂ ਦੇ ਨਾਲ ਜੀ ਜਸਵੀਰ ਹੈਰੀ ਤੇ ਹਰਿੰਦਰ ਵੀ ਜਿਹੜੇ ਉਹ ਡਰਾਈਵਿੰਗ ਦਾ ਤੇ ਸਾਡੇ ਪ੍ਰੋਗਰਾਮ ਦਾ ਜਿਹੜਾ ਆਨੰਦ ਮਾਣ ਰਹੇ ਨੇ ਜੀ ਸੋ ਜਸਵੀਰ ਹਰੀ ਹਰਿੰਦਰ ਤੇ ਜਸਪਾਲ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਡਰਾਈਵ ਸੇਫਲੀ ਤੇ ਆਨੰਦ ਮਾਣਦੇ ਰਹੋ ਜੀ ਪ੍ਰੋਗਰਾਮ ਦਾ ਤੇ ਅੱਜ ਦੇ ਮੌਸਮ ਦਾ ਸੋ ਨਿਰਵੈਰ ਸਿੰਘ ਵਿਨੀਪੈਗ ਕੈਨੇਡਾ ਤੋਂ ਵੀ ਜੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ ਸੋ ਸਤਿ ਸ੍ਰੀ ਅਕਾਲ ਨਿਰਵੈਰ ਜੀ ਅੱਜ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਆ ਤੁਸੀਂ ਹੋਰ ਸੁਣਾਓ ਕੀ ਹਾਲ ਚਾਲ ਹੈ ਘਰ ਪਰਿਵਾਰ ਠੀਕ ਹੈ ਸਭ ਤੇ ਇਹਨਾਂ ਨੇ ਜੀ ਕਿਹਾ ਕਿ ਸਾਡੇ ਵਿਨੀਪੈਗ ਦੇ ਵਿੱਚ 5:20 ਹੋ ਗਏ ਨੇ ਸ਼ਾਮ ਦੇ ਤੇ ਤਾਰੀਖ 14 June ਹੈ ਜੀ ਸੋ ਵਾਹ ਜੀ ਵਾਹ ਇਹਨੇ ਪਿਆਰੇ ਸਰੋਤੇ ਆ ਨਾ ਜੀ ਸਾਡੇ ਜੇ ਮੈਂ ਕਿਤੇ ਮਿਸ ਕਰ ਜਾਵਾਂ ਨਾ ਕੁਛ ਤੇ ਨਾਲ ਦੀ ਨਾਲ ਫਿਰ ਦੱਸ ਦਿੰਦੇ ਆ ਮੈਨੂੰ ਯਾਦ ਕਰਾ ਦਿੰਦੇ ਤੇ ਹੁਣ ਮੈਂ ਫਿਰ ਕਹੋ ਤੇ ਮੈਂ ਵਿਨੀਪੈਗ ਦਾ ਵੀ ਅੱਗੇ ਤੋਂ ਟਾਈਮ ਜਿਹੜਾ ਜ਼ਰੂਰ ਤੁਹਾਨੂੰ ਦੱਸ ਦਿਆ ਕਰਾਂਗੀ ਸੋ ਆਸਟ੍ਰੇਲੀਆ ਦੇ ਵਿੱਚ 15 June ਹੀ ਆ ਜੀ ਬਿਲਕੁਲ 15 June ਚੱਲ ਰਹੀ ਹੈ ਇਸ ਹਿਸਾਬ ਨਾਲ ਕਹਿੰਦੇ ਤੁਸੀਂ ਸਾਡੇ ਭਵਿੱਖ ਵਿੱਚ ਬੋਲ ਰਹੇ ਹੋ ਤੇ ਤੁਹਾਡੇ ਵੱਲ ਵੇਖ ਕੇ ਲੱਗ ਰਿਹਾ ਕਿ ਸਾਡਾ ਭਵਿੱਖ ਉਜਵਲ ਆ ਜੀ ਧੰਨਵਾਦ ਭਵਿੱਖ ਵਾਲਿਓ ਠੀਕ ਆ ਜੀ ਠੀਕ ਆ ਹੁਣ ਤੁਸੀਂ ਤੇ ਮੈਨੂੰ ਲਾਜਵਾਬ ਕਰ ਦਿੱਤਾ ਨਹੀਂ ਹੈ ਨਾ ਲਾਜਵਾਬ ਹੀ ਕਰ ਦਿੱਤਾ ਨਾ ਤੇ ਬਿਲਕੁਲ ਜੀ
ਸੋ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਦੇ ਲਈ, ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਹੁਣ ਫਿਰ ਮੈਂ ਭਵਿੱਖਵਾਣੀਆਂ ਜਿਹੜੀਆਂ ਕਰਦੀ ਰਹਾਂਗੀ, ਤੇ ਭਵਿੱਖਵਾਣੀ ਮੈਂ ਇਹ ਕਰਦੀ ਆ ਕਿ ਸਾਡੇ ਪੱਛਮ ਚ ਬੈਠੇ ਜਿਹੜੇ ਦੋਸਤ ਨੇ, ਵੀਰ ਭੈਣਾਂ ਹੈਗੀਆਂ, ਉਹ ਸਾਡੇ ਪ੍ਰੋਗਰਾਮ ਦੇ ਵਿਚ ਏਦਾਂ ਹੀ ਸਾਂਝਾ ਪਾਉਂਦੇ ਰਹਿਣਗੇ, ਤੇ ਅਸੀਂ ਰਲ ਮਿਲ ਕੇ ਜਿਹੜਾ ਭਵਿੱਖ ਆ ਉਹ ਜ਼ਰੂਰ ਹੀ ਉਜਵਲ ਬਣਾਉਣਾ ਹੈ ਜੀ। ਇਸੇ ਲਈ ਬੈਠੇ ਹੋਏ ਆ ਬਿਲਕੁਲ। ਤੇ ਇਹਨਾਂ ਨੇ ਨਾਲ ਦੀ ਨਾਲ ਜੀ ਫਿਲਮ ਵੀ ਦੱਸ ਦਿੱਤੀ ਜਿਹੜਾ ਅਸੀਂ ਗੀਤ ਜਿਹੜਾ ਹੁਣੇ ਸੁਣਿਆ ਆ, ਤੇ ਕਹਿੰਦੇ ਭਈ ਵੰਗਾਰ ਫਿਲਮ ਆ ਜੀ। ਬਿਲਕੁਲ ਜੀ, ਵੰਗਾਰ ਫਿਲਮ ਦੇ ਵਿੱਚੋਂ ਇਹ ਗੀਤ ਸੀ ਮੁਹੰਮਦ ਰਫੀ ਤੇ ਦਿਲਰਾਜ ਕੌਰ ਦੀ ਆਵਾਜ਼ ਦੇ ਵਿੱਚ, ਤੇ ਫਿਲਮ ਜੀ ਇਹ 1977 ਦੇ ਵਿੱਚ ਰਿਲੀਜ਼ ਹੋਈ ਸੀ। ਇਹਦੇ ਗੀਤ ਬਹੁਤ ਪਿਆਰੇ ਆ ਜੀ, ਤੇ ਫਿਲਮ ਤੇ ਮੈਂ ਨਹੀਂ ਦੇਖੀ ਪਰ ਇਹਦੇ ਗੀਤ ਜਿਹੜੇ ਆ ਉਹ ਮੈਨੂੰ ਹਮੇਸ਼ਾ ਹੀ ਬਹੁਤ ਪਸੰਦ ਰਹੇ। ਸ਼ੁਰੂ ਤੋਂ ਸੋਚਿਆ ਤੁਹਾਡੇ ਸਾਰਿਆਂ ਦੇ ਨਾਲ ਸਾਂਝ ਪਾਵਾਂ, ਉਮੀਦ ਹੈ ਜੀ ਜ਼ਰੂਰ ਪਸੰਦ ਕੀਤੇ ਹੋਣਗੇ। ਸੋ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਤੇ ਮਾਰਦੇ ਹਾਂ ਝਾਤ ਅੱਜ ਦੇ ਮੌਸਮ ਤੇ। ਤੇ ਹੁਣ ਤੁਸੀਂ ਲਓ ਜੀ, ਮੈਂ ਮੌਸਮ ਜਿਹੜਾ ਨਾ ਉਹ ਸਿਰਫ ਆਸਟ੍ਰੇਲੀਆ ਦਾ ਹੀ ਦੱਸਣ ਲੱਗੀ ਹਾਂ, ਤੇ ਤੁਸੀਂ ਕਿੱਦਾਂ ਦਾ ਮੌਸਮ ਮਾਣ ਰਹੇ ਹੋ ਉਹ ਵੀ ਤੁਸੀਂ ਹੁਣ ਮੈਨੂੰ ਜ਼ਰੂਰ ਦੱਸਣਾ ਹੈ। ਸੋ ਗੱਲ ਕਰਦੇ ਹਾਂ ਜੀ ਸਿਡਨੀ ਤੋਂ। ਸਿਡਨੀ ਦੇ ਵਿੱਚ ਅੱਜ ਬੱਦਲਵਾਹੀ ਬਣੀ ਰਹੇਗੀ ਤੇ ਜਿਹੜਾ ਵੱਧ ਤੋਂ ਵੱਧ ਤਾਪਮਾਨ ਆ ਉਹ 20 ਡਿਗਰੀ ਤੱਕ ਜਾਏਗਾ। ਬ੍ਰਿਸਬੇਨ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਤਾਪਮਾਨ 21 ਡਿਗਰੀ ਵੱਧ ਤੋਂ ਵੱਧ ਰਹੇਗਾ। ਮੈਲਬਰਨ ਜੀ ਅੱਜ ਸਾਫ਼ ਹੀ ਰਹੇਗਾ ਮੌਸਮ ਤੇ ਤਾਪਮਾਨ ਦਾ ਜਿਹੜਾ ਪਾਰਾ ਹੈ ਉਹ 17 ਡਿਗਰੀ ਤੋਂ ਉੱਪਰ ਨਹੀਂ ਵਧੇਗਾ। ਸੋ ਪਰਥ ਦੇ ਵਿੱਚ ਹਲਕੀ ਬੱਦਲਵਾਹੀ ਜਿਹੜੀ ਆ ਉਹ ਬਣੀ ਰਹੇਗੀ ਤੇ ਤਾਪਮਾਨ ਵੱਧ ਤੋਂ ਵੱਧ 19 ਡਿਗਰੀ ਤੱਕ, ਤੇ ਐਡੀਲੇਡ ਦੇ ਵਿੱਚ ਵੀ ਜਿਹੜਾ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਰਹੇਗਾ ਪਰ ਮੌਸਮ ਸਾਫ਼ ਰਹੇਗਾ ਜੀ। ਸੋ ਸਾਨੂੰ 2-3 ਦਿਨ ਹੋ ਗਏ ਆ ਜੀ ਅੱਜ ਧੁੱਪ ਸੇਕਦਿਆਂ ਨੂੰ, ਸੋ ਅੱਜ ਫਿਰ ਧੁੱਪ ਜਿਹੜੀ ਆ ਉਹ ਦਿਸ ਰਹੀ ਆ ਤੇ ਜ਼ਰੂਰ ਮਾਣਾਂਗੇ। ਸੋ ਪੰਜਾਬ ਦੇ ਵਿੱਚ ਜੀ ਜਿਹੜਾ ਵੱਧ ਤੋਂ ਵੱਧ ਤਾਪਮਾਨ ਉਹ 38 ਡਿਗਰੀ ਰਹੇਗਾ ਤੇ ਮੌਸਮ ਬਿਲਕੁਲ ਸਾਫ਼ ਹੀ ਰਹੇਗਾ ਜੀ। ਸੋ ਇਹ ਸੀ ਮੌਸਮ ਦੇ ਬਾਰੇ ਜਾਣਕਾਰੀ। ਸੋ ਹੁਣ ਟਾਈਮ ਹੋ ਗਿਆ ਹੈ ਖ਼ਬਰਾਂ ਦਾ, ਤੇ ਖ਼ਬਰਾਂ ਦੇ ਲਈ ਮੈਂ ਮਿੰਟੂ ਬਰਾੜ ਹੁਣਾਂ ਨੂੰ ਲੈ ਕੇ ਆਉਂਦੀ ਹਾਂ, ਤੇ ਉਦੋਂ ਤੱਕ ਤੁਸੀਂ ਸੁਣੋ ਇਹ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੀਆਂ ਖ਼ਬਰਾਂ ਬਾਰੇ ਝਾਤ ਮਾਰਾਂਗੇ ਜੀ।
ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹਰ ਵਰਗ ਹਰ ਮਜ਼ਹਬ ਦੇ ਲੋਕਾਂ ਨੇ ਆਪਣਾ ਰਹਿਬਰ ਮੰਨਿਆ ਹੈ। ਉਰਦੂ ਦੇ ਸ਼ਾਇਰ ਦਾ ਕਥਨ ਹੈ, ਨਾਨਕ ਗੁਰੂ ਰਹਿਨੁਮਾ ਬਣ ਕੇ ਆਇਆ, ਹਰ ਇੱਕ ਦਰਦ ਦਿਲ ਕੀ ਦੁਆ ਬਣ ਕੇ ਆਇਆ, ਪਾਪੋਂ ਕੀ ਅਗਨੀ ਮੇਂ ਜਲਤੀ ਥੀ ਦੁਨੀਆ, ਬੁਝਾਨੇ ਕੀ ਖਾਤਰ ਸਫਾ ਬਣ ਕੇ ਆਇਆ, ਹਿੰਦੂਆਂ ਕੇ ਸਤਗੁਰ ਥੇ ਦੀਨੋ ਕੇ ਰਕਸ਼ਿਸ਼, ਮੁਸਲਮ ਕੇ ਘਰ ਮੁਸਤਫਾ ਬਣ ਕੇ ਆਇਆ, ਦੂਈ ਕਾ ਪਰਦਾ ਉਠਾਨੇ ਕੀ ਖਾਤਰ, ਬੋ ਨਾਨਕ ਕੀ ਸੂਰਤ ਖੁਦਾ ਬਣ ਕੇ ਆਇਆ। ਪੰਜਾਬੀ ਦੇ ਉਸਤਾਦ ਸ਼ਾਇਰ ਜੰਡੂ ਲਿਤਰਾ ਵਾਲੇ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ, ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ।
ਉੱਚੀ ਸੁੱਚੀ
ਤੁਸੀਂ ਸੁਣ ਰਹੇ ਸੀ ਜੀ ਦਿਲਪਿੰਦਰ ਸੰਧੂ ਬ੍ਰਿਸਬੇਨ ਤੋਂ ਉਹਨਾਂ ਦੀ ਫਰਮਾਇਸ਼ ਤੇ ਜੈਸੀਬੀ ਦਾ ਗਾਇਆ ਇਹ ਧਾਰਮਿਕ ਗੀਤ ਤੇ ਹੁਣ ਵੇਲਾ ਹੋ ਗਿਆ ਹੈ ਜੀ ਖਬਰਾਂ ਵੱਲ ਝਾਤ ਮਾਰਨ ਦਾ ਸੋ ਤੁਹਾਡੇ ਦਿਲ ਦਿਮਾਗ ਚ ਵੀ ਕੋਈ ਮੁੱਦਾ ਕੋਈ ਖਬਰ ਜਿਹੜੀ ਰੜਕਦੀ ਹੋਵੇ ਤੇ ਜ਼ਰੂਰ ਕੱਢ ਲਓ ਜੀ ਕਿਉਂਕਿ ਬਰਾੜ ਸਾਹਿਬ ਸਾਡੇ ਨਾਲ ਨੇ ਹੁਣ ਸਟੂਡੀਓ ਦੇ ਵਿਚ ਸੋ ਮੈਂ ਸਵਾਗਤ ਕਰਦੀ ਹਾਂ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸੁਖਪ੍ਰੀਤ ਜੀ ਤੇ ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਹਾਂ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਲੈ ਰਹੇ ਹੋਣੇ ਆ ਤੇ ਆਉਣ ਵਾਲਾ ਅੱਧਾ ਘੰਟਾ ਜਿਹੜਾ ਉਹਨਾਂ ਦਾ ਜੀ ਆਪਾਂ ਮਗਜ ਖਾਵਾਂਗੇ
ਨਹੀਂ ਜੀ ਮਗਜ ਕਿਉਂ ਖਾਣਾ ਬੜੀਆਂ ਵਧੀਆ ਤੁਸੀਂ ਖਬਰਾਂ ਸੁਣਾ ਜਾਂਦੇ ਹੋ ਸਾਨੂੰ ਵੀ ਖਬਰ ਸਾਰ ਰਹਿੰਦੀ ਆਲੇ ਦੁਆਲੇ ਦੀ ਸੋ ਬਰਾੜ ਸਾਹਿਬ ਸ਼ੁਰੂ ਕਰੀਏ ਖਬਰਾਂ ਦਾ ਸਿਲਸਿਲਾ
ਜੀ ਜੀ ਬਿਲਕੁਲ
ਜੀ ਜਿਹੜੀਆਂ ਭਗਤੀਆਂ ਖਬਰਾਂ ਆ ਰਹੀਆਂ ਜੀ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਬਗਦਾਦੀ ਤੋਂ ਕਿ ਜਿਹੜਾ ਅੱਤਵਾਦੀ ਸਮੂਹ ਸੰਗਠਨ ਨਾਲ ਜੁੜੀ ਜਿਹੜੀ ਖਬਰ ਆ ਰਹੀ ਉਹਦੇ ਵਿੱਚ ਆ ਰਿਹਾ ਕਿ ਜਿਹੜਾ ਬਗਦਾਦੀ ਹੈ ਮਾਰਿਆ ਗਿਆ ਸੋ ਤੁਸੀਂ ਇਸ ਬਗਦਾਦੀ ਬਾਰੇ ਵੀ ਥੋੜੀ ਜਿਹੀ ਝਾਤ ਪਾਓ ਵੀ ਕੌਣ ਹੈ ਕੀ ਹੈ ਤੇ ਕਿਸ ਤਰ੍ਹਾਂ ਇਸਦੀ ਮੌਤ ਹੋਈ ਇਸ ਬਾਰੇ ਦੱਸੋ ਸਰੋਤਿਆਂ ਨੂੰ
ਬਿਲਕੁਲ ਜੀ ਬਗਦਾਦੀ ਬਾਰੇ ਮੈਨੂੰ ਲੱਗਦਾ ਦੱਸਣ ਰਹੇ ਅਲ ਬਗਦਾਦੀ ਇਹ ਪੂਰਾ ਨਾਂ ਉਹਨਾਂ ਦਾ ਇਹ ਨਾਂ ਜਾਂ ਲੈਣਾ ਹੀ ਔਖਾ ਤੇ ਬਾਕੀ ਤਾਂ ਸਾਰਿਆਂ ਨੂੰ ਪਤਾ ਹੀ ਪਿਛਲੇ ਤਕਰੀਬਨ 20 ਸਾਲਾਂ ਤੋਂ ਤਾਂ ਕਾਫੀ ਲਾਈਮ ਲਾਈਟ ਦੇ ਵਿੱਚ ਆ ਤੇ ਉਹਨੇ ਅੱਤ ਮਚਾਈ ਹੋਈ ਕਹਿ ਸਕਦੇ ਹਾਂ ਉਹ ਤੇ ਪਹਿਲਾ ਇਨਸਾਨ ਹੋ ਨਿਬੜਿਆ ਮੇਰੇ ਹਿਸਾਬ ਨਾਲ ਜਿਹਦੀ 3 ਵਾਰ ਫਰੰਟ ਪੇਜ ਤੇ ਮਰੇ ਮਰਨ ਦੀ ਖ਼ਬਰ ਲੱਗ ਚੁੱਕੀ ਹੈ 3 ਵਾਰ ਤਾਂ ਅਖਬਾਰਾਂ ਦੇ ਮੇਰੇ ਮੈਂ ਯਾਦ ਕਰ ਰਿਹਾ ਸੀ ਅੱਜ ਮੇਰੇ ਯਾਦ ਆਉਂਦੀ ਹੈ ਵੀ ਫਰੰਟ ਪੇਜ ਦੀ ਖ਼ਬਰ ਲੱਗ ਚੁੱਕੀ ਹੈ ਵੀ ਅਬੂ ਬਕਰ ਅਲ ਬਗਦਾਦੀ ਜੀ ਮਾਰੇ ਗਏ ਇਹ ਵੀ ਲਿਖਿਆ ਹੁੰਦਾ ਮੈਂ ਤਾਂ ਕਈ ਅਖਬਾਰਾਂ ਚ ਹੈਰਾਨ ਹੋ ਕੇ ਪੜਿਆ ਗੱਲ ਪਰ ਜਦੋਂ ਇਹ ਗੱਲ ਸਾਹਮਣੇ ਆਉਂਦੀ ਆ ਥੋੜੇ ਦਿਨਾਂ ਬਾਅਦ ਕੋਈ ਟੇਪ ਹੁੰਦੀ ਆ ਜਾਂ ਕੋਈ ਵੀਡੀਓ ਟੇਪ ਰਿਲੀਜ਼ ਹੁੰਦੀ ਆ ਜਾਂ ਕੋਈ ਆਡੀਓ ਟੇਪ ਰਿਲੀਜ਼ ਹੁੰਦੀ ਆ ਫਿਰ ਉੱਥੇ ਜਿਹੜੀਆਂ ਸਾਰੀਆਂ ਗੱਲਾਂ ਤੋਂ ਮੁਨਕਰ ਹੋ ਜਾਂਦਾ ਤੇ ਕਿਹਾ ਜਾਂਦਾ ਵੀ ਉਹ ਨੌ ਵਰਨਾ ਆ ਸੋ ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਅੱਜ ਫੇਰ ਉਹ ਫਰੰਟ ਪੇਜ ਤੇ ਲੱਗੀ ਹੈ ਤੇ ਯਕੀਨ ਫੇਰ ਨਹੀਂ ਹੁੰਦਾ ਤੇ ਸਾਡੇ ਕੋਲੇ ਸੋਰਸਿਸ ਕੀ ਆ ਕਿਉਂਕਿ ਨਾ ਅਸੀਂ ਸੀਰੀਆ ਜਾ ਸਕਦੇ ਹਾਂ ਨਾ ਸਾਡੇ ਕੋਲੇ ਕੋਈ ਉਸ ਤੋਂ ਵੱਡੇ ਸੋਰਸਿਸ ਆ ਸਾਡੇ ਕੋਲੇ ਵੀ ਉਹੀ ਗੂਗਲ ਮਾਤਾ ਉਹ ਤੋਂ ਪੁੱਛ ਕਢਾ ਲਓ ਜਾਂ ਇਧਰੋਂ ਉਧਰੋਂ ਦੇਖ ਲਓ ਪਰ ਜਿਹੜਾ ਹਜੇ ਵੀ ਯਕੀਨ ਨਹੀਂ ਆ ਰਿਹਾ ਵੀ ਉਹ ਮਾਰਿਆ ਗਿਆ ਪਰ ਇਸ ਵਾਰ ਓਬਾਮਾ ਨੇ ਜਿਹੜਾ ਡਿਕਲੇਅਰ ਕੀਤਾ ਜੀ ਕਹਿੰਦੇ ਜੀ ਸਾਨੂੰ ਸੱਤਾ ਵੱਡੀ ਸਫਲਤਾ ਮਿਲੀ ਆ ਜਿਹੜਾ ISI ਦਾ ਮੁਖੀ ਆ ਤੇ ਉਹ ਮਾਰਿਆ ਜਾ ਚੁੱਕਾ ਪਰ ਹੁਣ ਦੇਖਦੇ ਹਾਂ ਜੀ ਜਿਹੜੇ ਬੰਦੇ ਦੇ ਉੱਤੇ 67 ਕਰੋੜ ਰੁਪਇਆ ਜਾਣੀ ਕਿ 1 ਕਰੋੜ ਡਾਲਰ ਅਮੈਰੀਕਨ ਡਾਲਰ ਜਿਹੜੇ ਦੇ ਸਿਰ ਦੇ ਉੱਤੇ ਇਨਾਮ ਆ ਤੇ ਉਹ ਬੰਦਾ ਇਸ ਦੁਨੀਆਂ ਦੇ ਵਿੱਚ ਹੀ ਰਹਿ ਰਿਹਾ ਕਿਉਂਕਿ ਲਾਲਚ ਤਾਂ ਕਿਸੇ ਨੂੰ ਵੀ ਕਿਤੇ ਵੀ ਕੁਛ ਕਰਾ ਸਕਦਾ ਤੇ 67 ਕਰੋੜ ਦਾ ਇਨਾਮ ਤਾਂ ਕਿਹਨੂੰ ਨੀ ਚੰਗਾ ਲੱਗਦਾ ਪਰ ਉਹ ਫੇਰ ਵੀ ਇਸ ਦੁਨੀਆਂ ਦੇ ਵਿੱਚ ਵਿਚਰ ਰਿਹਾ ਤੇ ਸਭ ਤੋਂ ਵੱਡੀ ਗੱਲ ਆ ਵੀ ਉਹਦੀਆਂ ਸਿਰਫ ਹਾਲੇ ਤੱਕ ਨਾ ਤੁਸੀਂ ਜੇ ਗੂਗਲ ਕਰਕੇ ਦੇਖੋਗੇ 2 ਹੀ ਫੋਟੋਆਂ ਜਿਹੜੀਆਂ ਪ੍ਰਚਲਿਤ ਆ ਜਿਹੜੀਆਂ ਉਹਨਾਂ ਦੀਆਂ ਪਤਾ ਨੀ ਕਿਹੜੇ ਵੇਲੇ ਦੀਆਂ ਖਿੱਚੀਆਂ ਰੱਬ ਜਾਣੇ ਹੁਣ ਉਹ ਸ਼ਕਲ ਕਿਹੋ ਜਿਹੀ ਹੋਊਗੀ ਸੋ ਉਹ 2 ਫੋਟੋਆਂ ਤੋਂ ਬਿਨਾਂ ਤੁਹਾਨੂੰ ਹੋਰ ਕੁਝ ਵੀ ਉਹਨਾਂ ਦਾ ਨਹੀਂ ਮਿਲਦਾ ਪਰ ਜਿਹੜੀ ਸੱਚਾਈ ਜੇ ਇਹੋ ਜਿਹਾ ਜਦੋਂ ਕਿਤੇ ਵੀ ਕੋਈ ਗੱਲ ਹੁੰਦੀ ਆ ਨਾ ਜਿਵੇਂ ਲਾਦੇਨ ਦੇ ਮਰਨ ਦੀ ਗੱਲ ਆਈ ਸੀ ਜਾਂ ਇਹ ਆਈ ਆ ਮੇਰੀ ਤਾਂ ਇਹੀ ਸੋਚ ਆ ਵੀ ਜੇ ਅਮਰੀਕਾ ਇਸ ਚੀਜ਼ ਦਾ ਦਾਅਵਾ ਪੁਖਤਾ ਕਰਨਾ ਚਾਹੁੰਦਾ ਤਾਂ ਅਮਰੀਕਾ ਨੂੰ ਜ਼ਰੂਰ ਉਹਦੀ ਜਿਹੜੀ ਬਾਡੀ ਉਹਦੀ ਜਿਹੜੀ ਕੋਈ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਹੋਰ ਪੁਖਤਾ ਕਰਦੇ ਨੇ ਸਬੂਤ ਨੂੰ ਉਹ ਸਾਹਮਣੇ ਲਿਆਉਣੀਆਂ ਚਾਹੀਦੀਆਂ ਕਿਉਂ ਅਮਰੀਕਾ ਕਿਉਂ ਨਹੀਂ ਲਿਆ ਰਿਹਾ ਕਿਉਂ ਡਰ ਰਿਹਾ ਕਿ ਕਿਸ ਗੱਲ ਤੋਂ ਨਹੀਂ ਉਹ ਕਰ ਰਿਹਾ ਬਾਅਦ ਚ ਵੀ ਤਾਂ ਵੀਡੀਓ ਕਾਫੀ ਰਿਲੀਜ਼ ਹੋਈਆਂ ਸਨ ਲਾਦੇਨ ਵੇਲੇ ਵੀ ਪਰ ਕੋਸ਼ਿਸ਼ ਹੋਣੀ ਚਾਹੀਦੀ ਹੈ ਜੀ ਜੇ ਉਹ ਵਾਕਈ ਸ਼ਿਓਰ ਆ ਇੱਕ ਦੇਸ਼ ਦਾ ਰਾਸ਼ਟਰਪਤੀ ਕੋਈ ਬਿਆਨ ਦੇ ਰਿਹਾ ਤਾਂ ਉਹਦੀ ਗੱਲ ਤੇ ਯਕੀਨ ਕਰਨਾ ਪੈਣਾ ਤੇ ਪਰ ਫੇਰ ਵੀ ਹਜੇ ਜਿਹੜਾ 3-4 ਵਾਰੀ ਖਬਰ ਲੱਗੀ ਝੂਠੀ ਨਿਕਲਣ ਕਾਰਨ ਹਜੇ ਵੀ ਨਹੀਂ ਉਮੀਦ ਪਰ ਜੇ ਪਰਸ ਤੌਰ ਤੇ ਕਹੀ ਜਾਏ ਕਹਾਂ ਤਾਂ ਮੈਂ ਬਿਲਕੁਲ ਇਸ ਦੇ ਹੱਕ ਚ ਆ ਜੀ ਜਿਹੜਾ ਬੰਦਾ ਜ਼ਹਿਰ ਫੈਲਾਉਂਦਾ ਜਿਹੜਾ ਬੰਦਾ ਇਸ ਛੋਟੇ ਜਿਹੇ ਸੰਸਾਰ ਦੇ ਵਿੱਚ ਛੋਟੇ ਜਿਹੇ ਜੀਵਨ ਦੇ ਵਿੱਚ ਜ਼ਹਿਰ ਫਲਾ ਫਲਾ ਕੇ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਪੈਦਾ ਕਰਦਾ ਉਹ ਬੰਦਾ ਦਾ ਅੰਤ ਹੀ ਚੰਗਾ ਜੀ ਉਸ ਬੰਦੇ ਤੋਂ ਕਿਸੇ ਨੇ ਕੁਛ ਨਹੀਂ ਲੈਣਾ ਮੈਂ ਕੋਸ਼ਿਸ਼ ਕਰਦਾ ਜਾਂ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਵੀ ਜੇ ਕੋਈ ਵੀ ਬੰਦਾ ਤੁਹਾਡੇ ਮਨ ਦੇ ਬੰਦੇ ਅੰਦਰ ਆ ਕੇ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕਰਦਾ ਨਾ ਕਿ ਧਰਮ ਦੇ ਨਾਂ ਤੇ ਖਾਸ ਕਰਕੇ ਧਰਮ ਦੇ ਨਾਂ ਤੇ ਕੱਟੜਵਾਦ ਦਾ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕਰਦਾ ਤਾਂ ਬੇਨਤੀ ਆ ਉਹਨੂੰ ਉੱਥੇ ਹੀ ਨੱਥ ਪਾ ਦਿਓ ਉੱਥੇ ਉਹਨੂੰ ਟੋਕ ਦੇ, ਉਹਨੂੰ ਕਹੋ ਵੀ ਗਲਤ ਦੁਕਾਨ ਤੇ ਵੇਚ, ਮੇਰੇ ਨਾ ਵੇਚ, ਮੇਰੇ ਕੋਲ ਮਕਰ ਨੂੰ ਹੋਰ ਬਹੁਤ ਹੈਗੇ, ਮੇਰੇ ਕੋਲ ਜ਼ਿੰਦਗੀ ਛੋਟੀ ਜਿਹੀ ਆ, ਜ਼ਿੰਦਗੀ ਮਾਨਣ ਲਈ ਬਹੁਤ ਥੋੜਾ ਟਾਈਮ ਆ, ਇਹ ਜ਼ਹਿਰ ਆਪਦੇ ਅੰਦਰ ਭਰ ਕੇ ਮੇਰੇ ਤੋਂ ਨੀ ਹੋਰ ਜਵਾਇਆ ਜਾਣਾ। ਇੱਕ ਦੋਸਤਾਂ ਨੂੰ ਬੇਨਤੀ ਆ, ਮੇਥੋਂ ਰਿਹਾ ਨੀ ਜਾਂਦਾ, ਖ਼ਬਰਾਂ ਦੇ ਵਿਚ ਵਿਚ ਮੈਂ ਕੋਈ ਨਾ ਕੋਈ ਆਪਦੀ ਗੱਲ ਜ਼ਰੂਰ ਵਿਚ ਪਾ ਦਿੰਦਾ, ਤੇ ਉਹੀ ਚੀਜ਼ ਇਹ ਆ ਵੀ ਮੇਰੀ ਇੰਨੀ ਕੁ ਬੇਨਤੀ ਆ ਵੀ ਦੋਸਤੋ, ਨਫ਼ਰਤ ਆ ਨਾ ਜਿਹੜੀ ਨਫ਼ਰਤ, ਉਹਨੇ ਕਦੇ ਕਿਸੇ ਦਾ ਕੁਝ ਨਹੀਂ ਸਮਾਰਿਆ। ਨਫ਼ਰਤ ਦੂਜੇ ਨੂੰ ਸਾੜਦੀ, ਬੰਦੇ ਨੂੰ ਤਾਂ ਇਹ ਲੱਗਦਾ ਨਾ ਵੀ ਦੂਜੇ ਨੂੰ ਸਾੜਦੀ ਆ ਮੇਰੀ ਨਫ਼ਰਤ, ਨਹੀਂ, ਨਫ਼ਰਤ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡਾ ਅੰਦਰ ਸਾੜਦੀ ਆ, ਤੁਹਾਨੂੰ ਅੰਦਰੋਂ ਖੋਖਲਾ ਕਰ ਦਿੰਦੀ ਆ, ਤੁਹਾਨੂੰ ਇੱਕ ਮਰੀਜ਼ ਬਣਾ ਦਿੰਦੀ ਆ, ਰੋਗੀ ਬਣਾ ਦਿੰਦੀ ਆ, ਇੱਕ ਇਹੋ ਜਿਹਾ ਰੋਗੀ ਜਿਹਦਾ ਕੋਈ ਇਲਾਜ ਨਹੀਂ, ਜਿਹਦੀ ਕੋਈ ਦਵਾਈ ਨਹੀਂ ਹੈ, ਉਸ ਦਾ ਰੋਗ ਤੋਂ ਤੁਸੀਂ ਖੁਦ ਹੀ ਮੁਕਤੀ ਲੈ ਸਕਦੇ ਹੋ। ਸੋ ਬੇਨਤੀ ਹੈ, ਜਿਹੜੀ ਨਫ਼ਰਤ ਆ ਨਾ ਕਿਸੇ ਵੀ ਪ੍ਰਤੀ, ਕੋਈ ਵੀ ਬਿਨਾਂ ਮਤਲਬ ਵੀ, ਉਹ ਨਫ਼ਰਤ ਆਪਣੇ ਅੰਦਰ ਨਾ ਭਰਨ ਦਿਆ ਕਰੋ। ਜੇ ਕੋਈ ਨਫ਼ਰਤ ਫੈਲਾਉਂਦਾ ਤਾਂ ਉਹਨੂੰ ਜ਼ਰੂਰ ਐਕਸਪੋਜ਼ ਕਰੋ, ਉਹਨੂੰ ਟੋਕੋ। ਸੋ ਇਹੋ ਜਿਹੇ ਧਾਰਮਿਕ ਲੀਡਰ ਆ ਜੀ ਜਿਨ੍ਹਾਂ ਨੇ ਨਫ਼ਰਤ ਦੀ ਰਾਜਨੀਤੀ ਅਪਣਾ ਕੇ ਦੁਨੀਆਂ ਦੇ ਵਿੱਚ, ਉਹਨਾਂ ਲਈ ਬੰਦੇ ਦੀ ਕੋਈ ਕੀਮਤ ਹੀ ਨਹੀਂ ਹੈਗੀ।
ਜੀ ਬਰਾੜ ਸਾਹਿਬ, ਬਿਲਕੁਲ, ਔਰ ਤੁਸੀਂ ਨਾਲ ਹੀ ਜਿਹੜੀ ਗੱਲ ਕਹੀ ਕਿ ਉਹ ਨਫ਼ਰਤ ਪਹਿਲਾਂ ਤੁਹਾਨੂੰ ਹੀ ਸਾੜਦੀ ਹੈ। ਬਿਲਕੁਲ, ਜੇ ਨਫ਼ਰਤ ਹੋ ਗਈ ਜਾਂ ਗੁੱਸਾ ਹੋ ਗਿਆ ਜਾਂ ਪਿਆਰ ਹੋ ਗਿਆ, ਉਹ ਕਿਸੇ ਨੂੰ ਦੇਣ ਤੋਂ ਪਹਿਲਾਂ ਅਸੀਂ ਖੁਦ ਐਕਸਪੀਰੀਅੰਸ ਕਰਦੇ ਹਾਂ ਉਸ ਚੀਜ਼ ਨੂੰ, ਫੇਰ ਹੀ ਦੂਸਰੇ ਨੂੰ ਦੇ ਸਕਦੇ ਹਾਂ। ਸੋ ਇਹ ਤਾਂ ਹੁਣ ਜੀ ਆਪਣੇ ਹੱਥ ਹੈ ਕਿ ਅਸੀਂ ਪਿਆਰ ਐਕਸਪੀਰੀਅੰਸ ਕਰਨਾ ਹੈ ਜਾਂ ਨਫ਼ਰਤ। ਸੋ ਅੱਗੇ ਬਰਾੜ ਸਾਹਿਬ, ਵੱਧਦੇ ਹਾਂ ਖ਼ਬਰਾਂ ਵੱਲ ਤੇ ਗੱਲ ਕਰੀਏ GST ਦੀ। ਜਿਹੜੀ ਵੱਡੀ ਖ਼ਬਰ ਆ ਰਹੀ ਉੱਥੇ ਇਹ ਹੈ ਕਿ ਆਨਲਾਈਨ ਖਰੀਦ ਤੇ ਵੀ ਹੁਣ ਜਿਹੜੀ ਹੈ GST ਉਹ ਸ਼ੁਰੂ ਹੋ ਗਈ ਹੈ, ਇਹਦੇ ਬਾਰੇ ਕੀ ਕਹੋਗੇ?
ਦੇਖੋ, ਲੱਗੇਗੀ ਹਲੇ, ਕਿਉਂਕਿ ਹਜੇ ਤੱਕ GST ਦਾ ਜਿਹੜਾ ਬਿੱਲ ਆ ਉਹ ਵਿਚਾਰ ਅਧੀਨ ਆ, ਤੇ ਉਮੀਦ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਜਿਹੜਾ ਖਰੜਾ ਉਹਨੂੰ ਸੋਧਿਆ ਜਾ ਰਿਹਾ, ਵਾਰ ਵਾਰ ਉਹਨੂੰ ਸੋਧਿਆ ਜਾ ਰਿਹਾ, ਉਹਦੇ ਵਿੱਚ ਕੋਈ ਕਮੀ ਨਾ ਰਹਿ ਜੇ। ਉਹ ਮੁਲਕਾਂ ਦੇ ਦੌਰੇ ਕੀਤੇ, ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਵੀ ਪੰਜਾਬ ਤੋਂ ਲੈ ਕੇ ਦਿੱਲੀ ਦੇ ਵਿੱਤ ਮੰਤਰੀ ਤੱਕ, ਆਸਟ੍ਰੇਲੀਆ ਵੀ ਆਏ, ਤੇ ਇੱਥੇ ਜਿਹੜਾ GST ਦਾ ਢਾਂਚਾ ਉਹਨੂੰ ਜਿਹੜਾ ਚੈੱਕ ਕੀਤਾ। ਪਰ ਅਸੀਂ ਉਦੋਂ ਵੀ ਇੱਕ ਪ੍ਰੋਗਰਾਮ ਕੀਤਾ ਸੀ ਤੇ ਉਦੋਂ ਵੀ ਇੱਕ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ, ਲੋਕ ਕਹਿੰਦੇ ਸੀ ਵੀ ਆਸਟ੍ਰੇਲੀਆ ਦਾ ਢਾਂਚਾ ਫਾਲੋ ਕੀਤਾ ਜਾ ਰਿਹਾ ਇੰਡੀਆ ਬੰਨਿਓ GST ਵਾਲਾ। ਪਰ ਉਹਦੇ ਅਮਨਦੀਪ ਹੋਰਾਂ ਨੇ ਬੜੀ ਵਧੀਆ ਦਲੀਲ ਦਿੱਤੀ ਸੀ, ਉਹ ਕਹਿੰਦੇ ਦੇਖੋ ਵੀ ਜਿਹੜਾ GST ਦਾ ਸਿਸਟਮ ਹੈ ਨਾ, ਉਹ ਸਾਰੀ ਦੁਨੀਆ ਨੇ ਭਾਰਤ ਤੋਂ ਲਿਆ ਸੀ, ਤੇ ਭਾਰਤ ਨੇ ਜਿਵੇਂ 0 ਤੇ ਦਾਅਵਾ ਕਰਦਾ, ਐਵੇਂ GST ਤੇ ਵੀ ਦਾਅਵਾ ਕਰ ਸਕਦਾ, ਤੇ ਉਸ ਤੋਂ ਬਾਅਦ ਜਿਹੜਾ ਲੋਕਾਂ ਨੇ ਅਪਣਾਇਆ, ਤਾਂ ਉਹਦੀ ਦਲੀਲ ਉਹਨਾਂ ਨੇ ਇਹ ਦਿੱਤੀ ਸੀ, ਕਹਿੰਦੇ ਵੀ ਦੇਖੋ ਅੱਗੇ ਵਿਆਹ ਸ਼ਾਦੀਆਂ ਦੇ ਵਿੱਚ ਨਾ ਜਦੋਂ ਸ਼ਗਨ ਪਾਉਂਦੇ ਵਾਲੇ ਨੂੰ, ਵਿਆਹ ਵਾਲੇ ਨੂੰ 1 ਰੁਪਿਆ ਨਾਲ ਲੱਗ ਦਿੰਦੇ ਸੀ। ਸੋ ਉਹ ਵੀ ਇੱਕ GST ਸੀ, ਉਹ 10% ਜਿਹੜੀ ਉਦੋਂ ਦਿੰਦੇ ਸੀ। ਸੋ ਉਹੀ GST ਜਿਹੜੀ ਹੁਣ ਜਿਹੜੀ ਸਰਕਾਰਾਂ ਚਲਾਉਣ ਦੇ ਕੰਮ ਆ ਰਹੀ ਹੈ ਵੀ ਜੇ ਤੁਸੀਂ ਭਾਈ ਕਿਤੇ 1 ਰੁਪਿਆ ਇਨਵੈਸਟ ਕਰਦੇ ਹੋ ਤਾਂ 10 ਰੁਪਏ ਕਰਦੇ ਹੋ ਤਾਂ 1 ਇੱਧਰ ਵੀ ਦਿਓ। ਸੋ ਇਹ GST ਦਾ ਜੇ ਹੁਣ ਜੇ ਮਾਡਲ ਲੈ ਕੇ ਆਉਣਗੇ ਤਾਂ ਆਨਲਾਈਨ ਮਾਰਕੀਟ ਨੂੰ ਕਿਵੇਂ ਛੱਡਿਆ ਜਾ ਸਕਦਾ ਸੀ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਮਾਰਕੀਟਿੰਗ ਦਾ ਜਿਹੜਾ ਵੱਡਾ ਹਿੱਸਾ ਪਰਸੈਂਟੇਜ ਆ ਤੇਜ਼ੀ ਨਾਲ ਆਨਲਾਈਨ ਮਾਰਕੀਟ ਦੇ ਵਿੱਚ ਆ ਰਿਹਾ, ਬਹੁਤ ਜ਼ਿਆਦਾ ਗਰੋ ਕਰ ਰਿਹਾ। ਜਿਹੜਾ ਵਰਗੇ ਬੰਦੇ ਨੇ ਜ਼ਿੰਦਗੀ ਚ ਆਨਲਾਈਨ ਇੱਕ ਚੀਜ਼ ਨਹੀਂ ਖਰੀਦੀ ਸੀ, ਉਹ ਵੀ ਤੁਸੀਂ ਹੁਣ ਨੋਟ ਕੇ ਦੇਖੋ ਵੀ ਦਿਨ ਚ 1 ਅੱਧੀ ਚੀਜ਼ ਜਾਂ ਮਹੀਨੇ ਚ 2-4 ਆਈਟਮਾਂ ਤੁਸੀਂ ਆਨਲਾਈਨ ਖਰੀਦਣ ਦੀ ਕੋਸ਼ਿਸ਼ ਕਰਦੇ ਹੋ ਜਾਂ ਖਰੀਦਦੇ ਹੋ ਜਾਂ ਮੰਗਾਉਂਦੇ ਹੋ। ਸੋ ਆਨਲਾਈਨ ਮਾਰਕੀਟਿੰਗ ਜਿਹੜੀ ਹੈਗੀ ਉਹ ਬਹੁਤ ਕਾਮਯਾਬ ਹੋ ਰਹੀ ਆ, ਤੇ ਆਉਣ ਵਾਲੇ ਦਿਨਾਂ ਚ ਹੋਰ ਕਾਮਯਾਬ ਹੋਊਗੀ, ਕਿਉਂਕਿ ਜਦੋਂ ਸਾਨੂੰ ਪਤਾ ਵੀ ਅਸੀਂ ਇੱਕ ਚੀਜ਼ 5 ਮਿੰਟਾਂ ਚ ਖਰੀਦ ਸਕਦੇ ਹਾਂ, ਫੇਰ ਉਹਨੂੰ ਕੰਪੇਅਰ ਕਰ ਸਕਦੇ ਹਾਂ, ਤੇ ਅਸੀਂ ਕਿਉਂ ਜਾਵਾਂਗੇ ਬਾਜ਼ਾਰ ਦੇ ਵਿੱਚ 4 ਘੰਟੇ ਲਾਵਾਂਗੇ, 10 ਦੁਕਾਨਾਂ ਚ ਨਿਕਲਾਂਗੇ ਤਾਂ ਜਾ ਕੇ ਸਾਨੂੰ ਪਤਾ ਲੱਗੂ ਵੀ ਕੌਣ ਮਹਿੰਗੀ ਕੌਣ ਸਸਤੀ ਲਾਉਂਦਾ, ਤੇ ਕਿਤੇ 1 ਮਿੰਟ ਦੇ ਵਿੱਚ ਤੁਸੀਂ ਬੈਠੇ ਆਪਦੇ ਕੋਲੇ ਦੇਖ ਲਓਗੇ ਵੀ ਕਿਹੜੀ ਚੀਜ਼ ਸਸਤੀ ਮਹਿੰਗੀ ਹੈ। ਸੋ ਆਉਣ ਵਾਲਾ ਯੁੱਗ ਆ ਜਿਹੜਾ ਆਨਲਾਈਨ ਮਾਰਕੀਟਿੰਗ ਦਾ, ਤੇ ਸ਼ਾਪਾਂ ਦੇ ਉੱਤੇ ਤਾਂ ਲੋਕ ਨਾ ਜਿਹੜਾ ਫਿਜ਼ੀਕਲ ਜਿੱਦਾਂ ਖਾਣ ਪੀਣ ਜਾਂ ਇਹ ਜਿਹੀਆਂ ਚੀਜ਼ਾਂ ਲਈ ਜਿੱਥੇ ਮਜਬੂਰੀ ਹੋ ਜਾਣਾ ਉੱਥੇ ਜਾਣਗੇ, ਖਾਣ ਪੀਣ ਵੀ ਵੈਸੇ ਤਾਂ ਘਰੇ ਆਉਣੀ ਸ਼ੁਰੂ ਹੋ ਗਈ ਹੁਣ। ਸੋ ਇਸ ਕਰਕੇ ਸਰਕਾਰ ਨੇ ਇਸ ਬਿੱਲ ਦੇ ਵਿੱਚ ਸੋਧ ਕੀਤੀ ਆ। ਜੀ ਜੀ, ਸਰਕਾਰ ਨੇ ਇਸ ਦੇ ਵਿੱਚ ਸੋਧ ਕੀਤੀ ਆ ਜੀ ਹੁਣ ਵੀ ਜਿਹੜਾ ਆਨਲਾਈਨ ਜਿੰਨੀ ਵੀ ਮਾਰਕੀਟਿੰਗ ਹੋਊਗੀ ਉਹਦੇ ਤੇ ਵੀ GST ਲਾਈ ਜਾਊਗੀ। ਸੋ ਇਹ ਹੋਣਾ ਹੀ ਚਾਹੀਦਾ ਜੀ।
ਅੱਗੇ ਗੱਲ ਕਰਦੇ ਆ ਜੀ ਅਕਾਲੀ ਲੀਡਰ ਗਾਬਾ ਦੀ, ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀ ਜਿਹੜੀਆਂ ਜ਼ਬਤ ਹੋ ਰਹੀਆਂ ਉਹਨਾਂ ਦੇ ਬਾਰੇ ਤੁਸੀਂ ਗੱਲ ਕਰੋ ਸਰੋਤਿਆਂ ਨਾਲ।
ਸੁਪ੍ਰੀਤ ਜੀ, ਤੁਹਾਡੀ ਆਵਾਜ਼ ਮਾਈਕ ਤੋਂ ਬਹੁਤ ਪਿੱਛੇ ਚਲੀ ਗਈ ਹੈ ਤੇ ਮੈਨੂੰ ਤੁਹਾਡਾ ਕੁਐਸਚਨ ਨਹੀਂ ਸਮਝ ਆਇਆ।
ਮਾਫੀ ਚਾਹੁੰਦੀ ਹਾਂ ਬਰਾੜ ਸਾਹਿਬ,
ਜਿਹੜੀ ਅਕਾਲੀ ਲੀਡਰ ਗਾਬਾ ਦੀਆਂ ਜਿਹੜੀਆਂ ਜਿਹੜੀ ਪ੍ਰੋਪਰਟੀਆਂ ਜਿਹੜੀਆਂ ਜ਼ਬਤ ਹੋਈਆਂ ਉਹਦੇ ਬਾਰੇ ਗੱਲ ਜ਼ਰੂਰ ਕਰੋ ਸਰੋਤਿਆਂ ਨਾਲ।
ਬਿਲਕੁਲ ਜੀ, ਅੱਜ ਇਹ ਵੀ ਇੱਕ ਵੱਡੀ ਸੁਰਖੀ ਬਣੀ ਹੈ ਜੀ। ਚੁੰਨੀ ਲਾਲ ਗਾਬਾ ਪਿੱਛੇ ਜੇ ਵੀ ਚਰਚਾ ਚ ਆਏ ਸਨ ਤੇ ਉਹਨਾਂ ਦੇ ਪਰਿਵਾਰ ਦੀਆਂ 64 ਪ੍ਰਾਪਰਟੀਆਂ ਜਿਹੜੀਆਂ ਉਹ ਈਡੀ ਨੇ ਜਿਹੜਾ ਉਹਨਾਂ ਨੂੰ ਜ਼ਬਤ ਕਰ ਲਿਆ ਜੀ। ਤੇ ਉਹਦੇ ਚ ਜਿਹੜੇ ਇਹਨਾਂ ਬਾਰੇ ਮੈਂ ਮਾੜਾ ਜਿਹਾ ਦੱਸਦਿਆਂ ਜੀ, ਇਹ ਅਕਾਲੀ ਲੀਡਰ ਦਾ ਇਹਨਾਂ ਦੇ ਮੋਹਰ ਲਾਈ ਜਾਂਦੀ ਹੈ ਜੀ, ਗੁਰਾਇਆਂ ਤੋਂ ਇਹ ਹਨ। ਤੇ ਇਹਨਾਂ ਨੇ ਜਿਹੜੀ ਪਿਛਲੇ ਦਿਨੀ ਜਿਹੜੀ ਇੱਕ ਦੋ ਥਾਂ ਦੇ ਉੱਤੇ ਸਾਡੇ ਦੋਸ਼ ਲੱਗੇ ਸਨ, ਉਹ ਦੋਸ਼ ਸਾਬਤ ਹੁੰਦੇ ਦਿਖਾਈ ਦੇ ਰਹੇ ਆ ਜੀ। ਵੀ ਜਿਹੜਾ ਨਸ਼ਿਆਂ ਦੀ ਤਸਕਰੀ, ਜਿਹ ਚ DSP ਜਿਹੜਾ ਕਿ ਸਾਬਕਾ DSP ਜਗਦੀਸ਼ ਭੋਲਾ, ਅਰਜਨ ਅਵਾਰਡੀ ਜਿਹੜਾ ਇੱਕ ਭਲਵਾਨ ਫੜਿਆ ਗਿਆ ਸੀ, ਉਸ ਭਲਵਾਨ ਨੇ ਜਿਹੜੀਆਂ ਆਪਦੀਆਂ ਗੱਲਾਂ ਬਾਹਰ ਕੀਤੀਆਂ ਜਾਂ ਜਿਹੜੀਆਂ ਉਹਨਾਂ ਨੇ ਅੰਦਰਲੇ ਭੇਦ ਦੱਸੇ ਆ, ਉਹਨਾਂ ਮੁਤਾਬਕ ਜਿਹੜਾ ਚੁੰਨੀ ਲਾਲ ਗਾਬਾ ਹੋਰਾਂ ਦੇ ਉੱਤੇ ਜਿਹੜਾ ਸਿਕੰਜਾ ਕਸਿਆ ਗਿਆ ਜੀ, ਤੇ ਉਹ ਅੱਜ ਉਹਨਾਂ ਦੀਆਂ 64 ਪ੍ਰਾਪਰਟੀਆਂ ਜਿਹੜੀਆਂ ਜ਼ਬਤ ਕੀਤੀਆਂ ਗਈਆਂ। ਤੇ ਉਹਨਾਂ ਦੇ ਸਭ ਤੋਂ ਵੱਡੀ ਨਿਕਲ ਕੇ ਲੱਗ ਰਹੀ ਹੈ ਉਹ ਇਹ ਆ ਰਹੀ ਹੈ ਜੀ ਵੀ ਕਿਤੇ ਨਾ ਕਿਤੇ ਚੁੰਨੀ ਲਾਲ ਗਾਬਾ ਨੂੰ ਬਲੀ ਦਾ ਬੱਕਰਾ ਵੀ ਬਣਾਇਆ ਜਾ ਰਿਹਾ। ਮੈਂ ਉਹਨੂੰ ਕਲੀਨ ਚਿੱਟ ਨਹੀਂ ਦੇ ਰਿਹਾ ਵੀ ਉਹਨਾਂ ਨੇ ਕੁਛ ਕੀਤਾ ਨੀ, ਉਹਨਾਂ ਨੇ ਕੀਤਾ ਉਹ ਪਹਿਲੀ ਤਾਂ ਤੇ ਉਹ ਪੱਧਰ ਹੋਣ ਤੇ ਉਹਨਾਂ ਨੇ ਕੀਤਾ, ਪਰ ਉਹ ਜਿਹੜਾ ਜਿੱਡਾ ਵੱਡਾ ਕਾਰੋਬਾਰ ਉਹਨਾਂ ਨੇ ਖੜਾ ਕੀਤਾ ਜਾਂ ਜਿਹੜੇ ਕੰਮ ਉਹਨਾਂ ਸ਼ਾਮਲ ਹੋਏ ਆ ਉਹ ਕਿਸੇ ਸ਼ਹਿ ਤੋਂ ਬਿਨਾ ਨਹੀਂ ਹੋ ਸਕਦੇ, ਉਹਨਾਂ ਦਾ ਆਕਾ ਕੋਈ ਹੋਰ ਆ। ਸੋ ਹਲੇ ਤੱਕ ਜਿਹੜਾ ਮੈਨੂੰ ਲੱਗਦਾ ਹੋ ਸਕਦਾ ਵੀ ਉਹਨੂੰ ਬਲੀ ਦਾ ਬੱਕਰਾ ਬਣਾ ਕੇ ਆਕੇ ਨੂੰ ਬਚਾ ਲਿਆ ਜਾਵੇ, ਸੋ ਇਹ ਵੀ ਕਿਤੇ ਨਾ ਕਿਤੇ ਹੋ ਸਕਦਾ। ਦੂਜਾ ਜਿਹੜਾ ਇਹ ਗਾਬੇ ਦਾ ਮਾਮਲਾ ਪਿਛਲੇ 3 ਸਾਲ ਤੋਂ ਕਰਦਾ ਆ ਰਿਹਾ ਤੇ ਹੁਣ ਕਿਉਂ ਤੇਜ਼ੀ ਆਈ ਆ, ਤਾਂ ਹੁਣ ਤੇਜ਼ੀ ਤਾਂ ਆਈ ਆ ਜਿਹੜੀ ਇਲੈਕਸ਼ਨ ਆ ਰਹੇ ਆ ਤੇ ਇਸ ਰੇਸ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚਾਹੇ ਸਾਡੀ ਪਾਰਟੀ ਨਾਲ ਜੁੜਿਆ ਬੰਦਾ ਸੀ ਚਾਹੇ ਕੋਈ ਵੀ ਸੀ, ਅਸੀਂ ਉਹਨੂੰ ਬਖਸ਼ਾਂਗੇ ਨਹੀਂ। ਇਹ ਚੀਜ਼ਾਂ ਨੂੰ ਸਾਬਤ ਕਰਨ ਲਈ ਜਿਹੜੀ ਹੁਣ ਇਹਨਾਂ ਦੀ ਫੜੋ ਫੜਾਈ ਹੋ ਰਹੀ ਹੈ ਜੀ।
ਜੀ ਬਰਾੜ ਸਾਹਿਬ, ਤੇ ਸਾਡੇ ਤੇ ਟੈਲੀਗ੍ਰਾਮ ਰਾਹੀਂ ਵੀ ਕਈ ਲਿਸਨਰ ਜੁੜ ਰਹੇ ਨੇ ਜੀ। ਇੰਦਰਜੀਤ ਸਿੰਘ ਹੁਣਾਂ ਨੇ ਇੱਕ ਸਵਾਲ ਕੀਤਾ, ਕਹਿੰਦੇ ਕਿ ਪਾਰਲੀਮੈਂਟ ਸੈਕਟਰੀਜ਼ ਦਾ ਜਿਹੜਾ ਮੁੱਦਾ ਜ਼ਬਰਦਸਤੀ ਦਿੱਲੀ ਚ ਹਾਈਲਾਈਟ ਕੀਤਾ ਜਾ ਰਿਹਾ ਹੈ, ਉਸ ਦੇ ਬਾਰੇ ਕੀ ਰਾਏ ਹੈ ਤੁਹਾਡੀ ਤੇ ਇਸ ਦੇ ਪਿੱਛੇ ਕੀ ਪੋਲੀਟੀਕਲ ਗੇਮ ਹੈ?
ਦੇਖੋ ਜੀ, ਕੱਲ ਵੀ ਇਸ ਗੱਲ ਦੇ ਉੱਤੇ ਆਪਾਂ ਗੱਲ ਕੀਤੀ ਸੀ ਇਸ ਮੁੱਦੇ ਦੇ ਉੱਤੇ, ਪਰ ਮੈਂ ਫੇਰ ਥੋੜੀ ਜੀ ਝਾਤ ਮਾਰਦਾ ਜੀ ਵੀ ਜਦੋਂ ਕੋਈ ਵੀ ਸਰਕਾਰ ਬਣਦੀ ਹੈ ਨਾ, ਉਹ ਸਰਕਾਰ ਦੇ ਵਿੱਚ ਬਹੁਮਤ ਲਈ ਤੁਹਾਨੂੰ ਅਦਾਨੇ ਚਾਹੀਦੇ ਆ, ਤੇ ਅੱਧ ਤੋਂ ਜ਼ਿਆਦਾ ਐਮ ਕਿਸੇ ਵੀ ਸੂਬੇ ਚ ਕੀ ਕਹਿਣਾ ਵੀ ਛੋਟਾ ਸੂਬਾ ਤਾਂ ਵੱਖਰੀ ਗੱਲ ਆ, ਪਰ 40-50 ਦੀ ਗਿਣਤੀ ਹੁੰਦੀ ਆ ਜਾ ਕੇ ਕਿਸੇ ਵੀ ਸੂਬੇ ਚ ਗੱਲ ਕਰ ਲਓ, ਹਰਿਆਣੇ ਚ ਕਰੋ 85 ਸੀਟਾਂ, ਪੰਜਾਬ ਚ 117 ਸੀਟਾਂ, ਤਾਂ ਉਹਦੇ ਵਿੱਚ ਤੁਹਾਨੂੰ 40-45 ਜਿਹੜੇ ਟੋਟਲ MLA ਚਾਹੀਦੇ ਹੁੰਦੇ ਸਰਕਾਰ ਬਣਾਉਣ ਲਈ। ਪਰ ਜਿਹੜਾ ਮੰਤਰੀਆਂ ਦੀ ਗੱਲ ਹੁੰਦੀ ਆ, ਹੁੰਦੇ ਆ ਵਿੱਚੋਂ ਚ 10%, 15%, 20% ਤੁਸੀਂ ਮੰਤਰੀ ਬਣਾ ਸਕਦੇ ਹੋ, ਫਿਰ ਰਾਜ ਮੰਤਰੀ ਬਣਾ ਸਕਦੇ ਹੋ, ਕਿੱਦਾਂ ਹੁੰਦਾ। ਉਸ ਤੋਂ ਬਾਅਦ ਜਿਹੜੇ ਬਾਕੀ ਵਿਧਾਇਕ ਰਹਿ ਜਾਂਦੇ ਆ ਉਹ ਇਕੱਲੇ MLA ਰਹਿ ਜਾਂਦੇ ਆ, ਤੇ ਉਹਨਾਂ ਕੋਲੇ ਕਰਨ ਨੂੰ ਕੁਝ ਬਾਹਲਾ ਕੁਛ ਹੁੰਦਾ, ਕਿਉਂਕਿ ਹਜੇ ਤੱਕ ਸਾਡੇ ਐਲਿਆਂ ਦੇ ਵਿੱਚ ਉਹ ਭਾਵਨਾ ਨਹੀਂ ਆਈਆਂ ਵੀ ਉਹ ਕੱਲਾ MLA ਹੁੰਦੇ ਹੋਏ ਵੀ ਆਪਦੇ ਜਿਹੜੇ ਹੱਕ ਦੇ ਕੰਮ ਕਰ ਲੈਣ। ਜਿੱਦਾਂ ਕਿ ਮੈਂ ਕੱਲ ਵੀ ਕਿਹਾ ਵੀ ਜੇ ਕੱਲਾ MLA ਵੀ ਚਾਹੇ ਤਾਂ ਉਹਦੇ ਕੋਲੇ ਵੀ ਬਹੁਤ ਕੰਮ ਆ, ਉਹ ਸਾਰਾ ਦਿਨ ਆਪਦੇ ਹਲਕੇ ਦੇ ਦੌਰੇ ਕਰੇ, ਉੱਥੋਂ ਦੀਆਂ ਊਨਤਾਈਆਂ ਦੇਖੇ, ਉਹਨਾਂ ਦੀਆਂ ਰਿਪੋਰਟਾਂ ਬਣਾਵੇ, ਸੰਬੰਧਿਤ ਡਿਪਾਰਟਮੈਂਟ ਨਾਲ ਸੰਪਰਕ ਕਰੇ। ਜ਼ਰੂਰੀ ਨਹੀਂ ਹੁੰਦਾ ਵੀ ਹਰ ਚੀਜ਼ ਵਿਧਾਨ ਸਭਾ ਦੇ ਵਿੱਚ ਉਠਾ ਕੇ ਹੋਈ ਕਰ ਸਕਦੀ ਆ। ਇੱਕ MLA ਜਾ ਕੇ ਕਿਸੇ ਕੌਂਸਲ ਦੇ ਵਿੱਚ ਬੈਠ ਜੂਗਾ ਤੇ ਉੱਥੇ ਕਹੂਗਾ ਵੀ ਕਿਉਂ ਨੀ ਸਫਾਈ ਕਰਮਚਾਰੀ ਜਾਂ ਕਿਉਂ ਨੀ ਹੋ ਰਿਹਾ ਕੰਮ, ਤਾਂ ਉਹਦਾ ਜਵਾਬ ਇਹ ਹੋਣਗੇ ਕਿਉਂਕਿ ਉਹ ਇਲੈਕਟਡ ਇੱਕ ਜ਼ਿੰਮੇਵਾਰ ਪਰਸਨ ਆ। ਪਰ ਉਦੋਂ ਬਾਅਦ ਸਾਡੀਆਂ ਸਰਕਾਰਾਂ ਕੀ ਕਰਦੀਆਂ ਜੀ, ਉਹ ਫਿਰ ਉਹਨਾਂ ਬਾਕੀ ਰਹਿੰਦੇ MLA ਨੂੰ ਖੁਸ਼ ਕਰਨ ਲਈ ਸੀਨੀਓਰਟੀ ਦੇ ਆਧਾਰ ਤੇ ਮੰਤਰੀ, ਫਿਰ ਰਾਜ ਮੰਤਰੀ ਆਉਂਦੇ ਆ, ਤੇ ਉਦੋਂ ਅਗਲੀ ਜਿਹੜੀ ਹੁੰਦੀ ਆ ਉਹ ਸੰਸਦੀ ਸਕੱਤਰ ਹੁੰਦੇ ਆ। ਸੰਸਦੀ ਸਕੱਤਰ ਮੀਨ ਇਹ ਹੁੰਦਾ ਜੀ ਵੀ ਕਿਸੇ ਵੀ ਮੰਤਰੀ ਨਾਲ ਲਾ ਦਿੱਤਾ ਜਾਂਦਾ, ਉਹਨਾਂ ਨੂੰ ਰਾਜ ਮੰਤਰੀ ਨਾਲ ਲਾ ਦਿੱਤਾ ਜਾਂਦਾ ਤਾਂ ਕਿ ਉਹਨਾਂ ਦਾ ਕੰਮ ਚ ਹੱਥ ਵੰਡਾ ਸਕਣ। ਇਹ ਹੈ ਤਾਂ ਇੱਕ ਜ਼ਰੂਰਤ ਵੀ, ਜੇ ਦੇਖਿਆ ਜਾਵੇ ਤਾਂ ਇੱਕ ਜ਼ਰੂਰਤ ਹੈ। ਇੱਕ ਮੰਤਰੀ ਮੰਡਲ ਬਹੁਤ ਵਿਸ਼ਾਲ ਹੁੰਦਾ, ਉਹਦੇ ਚ ਵੀ ਗਾਂ ਚਾਰ 5-5, 6-6 ਕੈਟਾਗਰੀਜ਼ ਹੁੰਦੀਆਂ, ਤੇ ਕਿਸੇ ਵੀ ਇੱਕ ਕੈਟਾਗਰੀ ਦਾ ਜੇ ਕਿਸੇ ਨੂੰ ਇੰਚਾਰਜ ਲਾ ਦਿੱਤਾ ਜਾਵੇ ਤਾਂ ਕੋਈ ਬੁਰੀ ਗੱਲ ਨਹੀਂ ਹੈ। ਇਹ ਸੰਸਦੀ ਸਕੱਤਰਾਂ ਤੋਂ ਬੰਦਾ ਜੀ, ਅਗਲਾ ਸਟੈਪ ਜਿਹੜਾ ਹੁਣ ਚੇਅਰਮੈਨਿੰਗਾਂ ਦਾ, ਫੇਰ ਕੀ ਕਰਦੇ ਆ ਜਿਹੜੇ ਕਾਰਪੋਰੇਸ਼ਨ ਹੁੰਦੇ ਆ ਜਿਵੇਂ ਪੰਜਾਬ ਚ ਮਾਰਕ ਫੈਡ, ਮਿਕਨ ਬੋਰਡ, ਤੇ ਉਹਨਾਂ ਦੀਆਂ ਚੇਅਰਮੈਨਿੰਗਾਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ। ਪਰ ਸਾਡੇ ਜਿਹੜੀਆਂ ਚੀਜ਼ਾਂ ਬਣ ਗਈਆਂ ਭਾਰਤ ਦੇ ਵਿੱਚ, ਇਹ ਚੀਜ਼ਾਂ ਬਣ ਗਈਆਂ ਲਾਭ ਹਿੱਤ ਅਹੁਦੇ ਤੇ ਉਹਨਾਂ ਨੂੰ ਐਸ ਦੇ ਲਈ ਸੁੱਖ ਸਹੂਲਤਾਂ ਹੋਰ ਦੇਣੀਆਂ ਵੀ ਐਮ ਐਲ ਏ ਨੂੰ ਉਨੀਆਂ ਚੀਜ਼ਾਂ ਨਹੀਂ ਮਿਲਦੀਆਂ ਉਹਨੂੰ ਕੱਲਾ ਐਮ ਐਲ ਏ ਹੋਸਟਲ ਚ ਇੱਕ ਕਮਰਾ ਮਿਲਦਾ ਤੇ ਜਦੋਂ ਤੁਸੀਂ ਸੰਸਦੀ ਸਕੱਤਰ ਬਣ ਗਏ ਉਦੋਂ ਤੁਹਾਨੂੰ ਫਲੈਟ ਮਿਲੂਗਾ ਜੇ ਉਹ ਮੰਤਰੀ ਬਣ ਗਏ ਉਦੋਂ ਤੁਹਾਨੂੰ ਇੰਡੀਵਿਜੁਅਲ ਕੋਠੀ ਮਿਲੂਗੀ ਫਿਰ ਇਮੇਜ ਕੀ ਕਾਰ ਦਾ ਸਾਈਜ਼ ਵਾਧਾ ਘਟਦਾ ਜੀ ਇਮੇਜ ਕੀ ਜਿਹੜਾ ਉਹਨਾਂ ਦੇ ਟੀ ਏ ਡੀ ਏ ਦਾ ਸਾਈਜ਼ ਵਾਧਾ ਘਟਦਾ ਸੋ ਇਹ ਚੀਜ਼ਾਂ ਦੇ ਲਈ ਇਸ ਜਿਹੜੀ ਇੱਕ ਫੌਜ ਖੜੀ ਕਰ ਲਈ ਜਾਂਦੀ ਆ ਕਈ ਵਾਰ ਫਿਰ ਸਾਰਿਆਂ ਨੂੰ ਖੁਸ਼ ਰੱਖਣ ਦੇ ਵੀ ਇਹ ਕਿਤੇ ਕੱਲ ਨੂੰ ਸਾਡੀ ਪਾਰਟੀ ਨਾ ਛੱਡ ਜੇ ਜਾਂ ਕੱਲ ਨੂੰ ਕੋਈ ਏਦਾਂ ਨਾ ਹੋਵੇ ਇਹ ਜਿਹੜੇ ਡਰ ਸੰਸੇ ਹੁੰਦੇ ਆ ਜਿਹੜੇ ਕਿਉਂਕਿ ਸਬਰ ਸੰਤੋਖ ਅੱਜ ਕਿਸੇ ਚ ਨਹੀਂ ਰਿਹਾ ਮੇਰੇ ਵਰਗਾ ਪਹਿਲੀ ਵਾਰ ਐਮ ਐਲ ਏ ਬਣਦਾ ਤੇ ਪਹਿਲੀ ਵਾਰ ਹੀ ਟੌਪ ਦਾ ਜਿਹੜਾ ਅਹੁਦਾ ਭਾਲਦਾ ਪਾਰਟੀ ਦੇ ਵਿਚ ਸੋ ਇਨ੍ਹਾਂ ਕਰਕੇ ਇਹ ਸੰਸਦੀ ਸਕੱਤਰ ਬਣਾਏ ਗਏ ਆ ਤੇ ਪਰ ਜਿੱਥੇ ਆਪ ਪਾਰਟੀ ਨੇ ਕੱਲ ਸਪਸ਼ਟੀਕਰਨ ਦਿੱਤਾ ਸੀ ਵੀ ਭਾਈ ਜੇ ਅਸੀਂ 21 ਬੰਦਿਆਂ ਨੂੰ ਕੰਮ ਲਾਤਾ ਉਹ ਵੀ ਬਿਨਾਂ ਲਾਭ ਲਏ ਉਹ ਕੰਮ ਕਰ ਰਹੇ ਆ ਤਾਂ ਕੀ ਮਾੜੀ ਗੱਲ ਆ ਹੁਣ ਇੱਕ ਜਿਵੇਂ ਓਬਾਮਾ ਜ਼ਿੰਮੇਵਾਰ ਆ ਉਹ ਬਗਦਾਦੀ ਦੇ ਬਾਰੇ ਚ ਬਿਆਨ ਦੇ ਰਿਹਾ ਤੇ ਜੇ ਕੇਜਰੀਵਾਲ ਦੇ ਸਟੇਟ ਦਾ ਮੁੱਖ ਮੰਤਰੀ ਇਹ ਬਿਆਨ ਦੇ ਰਿਹਾ ਵੀ ਉਹ ਲਾਭਕਾਰੀ ਅਹੁਦੇ ਨਹੀਂ ਹਨ ਉਹਨਾਂ ਨੂੰ ਕੋਈ ਲਾਭ ਨਹੀਂ ਪਹੁੰਚਾਇਆ ਜਾ ਰਿਹਾ ਉਹ ਫਿਰ ਹਵਾ ਚ ਨਹੀਂ ਜੇ ਬਿਆਨ ਦੇ ਸਕਦਾ ਅੱਜ ਦੇ ਯੁੱਗ ਦੇ ਵਿਚ ਜਦੋਂ ਆਰ ਟੀ ਆਈ ਦਾ ਜ਼ਮਾਨਾ ਆਰ ਟੀ ਆਈ ਦੇ ਜ਼ਮਾਨੇ ਦੇ ਵਿਚ ਤੁਸੀਂ ਦੇਖੋ ਵੀ ਕੋਈ ਵੀ ਚੀਜ਼ ਅਸੀਂ ਸੱਚ ਕਢਾ ਸਕਦੇ ਹਾਂ ਸਾਡੇ ਕੋਲ ਰਾਈਟ ਆ ਇਨਫੋਰਮੇਸ਼ਨ ਦਾ ਤਾਂ ਉਹਦੇ ਵਿਚ ਕੇਜਰੀਵਾਲ ਨੇ ਜੇ ਖ਼ਬਰ ਕੱਲ ਦਿੱਤੀ ਆ ਜਾਂ ਕੱਲ ਇਹ ਬਿਆਨ ਦਿੱਤਾ ਵੀ ਇਨ੍ਹਾਂ ਨੂੰ ਕੋਈ ਵੀ ਲਾਭ ਨਹੀਂ ਦਿੱਤਾ ਜਾਂਦਾ ਤਾਂ ਮੈਨੂੰ ਤਾਂ ਮੰਨਣਾ ਪਿਆ ਕਿਉਂਕਿ ਮੈਂ ਤਾਂ ਮੰਨਦਾ ਵੀ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਸਹੁੰ ਚੱਕ ਕੇ ਜਿਹੜਾ ਬੰਦਾ ਬੈਠਾ ਉਹ ਮਿਸਗਾਈਡ ਨਹੀਂ ਕਰ ਸਕਦਾ ਸਾਨੂੰ ਮੰਨਣਾ ਪੈਣਾ ਪਰ ਅੱਜ ਭਾਜਪਾ ਦੀ ਇੱਕ ਕਾਰਿਆਕਰਤਾ ਜੀ ਉਹਨੇ ਉਹਦੇ ਆਰ ਟੀ ਆਈ ਮੰਗੀ ਆ ਤੇ ਉਹਨਾਂ ਨੇ ਜਿਹੜਾ ਇਹ ਗੱਲ ਕਿਹਾ ਵੀ ਕਹਿੰਦੀ ਮੈਂ ਦਾਅਵੇ ਨਾਲ ਕਹਿ ਦੇ ਸਕਦੀ ਹਾਂ ਵੀ 21 ਵਿਧਾਇਕਾਂ ਨੂੰ ਜਿਹੜਾ ਲਾਹਾ ਲੈ ਰਹੇ ਆ ਉਹ ਸਰਕਾਰੀ ਲਾਹਾ ਲੈ ਰਹੇ ਆ ਤੇ ਉਹਦੇ ਚ ਉਹਨਾਂ ਨੇ ਦਲੀਲ ਦਿੱਤੀ ਹੈ ਵੀ ਇਨ੍ਹਾਂ ਵਿਧਾਇਕਾਂ ਨੂੰ ਜਿਹੜਾ ਸੰਸਦੀ ਸਕੱਤਰ ਦੇ ਜਿਹੜੀ ਬਿਲਡਿੰਗ ਆ ਬਿਲਡਿੰਗ ਦੇ ਵਿਚ ਕਮਰੇ ਅਲਾਟ ਕੀਤੇ ਗਏ ਆ ਜਦੋਂ ਇੱਕ ਕਮਰਾ ਅਲਾਟ ਹੋ ਜਾਂਦਾ ਕਿਸੇ ਵੀ ਬੰਦੇ ਨੂੰ ਤਾਂ ਉਹਨੂੰ ਸਰਕਾਰੀ ਲਾਹਾ ਮਿਲਣ ਆਟੋਮੈਟਿਕ ਜਿਹੜੇ ਮਿਲਣੇ ਸ਼ੁਰੂ ਹੋ ਜਾਂਦੇ ਆ ਪਰ ਮੈਨੂੰ ਇਸ ਦੇ ਵਿਚ ਨੇ ਕਿਤੇ ਜਿਹੜੀ ਮੇਰੀ ਸੋਚ ਕੰਮ ਕਰਦੀ ਉਹ ਇਹ ਆ ਵੀ ਕੇਜਰੀਵਾਲ ਜੇ ਆਪਦੇ ਵਿਧਾਇਕਾਂ ਨੂੰ ਸੰਸਦੀ ਸਕੱਤਰਾਂ ਨੂੰ ਲਾਹੇ ਦੇ ਰਿਹਾ ਤੇ ਉਹ ਮੁਨਕਰ ਨਹੀਂ ਹੋ ਸਕਦਾ ਅੱਜ ਦੇ ਯੁੱਗ ਚ ਉਹਨੂੰ ਪਤਾ ਮੈਨੂੰ ਘੜੀਸ ਲੈਣਗੇ ਕੋਰਟ ਘੜੀਸ ਲੂਗੀ ਸਾਰੇ ਕੁਛ ਸੋ ਦੂਜੇ ਪਾਸੇ ਜਿਹੜੀ ਲੇਖੀ ਬੀਬੀ ਲੇਖੀ ਨੇ ਜਿਹੜੀ ਗੱਲ ਕੀਤੀ ਆ ਉਹ ਜਿਹੜੇ ਆਧਾਰ ਤੇ ਗੱਲ ਕਰ ਰਹੀ ਆ ਉਹ ਕਰ ਰਹੀ ਆ ਜੀ ਕਮਰੇ ਦੇਣ ਤੇ ਤਾਂ ਮੈਨੂੰ ਜਿਹੜੀ ਵਿਚਲੀ ਗੱਲ ਲੱਗ ਰਹੀ ਆ ਉਹ ਇਹ ਆ ਜੀ ਵੀ ਜਦੋਂ ਕੋਈ ਸੰਸਦੀ ਸਕੱਤਰ ਬਣਾਇਆ ਉਹਨੂੰ ਤੁਹਾਨੂੰ ਦਫ਼ਤਰ ਤਾਂ ਦੇਣਾ ਹੀ ਪੈਣਾ ਜੋ ਦਫ਼ਤਰ ਚ ਬੈਠੂ ਆ ਉੱਥੇ ਕੰਮ ਕਰੂ ਆ ਤਾਂ ਉਹ ਦਫ਼ਤਰ ਦੇ ਨਾਲ ਚਲੋ ਇੰਟਰਨੈਟ ਬਿਜਲੀ ਪਾਣੀ ਇਹਨਾਂ ਚ ਅਸੀਂ ਸਹੂਲਤਾਂ ਤਾਂ ਉਹ ਵਿਧਾਇਕ ਨੂੰ ਲਾਭ ਨਹੀਂ ਹੈ ਉਹਨਾਂ ਦਾ ਇਹ ਇੱਥੇ ਕਿਤੇ ਨਾ ਕਿਤੇ ਕੁੰਡੀ ਨਿਕਲੂਗੀ ਉਹ ਲਾਹ ਜਨਤਾ ਨੂੰ ਆ ਜੇ ਇੱਕ ਕੰਮ ਖੋਊਗਾ ਜੇ ਤੂੰ ਵਿਧਾਇਕ ਨੂੰ ਇੰਟਰਨੈਟ ਦੇਵੋਗੇ ਤਾਂ ਹੀ ਵਿਧਾਇਕ ਕੰਮ ਕਰੂਗਾ ਜੇ ਉਹਨੂੰ ਬਿਜਲੀ ਪਾਣੀ ਦੇਵੋਗੇ ਤਾਂ ਹੀ ਕੰਮ ਕਰੂਗਾ ਲਾਭ ਤਾਂ ਵਿਧਾਇਕ ਨੂੰ ਉਹ ਹੋ ਸਕਿਆ ਜੇ ਉਹਨਾਂ ਨੂੰ ਗੱਲਾਂ ਬਦਲਤੀਆਂ ਵੱਡੀਆਂ ਉਹਨਾਂ ਨੂੰ ਪਰਸਨਲੀ ਵੱਡੀਆਂ ਕੋਠੀਆਂ ਦੇਤੀਆਂ ਉਹਨਾਂ ਦੀ ਤਨਖਾਹ ਦੇ ਵਿਚ ਫਰਕ ਆ ਗਿਆ ਉਹਨਾਂ ਨੂੰ ਡੀ ਏ ਵਧਾ ਤਾ ਜੇ ਇਹ ਚੀਜ਼ਾਂ ਹੋਈਆਂ ਤੇ ਕੇਜਰੀਵਾਲ ਉਹਨਾਂ ਨੂੰ ਲੁਕੋ ਰਹੇ ਆ ਤਾਂ ਵਾਕਿਆ ਨਿੰਦਣ ਯੋਗ ਗੱਲ ਆ ਫਿਰ ਕੱਲ ਨੂੰ ਅਸੀਂ ਵੀ ਇਸ ਚੀਜ਼ ਦਾ ਸਵਾਲ ਜਵਾਬ ਕਰਾਂਗੇ ਅਸੀਂ ਵੀ ਨਹੀਂ ਇਸ ਚੀਜ਼ ਤੋਂ ਪਿੱਛੇ ਹਟਦੇ ਤੇ ਜੇ ਸਿਰਫ ਉਹ ਕਮਰਾ ਦੇਣ ਨੂੰ ਤੇ ਇੱਕ ਆਫਿਸ ਵਿਚ ਬੈਠਣ ਨੂੰ ਸਹੂਲਤਾਂ ਮੰਨਿਆ ਜਾ ਰਿਹਾ ਤਾਂ ਇਹ ਕਿਤੇ ਕੋਈ ਜਾਇਜ਼ ਗੱਲ ਨਹੀਂ ਹੈ ਇੰਨੀ ਕੁ ਤਾਂ ਗੱਲ ਕਾਮਨ ਸੈਂਸ ਵੀ ਕੰਮ ਕਰਦੀ ਆ ਵੀ ਜੇ ਤੁਸੀਂ ਕਿਸੇ ਨੂੰ ਅਹੁਦਾ ਦਿੰਦੇ ਹੋ ਤੇ ਉਹ ਅਹੁਦੇ ਨੂੰ ਕੋਈ ਉਹਨੂੰ ਪਲੇਟਫਾਰਮ ਤਾਂ ਦਿਓਗੇ ਨਾ ਵੀ ਇੱਥੇ ਬਹਿ ਕੇ ਕੰਮ ਕਰ ਲਾ ਉਹਨੂੰ ਇਹ ਤਾਂ ਨਹੀਂ ਕਹੋਗੇ ਵੀ ਹਵਾ ਚ ਖੜ ਜਾ ਤੇ ਤੂੰ ਹਵਾ ਚ ਜਿਹੜੀ ਆਪਦੇ ਤੀਰ ਚ ਲਾਈ ਜਾ ਸੋ ਇਹ ਕਾਫੀ ਕੁੰਡੀਆਂ ਜੀ ਆਉਣ ਵਾਲੇ ਦਿਨਾਂ ਚ ਸਾਹਮਣੇ ਆਉਣਗੀਆਂ
ਜੀ ਬਰਾੜ ਸਾਹਿਬ ਤੇ ਸਾਡੇ ਨਾਲ ਜਗਵੀਰ ਸਿੰਘ ਜੁੜੇ ਆ ਜੀ ਈਮੇਲ ਦੇ ਜ਼ਰੀਏ ਬਰਾੜ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਕਿ ਮਿੰਟੂ ਬਾਈ ਜੀ ਮਾਂ ਕਿਸੇ ਨੂੰ ਵਾਧੀ ਤੇ ਕਿਸੇ ਨੂੰ ਸਵਾਦੀ ਕਹਿੰਦੇ ਤੁਹਾਡਾ ਮਗਜ਼ ਖਾਣਾ ਸਾਨੂੰ ਸਵਾਦ ਲੱਗਦਾ ਸੋ ਦੱਬੀ ਚੱਲੋ ਜੀ ਸੋ ਇਹ ਸੀ ਜੀ ਜਗਵੀਰ ਸਿੰਘ ਹੋਮ ਕੇਸ ਤੋਂ ਤੇ ਬਰਾੜ ਸਾਹਿਬ ਇੱਕ ਹੋਰ ਮੈਸੇਜ ਪੜ੍ਹਨਾ ਜੀ ਪੜ੍ਹਨਾ ਚਾਹਾਂਗੀ ਜੀ ਰਣਜੀਤ ਸਿੰਘ ਲਿੱਦਰ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਤੇ ਕਹਿ ਰਹੇ ਕਿ ਲਹਿਰਾਂ ਪ੍ਰੋਗਰਾਮ ਮੈਨੂੰ ਸੁਣਦੇ ਨੂੰ 2 ਵੀਕ ਹੋਏ ਨੇ ਪ੍ਰੋਗਰਾਮ ਬਹੁਤ ਵਧੀਆ ਹੈ ਪਰ ਇੱਕ ਗੱਲ ਮੈਂ ਫੀਲ ਕੀਤੀ ਹੈ ਕਿ ਪ੍ਰੋਗਰਾਮ ਦੇ ਸਟਾਰਟਿੰਗ ਵਿੱਚ ਸੌਂਗ ਪਲੇ ਕੀਤਾ ਜਾਂਦਾ ਹੈ ਤੇ ਉਹ ਤੇ ਵਧੀਆ ਲੱਗਦਾ ਹੈ ਪਰ ਉਸ ਤੋਂ ਬਾਅਦ ਜਲਦੀ ਹੀ ਸੈਕਿੰਡ ਸੌਂਗ ਪਲੇ ਕਰ ਦਿੱਤਾ ਜਾਂਦਾ ਹੈ ਜਦੋਂ ਕਿ ਉਸ ਟਾਈਮ ਪ੍ਰੋਗਰਾਮ ਵਿੱਚ ਮੈਸੇਜ ਆਏ ਹੁੰਦੇ ਆ ਉਸ ਟਾਈਮ ਮੈਸੇਜ ਰੀਡ ਕਰਨੇ ਚਾਹੀਦੇ ਨੇ ਹਰ ਲਿਸਨਰਸ ਨੂੰ ਆਪਣੇ ਮੈਸੇਜਿਸ ਦੀ ਰੀਡ ਹੋਣ ਦੀ ਵੇਟ ਹੁੰਦੀ ਹੈ ਜੀ ਸੋ ਪਰ ਅਕਸਰ ਮੈਸੇਜਿਸ ਨਜ਼ਰ ਅੰਦਾਜ਼ ਹੋ ਜਾਂਦੇ ਆ ਸੋ ਬਾਕੀ ਪ੍ਰੋਗਰਾਮ ਕਹਿੰਦੇ ਵਿੱਚ ਗੁੱਡ ਸਬਜੈਕਟ ਤੇ ਗੱਲ ਕੀਤੀ ਜਾਂਦੀ ਹੈ ਮੈਨੂੰ ਜੋ ਗੱਲ ਪ੍ਰੋਗਰਾਮ ਵਿੱਚ ਵਧੀਆ ਲੱਗਦੀ ਹੈ ਤੇ ਜੋ ਨਹੀਂ ਵਧੀਆ ਲੱਗਦੀ ਉਹ ਮੈਂ ਕਹਿ ਦਿੰਦਾ ਆ ਸੋ ਬਹੁਤ ਬਹੁਤ ਸ਼ੁਕਰੀਆ ਰਣਜੀਤ ਸਿੰਘ ਜੀ, ਤੁਸੀਂ ਬਿਲਕੁਲ ਜੀ ਆਪਣੀਆਂ ਬਰਾੜ ਸਾਹਿਬ ਮੈਨੂੰ ਲੱਗਦਾ ਕਿ ਬਹੁਤ ਵਧੀਆ ਫੀਡਬੈਕ ਦਿੱਤੀ ਹੈ ਜੀ ਇਹਨਾਂ ਨੇ, ਸੋ ਚੰਗੀ ਮਾੜੀ ਜੋ ਵੀ ਤੁਹਾਡੇ ਦਿਲ ਵਿੱਚ ਹੋਵੇ
ਸਾਰੂ ਫੀਡਬੈਕ ਦਾ ਸਦਾ ਹੀ ਸਵਾਗਤ ਹੈ ਜੀ। ਸਾਰੂ ਫੀਡਬੈਕ ਨਾਲ ਹੀ ਹਰਮਨ ਰੇਡੀਓ ਅੱਜ ਤੱਕ ਇੱਥੇ ਪਹੁੰਚਿਆ ਜੀ। ਜੇ ਸਾਡੇ ਸੱਜਣ ਮਿੱਤਰ ਨਾਲ ਦੀ ਨਾਲ ਸਾਨੂੰ ਟਿਊਨ ਇਨ ਕਰੇ ਆ ਤਾਂ ਜੇ ਜਿਹੜੀ ਫਾਈਨ ਟਿਊਨਿੰਗ ਹੁੰਦੀ ਇੱਥੋਂ ਤੱਕ ਆਏ ਆ, ਪਰ ਕੋਈ ਵੀ ਚੀਜ਼ ਜਿਹੜਾ ਪਰਫੈਕਟ ਹੋਣਾ ਬਹੁਤ ਔਖਾ ਹੁੰਦਾ, ਸੋ ਉਹ ਪਰਫੈਕਸ਼ਨ ਆ ਜਾਂਦੀ ਆ ਪਰ 100% ਨਹੀਂ ਹੁੰਦੀ। ਜ਼ਰੂਰ ਤੁਹਾਡੀਆਂ ਜਿਹੜੀਆਂ ਸੁਝਾਅ ਜ਼ਰੂਰ ਧਿਆਨ ਦਿੱਤੇ ਜਾਣਗੇ। ਮੇਰੇ ਪ੍ਰੋਗਰਾਮ 'ਚ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਮੈਨੂੰ ਤਾਂ ਗਾਣਾ ਇਕੱਲਾ ਹੀ ਚਲਾਉਣ ਦਾ ਟਾਈਮ ਮਿਲਦਾ, ਉਦੋਂ ਮੇਰੀਆਂ ਗੱਲਾਂ ਹੀ ਨਹੀਂ ਮੁੱਕਦੀਆਂ, ਮੈਂ ਭਰਿਆ ਪਿਆ ਹੁੰਦਾ, ਮੈਂ ਤਾਂ ਉਦੜਦਾ 2 ਘੰਟੇ ਲਾ ਦਿੰਦਾ ਜੀ। ਤੇ ਸੋ ਕਈ ਵਾਰੀ ਜੇ ਪ੍ਰੈਜੈਂਟਰਸ ਨੂੰ ਇਹ ਜ਼ਰੂਰ ਮੈਂ ਵੀ ਰਿਕੁਐਸਟ ਕਰੂੰਗਾ ਵੀ ਗਾਣੇ ਆ ਜਿਹੜੇ ਉਹ ਗਾਣਿਆਂ ਨੂੰ ਬਾਅਦ 'ਚ ਪਹਿਲਾਂ ਸੱਜਣਾ ਮਿੱਤਰਾਂ ਦੇ ਸੁਨੇਹਿਆਂ ਨੂੰ ਪ੍ਰਾਇਓਰਿਟੀ ਦੇਣੀ ਚਾਹੀਦੀ ਆ, ਕਿਉਂਕਿ ਬੜੇ ਚਾਅ ਨਾਲ ਤੇ ਚਾਹ ਨਾਲ ਜੁੜਦੇ ਆ ਵੀ ਹੁੰਦਾ, ਉਹ ਕਈ ਵਾਰੀ ਲੇਟ ਹੋ ਜਾਂਦਾ, ਸਮਾਂ ਵਹਾ ਜਾਂਦਾ ਤੇ ਫਿਰ ਉਹ ਵੀ ਨਹੀਂ ਕਿਸੇ ਕੰਮ ਆਉਂਦਾ
ਜੀ। ਜੀ ਸੋ ਰਣਜੀਤ ਸਿੰਘ ਜੀ ਤੁਹਾਡੀ ਜਿਹੜੀ ਗੱਲ ਸੀ ਪੱਲੇ ਬਣ ਲਈ ਹੈ, ਸੋ ਕਈ ਵਾਰੀ ਜਿਹੜਾ ਮੈਸੇਜ ਉਹ ਥੋੜਾ ਦੇਰ ਸਵੇਰ ਹੋ ਜਾਂਦੀ ਹੈ ਪੜ੍ਹਨ ਵਿੱਚ, ਉਹਦੇ ਲਈ ਮਾਫੀ ਚਾਹੁੰਦੇ ਹਾਂ, ਪਰ ਅੱਗੇ ਤੋਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਕਿ ਜਿਹੜੇ ਮੈਸੇਜਿਸ ਉਹਨਾਂ ਨੂੰ ਪਹਿਲਾਂ ਹੀ ਪੜਿਆ ਜਾਵੇ। ਸੋ ਖਬਰਾਂ ਦੇ ਵਿੱਚ ਬਰਾੜ ਸਾਹਿਬ ਅੱਗੇ ਚੱਲਦੇ ਹਾਂ। ਸੋ ਮੱਖਣ ਸੋਈ ਆਸਟ੍ਰੇਲੀਆ ਤੋਂ ਸਾਡੇ ਨਾਲ ਸਾਂਝ ਪਾਈ ਸੀ ਇਹਨਾਂ ਨੇ, ਤੇ ਜੀ ਇਹਨਾਂ ਨੇ ਇੱਕ ਜਿਹੜਾ ਲਿਖਿਆ ਹੈ ਕਿ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਕਾਂਗਰਸ ਚ ਜਿਹੜੀ ਸ਼ਾਮਲ ਹੋਈ ਆ ਉਹਦੇ ਬਾਰੇ ਉਹਨਾਂ ਨੇ ਕਿਹਾ ਸੀ, ਤੇ ਕਹਿੰਦੇ ਕਿ 2012 ਚ ਵੀ ਚਰਚਾ ਚੱਲਦੀ ਸੀ ਕਿ ਸਾਹਨੇਵਾਲ ਤੋਂ ਬਿੱਟੀ ਨੂੰ ਟਿਕਟ ਮਿਲ ਸਕਦੀ ਆ, ਉਦੋਂ ਭੱਠਲ ਆਪਣੇ ਜਵਾਈ ਨੂੰ ਦਵਾ ਗਈ ਸੀ। ਬਾਈ ਜੀ ਜਿਹੜੇ ਹਿਸਾਬ ਨਾਲ ਗਾਉਣ ਵਾਲੇ ਇਧਰ ਉਧਰ ਪਾਰਟੀਆਂ ਚ ਜਾ ਰਹੇ ਹਨ, ਮੈਨੂੰ ਲੱਗਦਾ ਹੈ ਕਿ 2017 ਚੋਣਾਂ ਨਹੀਂ ਕੋਈ ਅਖਾੜਾ ਅਖੂੜਾ ਹੀ ਲੱਗਣਾ ਏ। ਜੇ ਹੋ ਸਕੇ ਤਾਂ ਪਲੀਜ਼ ਰਾਜ ਬਰਾੜ ਦਾ ਕੋਈ ਇਹਨਾਂ ਨੇ ਨਵਾਂ ਸੌਂਗ ਸੁਣਨ ਦੀ ਜਿਹੜੀ ਕੈਪਟਨ ਦੀ ਸਰਕਾਰ ਫਰਮਾਇਸ਼ ਕੀਤੀ ਹੈ ਉਹ ਵੀ ਕੋਸ਼ਿਸ਼ ਕਰਾਂਗੇ। ਪਰ ਜੀ ਤੁਸੀਂ ਆ ਸਤਵਿੰਦਰ ਬਿੱਟੀ ਜਿਹੜੀ ਕਾਂਗਰਸ ਚ ਸ਼ਾਮਿਲ ਹੋਈ ਆ ਉਹਦੇ ਬਾਰੇ ਸਰੋਤਿਆਂ ਨਾਲ ਗੱਲਬਾਤ ਜ਼ਰੂਰ ਕਰੋ।
ਦੇਖੋ ਇੱਕ ਨਾ ਸਿੰਗਰ ਦਾ ਪਹਿਲੀ ਸਾਨੂੰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ ਵੀ ਕਾਇ ਸਿੰਗਰ ਆ ਪਲੇਅਰ ਆ ਕੋਈ ਵੀ ਇੱਕ ਨਾਲ ਇਨਸਾਨ ਵੀ ਆ, ਉਹਦੇ ਇੱਕ ਇਨਸਾਨੀ ਦਿਮਾਗ ਵੀ ਆ, ਉਹਦੀ ਸੋਚ ਵੀ ਆਪਣੀ, ਤੇ ਉਹਨੂੰ ਉਹਨੂੰ ਵੀ ਕੋਈ ਪਾਰਟੀ ਜਾਂ ਉਹਦਾ ਵੀ ਧੜਾ ਜਾਂ ਉਹਦਾ ਵੀ ਕੋਈ ਧਰਮ ਹੈਗਾ, ਇਹ ਚੀਜ਼ ਨੂੰ ਸਾਨੂੰ ਮੁਨਕਰ ਨਹੀਂ ਹੋਣਾ ਚਾਹੀਦਾ। ਸਾਨੂੰ ਇਹ ਨਹੀਂ ਬਣਾਉਣਾ ਚਾਹੀਦਾ ਵੀ ਉਹ ਨਹੀਂ ਗੱਲਾਂ ਕਰ ਸਕਦਾ, ਕਿਉਂਕਿ ਅਸੀਂ ਕਰਦੇ ਹਾਂ ਬਹੁਤ ਜ਼ਿਆਦਾ ਪਿਆਰ ਸਿੰਗਰਾਂ ਨੂੰ ਅਸਲ 'ਚ ਜੇ ਗੱਲ ਆਉਂਦੀ ਆ, ਤੇ ਅਸੀਂ ਚਾਹੁੰਦੇ ਹਾਂ ਵੀ ਉਹ ਨਿਊਟਰਲ ਰਹਿਣ, ਉਹ ਲੋਕ ਦਿਲਾਂ 'ਚ ਦਿਲਾਂ ਦੇ ਰਾਜ ਕਰਦੇ ਆ, ਤੇ ਜਦੋਂ ਉਹ ਸਿਆਸਤ 'ਚ ਆ ਜਾਂਦੇ ਆ ਉਹ ਕਿਤੇ ਨਾ ਕਿਤੇ ਫਿਰ ਹਾਸ਼ੀਏ ਤੇ ਚਲੇ ਜਾਂਦੇ। ਰਾਤ ਮੁਹੰਮਦ ਸਦੀਕ ਹੋਰਾਂ ਨਾਲ ਲੰਮੀ ਚੌੜੀ ਗੱਲਬਾਤ ਹੋਈ, ਉਹਨਾਂ ਨਾਲ ਮੈਂ ਟੀਵੀ ਰਿਕਾਰਡਿੰਗ ਵੀ ਕੀਤੀ ਆ ਇੰਟਰਵਿਊ ਦੀ, ਉਹ ਵੀ 2-4 ਦਿਨਾਂ ਦੇ ਵਿੱਚ ਤੁਹਾਡੇ ਰੂਹ ਭਰਾਂਗੇ। ਤੇ ਉਹ ਵਿੱਚ ਜਿਹੜੀਆਂ ਆਫ ਦੀ ਰਿਕਾਰਡ ਬਹੁਤ ਸਾਰੀਆਂ ਗੱਲਾਂ ਹੋਈਆਂ ਕਾਂਗਰਸ ਦੇ ਮਾਮਲੇ 'ਚ, ਉਹਨਾਂ ਦੇ ਪਾਰਟੀ ਜੁਆਇਨ ਦੇ ਕਰਨ ਦੇ ਮਾਮਲੇ 'ਚ, ਤੇ ਮੈਨੂੰ ਵੀ ਕਾਫੀ ਤਜਰਬੇ ਸਨ ਇਹਨਾਂ ਚੀਜ਼ਾਂ ਦੇ। ਸ਼ੁਰੂ ਦਾ ਦਿਨ ਸਿੰਗਰਾਂ ਦੀ ਇਹ ਹੋਈ ਸੀਗੀ ਜੀ ਇਕੱਠ ਕਰਨ ਲਈ ਲੋਕਾਂ ਦੇ, ਤੇ ਇਹਦਾ ਜਿਹੜਾ ਟ੍ਰੈਂਡ ਫੈਲਾਇਆ ਸੀਗਾ, ਜਿਹੜਾ ਜ਼ਿਆਦਾ ਟ੍ਰੈਂਡ ਫੈਲਿਆ ਮੈਂ ਤੁਹਾਨੂੰ ਦੱਸਦਾ, ਉਹ ਫੈਲਿਆ ਬੇਅੰਤ ਸਿੰਘ ਵੇਲੇ। ਇਹ ਬੇਅੰਤ ਸਿੰਘ ਤੋਂ ਪਹਿਲਾਂ ਜਿਹੜਾ ਦੌਰ ਸੀ ਬਹੁਤ ਮਾੜਾ ਦੌਰ ਸੀ ਜਿਹੜਾ ਪੰਜਾਬ ਦੇ ਵਿੱਚ ਜਦੋਂ ਚੱਲ ਸੀ, ਤੇ ਉਹ ਦੌਰ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਇੰਟਰਟੇਨਮੈਂਟ ਦੇ ਸਾਧਨ ਸਿੰਗਰ ਜਾਂ ਲੋਕਾਂ ਦੇ ਇਕੱਠ ਕਿਤੇ ਨਾ ਕਿਤੇ ਬੰਦ ਹੋ ਗਏ ਸੀ, ਮੇਲੇ ਲੱਗਣੇ ਹੋਰ ਇਹ ਜਿਹੀਆਂ ਚੀਜ਼ਾਂ ਬੰਦ ਹੋ ਗਈਆਂ ਸਨ। ਤਾਂ ਉਸ ਟਾਈਮ ਦੇ ਵਿੱਚ ਜਦੋਂ ਸਰਕਾਰ ਬਣਨ ਦੀ ਗੱਲ ਆਈ, ਰਾਸ਼ਟਰਪਤੀ ਰਾਜ ਹਟਿਆ, ਤਾਂ ਬੇਅੰਤ ਸਿੰਘ ਨੇ ਜਿੱਥੇ ਜਾ ਕੇ ਜਲਸਾ ਕਰਨ ਦੀ ਕੋਸ਼ਿਸ਼ ਕੀਤੀ, ਲੋਕ ਸੁਣਨ ਨਹੀਂ ਆਏ, ਕੋਈ ਵੀ ਸੁਣ ਨਹੀਂ ਆਉਂਦਾ ਸੀ। ਇੱਕ ਤਾਂ ਦਹਿਸ਼ਤ ਸੀ, ਡਰ ਸੀ, ਦੂਜਾ ਜਿਹੜਾ ਅੰਦਰ ਇੱਕ ਸਾਡੇ ਜਿਹੜਾ ਗੁੱਸਾ ਵੀ ਸੀਗਾ, ਇਹ ਵੀ ਗੱਲ ਕਿਤੇ ਇਹਦੇ ਤੇ ਆਪਾਂ ਵਿਸ਼ਵਾਸ ਕਰਨਾ ਪੈਣਾ, ਕਿਉਂਕਿ ਅੰਦਰਲਾ ਗੁੱਸਾ ਸਾਨੂੰ ਕਿਤੇ ਕੰਮ ਨਹੀਂ ਕਰ ਲੈਂਦਾ ਸੀ। ਤਾਂ ਉਸ ਟਾਈਮ ਇਹ ਬੇਅੰਤ ਸਿੰਘ ਨੇ ਇੱਕ ਨਵਾਂ ਤਰੀਕਾ ਅਪਣਾਇਆ, ਉਹਨਾਂ ਇੱਕ ਸਿੰਗਰ ਕੋਈ ਕਲਾ ਲੀਡਰਾਂ ਨੂੰ ਹਮੇਸ਼ਾ ਇਕੱਠ ਚਾਹੀਦਾ ਸੀ। ਸੋ ਰਾਤੀ ਮੁਹੰਮਦ ਸਦੀਕ ਹੋਰਾਂ ਨੇ ਵੀ ਮੈਨੂੰ ਇਹ ਗੱਲ ਦੱਸੀ, ਕਹਿੰਦੇ ਵੀ ਮੈਨੂੰ ਵੀ ਐਂ ਸ਼ੁਰੂਆਤ ਕੀਤੀ ਗਈ ਵੀ ਮੈਨੂੰ ਇਕੱਠ ਕਰਨ ਲਈ ਸੀਗੇ, ਤੇ ਜਦੋਂ ਮੈਂ ਦੇਖੀ ਪੋਪੂਲੈਰਿਟੀ ਤਾਂ ਉਦੋਂ ਕਹਿੰਦੇ ਮੈਨੂੰ ਪਤਾ ਲੱਗਿਆ ਵੀ ਮੈਨੂੰ ਟਿਕਟ ਤੱਕ ਆਫਰ ਹੋ ਗਈ, ਤਾਂ ਮੈਂ ਇਸ ਸਿਆਸਤ ਚ ਆ ਗਿਆ। ਭਾਵੇਂ ਸਿਆਸਤ ਦੇ ਕਾਬਲ ਨਹੀਂ ਹਨ ਜਿਹੜਾ ਨੇੜੇ ਤੋਂ ਮੁਹੰਮਦ ਸਦੀਕ ਨੂੰ ਜਾਣਦਾ ਜਾਂ ਉਹਨਾਂ ਨਾਲ ਵਿਚਰਿਆ, ਉਹਨਾਂ ਨੂੰ ਪਤਾ ਲੱਗ ਜੀ ਸਿਆਸਤ ਦੇ ਕਾਬਲ ਨਹੀਂ, ਪਰ ਉਸ ਸਿਆਸਤ ਦੇ ਵਿੱਚ ਆਏ ਹੋਏ ਆ ਇਸੇ ਇੰਸ ਕਰਕੇ। ਤੇ ਇਹ ਚੀਜ਼ ਹੌਲੀ ਹੌਲੀ ਕੀ ਹੋਇਆ, ਫਿਰ ਉਹ ਟ੍ਰੈਂਡ ਬਣ ਗਈ, ਅੱਡੋ ਅੱਡ ਐਮ ਐਲ ਏ ਅੱਡੋ ਅੱਡ ਸਿੰਗਰਾਂ ਨੂੰ ਹਾਇਰ ਕਰਨਾ ਸ਼ੁਰੂ ਕਰ ਦਿੱਤਾ ਵੀ ਜਦੋਂ ਕੰਪੇਨਿੰਗ ਕਰ ਚੱਲਣੀ 60-65 ਪਿੰਡ ਇੱਕ ਕੰਸਟੀਚੁਸੀ ਚ ਹੁੰਦੇ ਆ ਤੇ ਉੱਥੇ ਪਹਿਲਾਂ ਸਿੰਘ ਨੇ ਖਾੜਾ ਲਾ ਦੇਣਾ ਤੇ ਉਦੋਂ ਬਾਅਦ ਜਿਹੜਾ ਲੀਡਰ ਬੋਲ ਦੇਣਾ। ਤੇ ਇੱਥੋਂ ਫਿਰ ਜਿਹੜੀ ਕਿਤੇ ਨਾ ਕਿਤੇ ਜਿਹੜੀ ਕੁਰਸੀ ਦੀ ਲਾਲਸਾ ਜਾਂ ਜਦੋਂ ਤੁਹਾਡਾ ਐਮ ਬੀਤ ਜਾ, ਹਰ ਚੀਜ਼ ਦਾ ਇੱਕ ਟਾਈਮ ਹੁੰਦਾ, ਸਿੰਗਰ ਦੇ ਉੱਤੇ ਵੀ ਕੋਈ ਜਵਾਨੀ ਆਉਂਦੀ ਆ, ਜੋ ਜਵਾਨੀ ਬੀਤ ਜਾਂਦੀ ਆ ਤੇ ਉਹਨਾਂ ਨੂੰ ਜਿਹੜੀ 8 ਦੀ ਲੋਕਾਂ ਚ ਸੈਂਟਰ ਆਫ ਅਟ੍ਰੈਕਸ਼ਨ ਰਹਿਣ ਦੀ ਜਿਹੜੀ ਇੱਕ ਅੰਦਰ ਲਾਲਸਾ ਜਾਗ ਜਾਂਦੀ ਆ, ਇੱਕ ਅੰਦਰ ਆਦਤ ਪੈ ਜਾਂਦੀ ਆ, ਉਹਨੂੰ ਪੂਰਨ ਕਰਨ ਲਈ ਫਿਰ ਉਹਨਾਂ ਨੂੰ ਲੱਗਦਾ ਵੀ ਆਪਾਂ ਸਿਆਸਤ ਦੇ ਵਿੱਚ ਆ, ਤੇ ਸਿਆਸਤ ਦੇ ਵਿੱਚ ਵੀ ਫਿਰ ਉਹਨਾਂ ਦੀ ਵੀ ਆਪੋ ਆਪਣੀ ਚਾਹਤ ਹੁੰਦੀ ਆ ਜੀ, ਕੋਈ ਕਾਂਗਰਸ ਨੂੰ ਚਾਹੁੰਦਾ, ਕੋਈ ਆਪ ਨੂੰ ਚਾਹੁੰਦਾ, ਕੋਈ ਅਕਾਲੀਆਂ ਨੂੰ ਚਾਹੁੰਦਾ। ਸੋ ਉਸ ਢੰਗ ਨਾਲ ਫਿਰ ਉਹ ਪਾਰਟੀ ਜੁਆਇਨ ਕਰਦੇ ਆ ਤੇ ਪਾਰਟੀਆਂ ਕੀ ਕਰ ਪਾਰਟੀਆਂ ਕੋਸ਼ਿਸ਼ ਕਰਦੇ ਉਹਨਾਂ ਦਾ ਵੋਟ ਜਿਹੜਾ ਫੈਨਸ ਜਿਹੜਾ ਹੁੰਦਾ ਗਰੁੱਪ ਉਹਨੂੰ ਵੋਟ ਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦੀਆਂ। ਪਰ ਅੱਜ ਤੱਕ ਕਈ ਵਾਰੀ ਇਹ ਸਾਬਤ ਹੋ ਚੁੱਕਿਆ ਵੀ ਜਿਹੜਾ ਫੈਨ ਹੁੰਦਾ ਨਾ ਉਹ ਫੈਨ ਹੁੰਦਾ ਜਿਹੜਾ ਉਹ ਵੋਟ ਨਹੀਂ ਕਨਵਰਟ ਹੁੰਦਾ ਕਦੇ ਵੀ ਵੋਟ ਦੇ ਵਿੱਚ, ਜਿਹੜਾ ਤੁਹਾਡਾ ਇੱਕ ਜੇ ਮੰਨ ਲਓ ਕੋਈ ਧਾਰਮਿਕ ਬੰਦਾ ਜਾਂ ਤੁਹਾਡਾ ਸ਼ਰਧਾਲੂ ਆ, ਜੇ ਸ਼ਰਧਾਲੂ ਗਿਆ ਜਿਹੜਾ ਸ਼ਰਧਾਲੂ ਦੇ ਪੱਧਰ ਤੇ ਉਹ ਵੋਟ ਚ ਕਨਵਰਟ ਹੋ ਸਕਦਾ, ਪਰ ਕਦੇ ਵੀ ਫੈਨ ਵੋਟ ਚ ਨਹੀਂ ਕਨਵਰਟ ਹੁੰਦਾ। ਹੁਣ ਤੁਸੀਂ ਦੇਖੋ, ਤੁਸੀਂ ਅਮਿਤਾਬ ਬੱਚਨ ਨੂੰ ਚਾਹੁੰਦੇ ਹੋ ਤੇ ਅਮਿਤਾਬ ਬੱਚਨ ਜੇ ਤੁਹਾਨੂੰ ਕਹੇ ਵੀ ਜਾ ਕੇ ਫਲਾਣੇ ਨੂੰ ਵੋਟ ਪਾਓ, ਤੁਸੀਂ ਕਦੇ ਨਹੀਂ ਪਾਓਗੇ। ਅਮਿਤਾਬ ਬੱਚਨ ਨੂੰ ਚਾਹੁਣ ਦਾ ਕਾਰਨ ਉਹਦੀ ਕਲਾ, ਤੇ ਇਸ ਕਰਕੇ ਪਾਰਟੀਆਂ ਕੋਸ਼ਿਸ਼ ਕਰਦੀਆਂ। ਪਿਛੋਕੜ ਦੇ ਵਿੱਚ ਇਹਦੇ ਨਤੀਜੇ ਵੀ ਆਏ ਆ, ਕੁਲਦੀਪ ਮਾਣਕ ਨੂੰ ਟਿਕਟ ਦਿੱਤੀ ਗਈ ਪਰ ਮਾਣਕ ਦੀ ਜ਼ਮਾਨਤ ਜ਼ਬਤ ਹੋਈ, ਮੁਹੰਮਦ ਸਦੀਕ ਦੀ ਵੀ ਜ਼ਮਾਨਤ ਜ਼ਬਤ ਹੋਈ ਸੀ ਪਹਿਲੇ ਇਲੈਕਸ਼ਨਾਂ ਚ, ਤੇ ਪਰ ਜਦੋਂ ਉਹ ਜਿੱਤਾ ਤਾਂ ਉਦੋਂ ਜਿੱਤਣ ਦਾ ਕਾਰਨ ਇਹ ਹੋਇਆ ਵੀ ਉਹ ਬੰਦਾ ਸਿਆਸਤ ਦੇ ਵਿੱਚ ਪੈਰ ਮਾਰਨ ਲੱਗ ਗਿਆ, ਲੋਕਾਂ ਤੱਕ ਵਿੱਚ ਆ ਗਿਆ, ਲੋਕਾਂ ਨਾਲ ਸਿੱਧਾ ਰਾਬਤਾ ਸੰਪਰਕ ਹੋ ਗਿਆ, ਤਾਂ ਉਦੋਂ ਬਾਅਦ ਉਹ ਜਿੱਤਦੇ ਆ। ਸੋ ਹੁਣ ਪਾਰਟੀਆਂ ਕੀ ਆ, ਪਾਪੂਲੈਰਿਟੀ ਆ ਜਿਹੜੀ ਕਿਸੇ ਵੀ ਸਿੰਗਰ ਦੀ, ਆਰਟਿਸਟ ਦੀ, ਕਲਾਕਾਰ ਦੀ, ਉਹਨੂੰ ਕੋਸ਼ਿਸ਼ ਕਰ ਭਰਮਾਉਣ ਦੀ। ਸੋ ਇਸ ਕਰਕੇ ਜਿਹੜਾ ਇੱਕ ਅਖਾੜਾ ਜਿਹਾ ਬਣਦਾ ਜਾ ਰਿਹਾ ਪਾਰਟੀਆਂ, ਸੱਚ ਗੱਲ ਸੋਚ ਲੈਣੀ ਚਾਹੀਦੀ ਆ ਵੀ ਸਚਿਨ ਤੇਂਦੁਲਕਰ ਇੱਕ ਤਕੜਾ ਬੈਟਸਮੈਨ ਹੋ ਸਕਦਾ, ਦੁਨੀਆਂ ਦੇ ਰਿਕਾਰਡ ਤੋੜ ਸਕਦਾ, ਇੱਕ ਚੰਗਾ ਇਨਸਾਨ ਹੋ ਸਕਦਾ, ਉਹ ਵਧੀਆ ਕਿਸੇ ਨੂੰ ਕੋਚ ਹੋ ਸਕਦਾ, ਪਰ ਜ਼ਰੂਰੀ ਨਹੀਂ ਹੈ ਵੀ ਉਹਨੂੰ ਸਾਈਕਲ ਵੀ ਚਲਾਉਣਾ ਆਉਂਦਾ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਸਾਈਕਲ ਚਲਾਉਂਦੇ ਪਏ ਸਚਿਨ ਤੇਂਦੁਲਕਰ ਉਹ ਚ ਵੀ ਜਿਹੜਾ ਰਿਕਾਰਡ ਬਣਾ ਕੇ ਆਊ, ਇਹ ਸਾਨੂੰ ਦਿਮਾਗ ਦੇ ਵਿੱਚ ਇੱਕ ਚੀਜ਼ ਰੱਖਣੀ ਚਾਹੀਦੀ ਆ ਵੀ ਜੇ ਕੋਈ ਵੀ ਬੰਦਾ ਵਧੀਆ ਗਾ ਲੈਂਦਾ ਚੰਗਾ ਲੀਡਰ ਵੀ ਹੋ ਸਕੇ, ਪਰ ਅਸੀਂ ਕੀ ਕਰਦੇ ਆ, ਸਾਨੂੰ ਤਾਂ ਸਾਡੇ ਚਹੇਤੇ ਨੇੜੇ ਤੋਂ ਮਿਲ ਜਾਣ, ਨੇੜੇ ਤੋਂ ਦੇਖਣ ਨੂੰ ਮਿਲ ਜਾਏ, ਉਹਨਾਂ ਨਾਲ ਗੱਲ ਕਰਨ ਨੂੰ ਸਿੱਧਾ ਸੰਪਰਕ ਹੋ ਜੇ ਤਾਂ ਸਾਨੂੰ ਅਸੀਂ ਉਹ ਵੋਟ ਉਹਨੂੰ ਪਾਈ ਦਿੰਨੇ ਆ।
ਜੀ ਜੀ ਬਰਾੜ ਸਾਹਿਬ, ਸੋ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਬਹੁਤ ਸਾਰੇ ਲਿਸਨਰ ਜਿਹੜੇ ਜੁੜ ਰਹੇ ਨੇ, ਤੇ ਉਸ ਤੋਂ ਪਹਿਲਾਂ ਅਸੀਂ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਸਰੋਤਿਆਂ ਦੇ ਸਵਾਲਾਂ ਦਾ ਜਵਾਬ ਦਿੰਨੇ। ਬਰਾੜ ਸਾਹਿਬ ਕੀ ਕਹਿੰਦੇ ਹੋ?
ਜੀ ਜੀ ਬਿਲਕੁਲ ਜੀ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੂਰਿਸ ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲਾਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ curiousaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ 1 ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕ੍ਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਏ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ 3000 ਡਾਲਰ। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਲਈ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ, ਅਸੀਂ ਬਰਾੜ ਸਾਹਿਬ ਨਾਲ ਬੈਠੇ ਖਬਰਾਂ ਨੂੰ ਖੰਗਾਲ ਰਹੇ ਹਾਂ ਜੀ। ਸੋ ਸਾਡੇ ਨਾਲ ਸਰੋਤੇ ਟੈਲੀਗ੍ਰਾਮ ਤੇ ਈਮੇਲ ਦੇ ਜ਼ਰੀਏ ਜੁੜ ਰਹੇ ਨੇ, ਸਾਂਝ ਪਾ ਰਹੇ ਨੇ। ਸੋ ਉਹਨਾਂ ਦੇ ਮੁੱਦੇ ਜਿਹੜੇ ਖਬਰਾਂ ਵੀ ਬਰਾੜ ਸਾਹਿਬ ਲੈਣੀਆਂ ਨੇ ਤੇ ਇੰਦਰਜੀਤ ਹੋਣੀ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਤੇ ਉਹਨਾਂ ਦੀ ਤੁਸੀਂ ਜਿਹੜੇ ਪਾਰਲੀਮੈਂਟ ਸੈਕਟਰੀ ਦੀ ਜਿਹੜੀ ਖਬਰ ਸਾਂਝੀ ਕਰਨ ਤੇ ਉਹਨਾਂ ਨੇ ਧੰਨਵਾਦ ਕੀਤਾ ਜੀ ਤੁਹਾਡਾ। ਤੇ ਮਨਦੀਪ ਸਿੰਘ ਹੁਣੀ ਵੀ ਜੁੜੇ ਨੇ ਬਰਾੜ ਸਾਹਿਬ ਤੇ ਕਹਿੰਦੇ ਕਿ ਐਡਮਿੰਟਨ ਆਉਣ ਨੂੰ ਕਿੰਨੇ ਦਿਨ ਬਾਕੀ ਰਹਿ ਗਏ ਨੇ ਤੇ ਕਿੰਨਾ ਟਾਈਮ ਤੁਸੀਂ ਸਟੇ ਕਰਨਾ ਹੈ ਜੀ ਉੱਥੇ?
ਐਡਮਿੰਟਨ ਦੇਖੋ ਜੀ, ਸਾਡੀ 24 ਤਰੀਕ ਦੀ ਵੈਂਕੂਵਰ ਅਸੀਂ ਪਹੁੰਚ ਜਾਣਾ ਤੇ 5-6 ਦਿਨ ਵੈਂਕੂਵਰ ਦੇ ਏਰੀਏ ਦੇ ਵਿੱਚ ਆ ਜੀ। 25 ਤਰੀਕ ਨੂੰ ਮੈਂ ਦੱਸਦਿਆਂ ਜੀ ਕਰੀ ਦੇ ਵਿੱਚ 7 ਸਟੂਡੀਓ ਆ, ਉੱਥੇ ਜਿਹੜੀ ਕਰੂਬਰੂ ਰੱਖੀ ਗਈ ਹੈ ਜੀ ਮੇਰੀ ਤੇ ਅਮਨਦੀਪ ਦੀ, ਤੇ ਜੇ ਕੋਈ ਵੀ ਜਿਹੜਾ ਸੇਰੀ ਵਿੱਚੋਂ ਸਾਡੇ ਸਰੋਤੇ ਜੁੜਦੇ ਆ ਸਾਡੇ ਨਾਲ ਜਾਂ ਚਾਹੁਣ ਵਾਲੇ ਸੱਜਣ ਮਿੱਤਰ ਆਉਣਾ ਚਾਹੁਣ ਤਾਂ ਤਕਰੀਬਨ 1:30 ਵਜੇ ਅੱਜ ਸਵੇਰ ਦੇ ਵਿੱਚ ਉਹਨਾਂ ਨੇ ਪੇਜ ਬਣਾ ਕੇ ਸ਼ੇਅਰ ਵੀ ਕੀਤਾ ਤੇ ਮੈਂ ਪੋਸਟ ਸ਼ੇਅਰ ਕਰੂੰਗਾ ਤਾਂ ਉਹ ਸਰੀ ਦੇ ਵਿੱਚ। ਉਸ ਤੋਂ ਬਾਅਦ ਅਸੀਂ ਜਿਹੜਾ ਨੇੜੇ ਦਾ ਵੈਂਕੂਵਰ ਸਰੀ ਐਫਸਪੋਰਟ ਤੇ ਥੋੜੀ ਜਿਹੀ ਕਰਨੀ ਆ ਸਕੈਮਿਸ਼ ਵਰਨਾ ਉਡੀਆਂ ਚ ਹੋ ਕੇ ਤੇ ਐਡਮਿੰਟਨ ਤੇ ਕੈਲਗਰੀ ਦੇ ਵਿਚ ਸਾਡੀ ਕੋਸ਼ਿਸ਼ ਹੋਊਗੀ ਵੀ ਵੀਕ ਜੁਲਾਈ ਦੇ ਪਹਿਲੇ ਵੀਕ ਦੇ ਵਿਚ ਅਸੀਂ ਉੱਥੇ ਹੋਵਾਂਗੇ ਇੱਕ ਤੋਂ ਲੈ ਕੇ ਛੇ ਸੱਤ ਜੁਲਾਈ ਤੱਕ ਤੇ ਉਸ ਤੋਂ ਬਾਅਦ ਸਾਡੇ ਦੋ ਜਾਂ ਦੋ ਕੁ ਦਿਨ ਜਿਹੜੇ ਵਿਨੀਪੈਗ ਦੇ ਵਿਚ ਤੇ ਵਿਨੀਪੈਗ ਤੋਂ ਬਾਅਦ 10 ਤਰੀਕ ਤੋਂ ਲੈ ਕੇ 18 ਤਰੀਕ ਤੱਕ ਜੁਲਾਈ ਅਸੀਂ ਟੋਰਾਂਟੋ ਦੇ ਵਿਚ ਹੋਵਾਂਗੇ ਤੇ ਸਾਰੇ ਥਾਂ ਤੇ ਤਕਰੀਬਨ ਏਦਾਂ ਰੂਬਰੂ ਵਗੈਰਾ ਜਿਹੜੀਆਂ ਕੀਤੀਆਂ ਜਾ ਰਹੀਆਂ ਵੱਖੋ ਵੱਖਰੇ ਸੱਜਣਾ ਮਿੱਤਰਾਂ ਵੰਨਿਓ ਇੱਥੇ ਨਵਲਪ੍ਰੀਤ ਰੰਗੀ ਤੇ ਸੁੱਖੀ ਬਾਟ ਹੋਰਾਂ ਦੇ ਮੋਹਨ ਸਿੰਘ ਲੋਹਰੇ ਉਹ ਕਾਇਆ ਜੀ ਸਰੀ ਦੇ ਵਿਚ ਤੇ ਐਡਮਿੰਟਨ ਤੇ ਕੈਲਗਰੀ ਦੇ ਵਿਚ ਸੁਖਦੇਵ ਧਨੋਆ ਤੇ ਹਰਵੰਸ ਸਿੰਘ ਬੁੱਟ ਉਨ੍ਹਾਂ ਜੋ ਕਿ ਪੰਜਾਬੀ ਅਖਬਾਰ ਕੱਢਦੇ ਆ ਜੀ ਉਨ੍ਹਾਂ ਬਣਿਓ ਅਰੇਂਜ ਕੀਤੀ ਗਈ ਆ ਐਵੇਂ ਬ੍ਰੈਂਪਟਨ ਵਿਚ ਕਲਮਾਂ ਦਾ ਕਾਫਲਾ ਤੇ ਨਾਲ ਜਿਹੜੇ ਡਾਕਟਰ ਅਰਵਿੰਦਰ ਉਹ ਸਾਰੇ ਜਿਹੜੇ ਇੱਕ ਪ੍ਰੋਗਰਾਮ ਉਲੀਕ ਰਹੇ ਆ ਤੇ ਵਿਨੀਪੈਗ ਦੇ ਵਿਚ ਵੀ ਅਜੇ ਮੇਰਾ ਥੋੜਾ ਜਿਹਾ ਕੋਸ਼ਿਸ਼ ਜਾਂ ਸੰਪਰਕ ਨਹੀਂ ਬਣ ਸਕਿਆ ਮੈਂ ਅੱਜ ਜਾਂ ਸਵੇਰ ਦੇ ਵਿਚ ਜਿਹੜੀ ਉੱਥੇ ਵੀ ਜਿਹੜੇ ਰੇਹਰੀ ਬੰਦੇ ਜਾਂ ਨਿਊਜ਼ ਵਾਲੇ ਜਾਂ ਰੇਡੀਓ ਵਾਲੇ ਉਨ੍ਹਾਂ ਨਾਲ ਬਣਾ ਕੇ ਪ੍ਰੋਗਰਾਮ ਇੱਕ ਦੋ ਦਿਨਾਂ ਚ ਸਾਰਾ ਪ੍ਰੋਗਰਾਮ ਅਸੀਂ ਜ਼ਰੂਰ ਉਹ ਲਾਂਚ ਕਰਾਂਗੇ ਜੀ
ਜੀ ਵਿਰਾਟ ਸਾਹਿਬ ਤੋਂ ਟੈਲੀਗ੍ਰਾਮ ਦੇ ਰਾਹੀਂ ਪਰਮਜੀਤ ਸਿੰਘ ਧਾਰੀਵਾਲ ਬ੍ਰਿਸਬਨ ਤੋਂ ਨਿਰਵੈਰ ਸਿੰਘ ਵਿਨੀਪੈਗ ਅਮਨਦੀਪ ਸਿੰਘ ਮਾਨ ਜਗਤਾਰ ਗਿੱਲ ਤੋਂ ਡਿੱਗੇ ਹਾਂਗਕਾਂਗ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੇ ਰਾਜਾ ਧਾਲੀਵਾਲ ਬ੍ਰਿਸਬਨ ਆਸਟ੍ਰੇਲੀਆ ਤੋਂ ਇਨ੍ਹਾਂ ਨੇ ਜਿਹੜੀ ਪ੍ਰੋਗਰਾਮ ਤੇ ਸ਼ਿਰਕਤ ਕੀਤੀ ਹੈ ਜੀ ਤੋਂ ਪਰਮਜੀਤ ਸਿੰਘ ਹੋਣਾਂ ਨੇ ਕਿਹਾ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਸੀ ਬ੍ਰਿਸਬਨ ਦਾ ਵੈਦਰ ਦੱਸਿਆ ਕਹਿੰਦੇ ਬਹੁਤ ਵਧੀਆ ਤੇ ਲਾਈਟ ਸ਼ਾਵਰਸ ਨੇ ਸੋ ਕਹਿੰਦੇ ਅੱਜ ਰੈਸਟ ਹੀ ਕਰ ਰਹੇ ਹਾਂ ਤੋ ਇਨ੍ਹਾਂ ਨੇ ਇੱਕ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਸਾਥੋਂ ਖੋ ਲਿਆ ਤੇ ਬਾਬਾ ਸਾਥੋਂ ਖੋ ਲਿਆ ਤੇਰਾ ਨਨਕਾਣਾ ਤੋਂ ਪ੍ਰੋਗਰਾਮ ਦੇ ਵਿਚ ਜ਼ਰੂਰ ਸ਼ਾਮਿਲ ਕਰਾਂਗੇ ਜੀ ਇਸ ਗੀਤ ਨੂੰ ਤੋ ਨਿਰਵੈਰ ਸਿੰਘ ਵਿਨੀਪੈਗ ਜੁੜੇ ਨੇ ਜੀ ਬਰਾੜ ਸਾਹਿਬ ਤੇ ਇਨ੍ਹਾਂ ਨੇ ਕਿਹਾ ਕਿ ਪਿੱਛੇ ਜੇ ਖ਼ਬਰ ਆਈ ਸੀ ਕਿ ਇੰਡੀਆ ਵਿਚ ਇਕ ਮੰਦਰ ਵਿਚੋਂ ਬਹੁਤ ਸਾਰਾ ਸੋਨਾ ਨਿਕਲਿਆ ਤੇ ਉਸ ਦਾ ਕੀ ਬਣਿਆ ਉਹ ਸਾਰਾ ਸੋਨਾ ਕਿੱਥੇ ਗਿਆ ਤੇ ਬਾਕੀ ਦੇ ਦਰਵਾਜ਼ੇ ਅਜੇ ਤੱਕ ਕਿਉਂ ਨੀ ਖੋਲੇ ਗਏ ਕੁਝ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸਿਓ ਸੋ ਬਰਾੜ ਸਾਹਿਬ ਜੀ ਇਸ ਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਂਝੀ ਕਰੋ
ਦੇਖੋ ਪਰਟੀਕੁਲਰ ਜਾਣਕਾਰੀ ਮੇਰੇ ਕੋਲ ਨਹੀਂ ਹੈ ਕਿਉਂਕਿ ਇਹ ਸਿਉਣਾ ਇੱਕ ਪਹਿਲੀ ਵਾਰ ਨਹੀਂ ਨਿਕਲਿਆ ਬਹੁਤ ਥਾਂ ਤੇ ਨਿਕਲਦਾ ਰਹਿੰਦਾ ਤੇ ਪਰ ਇੰਨਾ ਕੁ ਮੈਨੂੰ ਪਤਾ ਵੀ ਜਿੰਨਾ ਕੁ ਸਿਉ ਸਾਡੇ ਧਾਰਮਿਕ ਥਾਂ ਦੇ ਉੱਤੇ ਪਿਆ ਜੇ ਉਹ ਸਾਰੇ ਦਾ ਸਾਰਾ ਮਾਰਕੀਟ ਚ ਲਿਆਂਦਾ ਜਾਵੇ ਤਾਂ ਸਾਡੇ ਮੁਲਕ ਦੀ ਜਿਹੜੀ ਇਕਾਨਮੀ ਆ ਜਾਂ ਸਾਡਾ ਜਿਹੜਾ ਰੁਪਈਏ ਦੀ ਜਿਹੜੀ ਕੀਮਤ ਆ ਬਹੁਤ ਉੱਚੀ ਹੋ ਜੇ ਇਹ ਗੱਲ ਬਹੁਤ ਕਲੀਅਰ ਆ ਤੇ ਬਹੁਤ ਮਾਹਰ ਹੁੰਦੇ ਉਨ੍ਹਾਂ ਨੇ ਵੀ ਦੱਸ ਚੁੱਕੇ ਆ ਕਿਉਂਕਿ ਮੈਨੂੰ ਪਤਾ ਤ੍ਰਿਪਤੀ ਬਾਲਾ ਜੀ ਦਾ ਮੰਦਿਰ ਮੈਂ ਨੇੜੇ ਤੋਂ ਦੇਖਿਆ ਤੇ ਉੱਥੇ ਮੈਂ ਕਿਵੇਂ ਲੋਕ ਆਪਦੇ ਗਲਾਂ ਚੋਂ ਹਾਰ ਲਾ ਲਾ ਕੇ ਪਟ ਪਟ ਕੇ ਬੰਨੇ ਹੋਏ ਦੇ ਵਿਚ ਸਿੱਟ ਰਹੇ ਸੀ ਤੇ ਉਹ ਪੰਡਾਂ ਬਣ ਬਣ ਕੇ ਉਹਨੂੰ ਲਿਜਾਇਆ ਜਾ ਰਿਹਾ ਸੀ ਤੇ ਮਸ਼ੀਨ ਉੱਥੇ ਜਿਹੜੀਆਂ ਜਿਹੜੇ ਰੁਪਏ ਅੱਡੋ ਅੱਡ ਕਰਨ ਲਈ ਭਾਣ ਅੱਡੋ ਅੱਡ ਕਰਨ ਲਈ ਮਸ਼ੀਨਾਂ ਦੇ ਚੱਲਦੀਆਂ ਫੇਰ ਜਾ ਕੇ ਉਹ ਹੁੰਦਾ ਤੇ ਉਹ ਚੜਾਵੇ ਨੂੰ ਜੇ ਦੇਖਿਆ ਜਾਵੇ ਜਿਹੜੇ ਢੰਗ ਨਾਲ ਚੜਾਵਾ ਚੜਾਵਾ ਤੁਹਾਡੇ ਵੀ ਸਿੱਖ ਕੌਮ ਦੇ ਵਿਚ ਵੀ ਦੇਖਿਆ ਜਾਵੇ ਤਾਂ ਬਹੁਤ ਵੱਡੇ ਪੱਧਰ ਦਾ ਤੇ ਚੜਾਵਾ ਹੁੰਦਾ ਜੇ ਉਹ ਸਾਰੇ ਮੈਨੇਜ ਕਰ ਲਿਆ ਜਾਵੇ ਤਾਂ ਦੁਨੀਆਂ ਸੁਖਾਲੀ ਹੋ ਜੇ ਦੁਨੀਆਂ ਨਹੀਂ ਕਹਿ ਸਕਦੀ ਸਾਡਾ ਮੁਲਕ ਜਿਹੜਾ ਜਿਹੜਾ ਧਰਮ ਦੇ ਪਿੱਛੇ ਬਹੁਤ ਵੱਡੇ ਪੱਧਰ ਦੇ ਉੱਤੇ ਲੱਗਦਾ ਜਾਂ ਵੱਡੇ ਪੱਧਰ ਦੇ ਉੱਤੇ ਪੈਸਾ ਜਿਹੜਾ ਲਾਉਂਦਾ ਹੈਗਾ
ਜੀ ਜੀ ਬਰਾੜ ਸਾਹਿਬ ਤੇ ਅਮਨਦੀਪ ਸਿੰਘ ਮਾਨ ਹੁਣਾਂ ਨੇ ਕਿਹਾ ਹੈ ਕਿ ਐਡੀਲੇਡ ਦੀ ਯੈਲੋ ਲਾਈਟ ਵਾਲੀ ਗੱਲ ਦਾ ਦੱਸਿਆ ਨੀ ਕਿ ਤੁਸੀਂ ਈਮੇਲ ਕੀਤੀ ਉਹਨਾਂ ਨੂੰ ਜਾਂ ਨਹੀਂ ਜਾਂ ਫਿਰ ਉਹਨਾਂ ਦਾ ਕੋਈ ਰਿਪਲਾਈ ਆਇਆ
ਬਿਲਕੁਲ ਜੀ ਦੇਖ ਦੇਖੋ ਬਿਲਕੁਲ ਆਪਾਂ ਈਮੇਲ ਵੀ ਕੀਤੀ ਕੱਲੀ ਈਮੇਲ ਨਹੀਂ ਕੀਤੀ ਇਹ ਮਸਲਾ ਤਾਂ ਅਸੀਂ ਵਿਧਾਨ ਸਭਾ ਚ ਵੀ ਦਿੱਤਾ ਜੀ ਇਹ ਮਸਲੇ ਨੂੰ ਮੈਂ ਸਾਡੇ ਜਿਹੜੇ ਅਪਰ ਹਾਊਸ ਦੇ ਸਪੀਕਰ ਨੇ ਮਾਨਯੋਗ ਰਸਲ ਬੋਟਲੀ ਉਹਨਾਂ ਨਾਲ ਮੇਰੀ ਇਸ ਵਿਸ਼ੇ ਤੇ ਖੁੱਲ ਕੇ ਗੱਲ ਹੋਈ ਤੇ ਉਹਨਾਂ ਨੇ ਨਾਲ ਜਿਹੜੀ ਟਰਾਂਸਪੋਰਟ ਡਿਪਾਰਟਮੈਂਟ ਦੇ ਨਾਲ ਨਾਲ ਜਿਹੜਾ ਰੋਡ ਤੇ ਜਿਹੜਾ ਲਾਈਟਸ ਦਾ ਪ੍ਰਬੰਧ ਦਾ ਉਹਨਾਂ ਨੂੰ ਵੀ ਉਹਨਾਂ ਨੇ ਸਪੈਸ਼ਲ ਆਪਣੇ ਹਫ਼ਤੇ ਵੀ ਇੱਕ ਈਮੇਲ ਪਾਈ ਹੈ ਜੀ ਤੇ ਪਰ ਹੁਣ ਤੁਸੀਂ ਰਿਮਾਈਂਡਰ ਦੇ ਦਿੱਤਾ ਜੀ ਤੇ ਮੈਂ ਅੱਜ ਉਹਨਾਂ ਨੂੰ ਜ਼ਰੂਰ ਫੋਲੋ ਕਰੂੰਗਾ ਵੀ ਉਹਨੇ ਉਹ ਅਗਲਾ ਕੀ ਸਟੈਪ ਉਹਦੇ ਤੇ ਲਿਆ ਤੇ ਪਰ ਹਾਂ ਕਾਰਵਾਈ ਜ਼ਰੂਰ ਹੋ ਗਈ ਸੀ ਜੀ ਮੇਰੇ ਬੰਨਿਓ ਵੀ ਈਮੇਲ ਚਲੀ ਗਈ ਸੀ ਤੇ ਇੱਕ ਸਰਕਾਰੀ ਈਮੇਲ ਵੀ ਉਹਦੇ ਤੇ ਗਈ ਆ
ਜੀ ਬਰਾੜ ਸਾਹਿਬ ਤੇ ਰਾਜਾ ਧਾਲੀਵਾਲ ਬ੍ਰਿਸਬਨ ਆਸਟ੍ਰੇਲੀਆ ਤੋਂ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਹਾਜ਼ਰੀ ਕਬੂਲ ਕਰੋ ਸੋ ਜੀ ਹਾਜ਼ਰੀ ਤੁਹਾਡੀ ਕਬੂਲ ਹੈ ਪ੍ਰੋਗਰਾਮ ਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਮਹਿੰਦਰ ਹੰਸ ਬ੍ਰੈਂਪਟਨ ਕੈਨੇਡਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਅਸੀਂ ਗੱਲ ਜਿਹੜੀ ਕਰ ਰਹੇ ਸੀ ਪਿੱਛੇ ਤੇ ਉਹਨਾਂ ਨੇ ਉਹਦੇ ਬਾਰੇ ਕਿਹਾ ਸੀ ਕਿ ਕੇਜਰੀਵਾਲ ਇਜ਼ ਵੈਰੀ ਸਮਾਰਟ ਤੇ ਉਹਨਾਂ ਨੇ ਜੀ ਕਿਹਾ ਕਿ ਸਦੀਕ ਸਾਹਿਬ ਦਾ ਜਿਹੜਾ ਪ੍ਰੋਗਰਾਮ ਬਾਰੇ ਤੁਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਉਹ ਪ੍ਰੋਗਰਾਮ ਜਿਹੜਾ ਫੇਸਬੁੱਕ ਤੇ ਤੁਸੀਂ ਜ਼ਰੂਰ ਸ਼ੇਅਰ ਕਰਿਓ ਤੇ ਨਾਲ ਹੀ ਨਾਲ ਉਹਨਾਂ ਨੇ ਪੁੱਛਿਆ ਕਿ ਬ੍ਰੈਂਪਟਨ ਦਾ ਨੰਬਰ ਕੀ ਹੈ ਤੇ ਉਹਨਾਂ ਨੇ ਲਿਖਿਆ ਕਿ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੋ ਉਹਦੇ ਬਾਰੇ ਵੀ ਤੁਸੀਂ ਉਹਨਾਂ ਨੂੰ ਜ਼ਰੂਰ ਦੱਸੋ
ਦੇਖੋ ਮੈਂ ਹਜੇ ਨਹੀਂ ਡਿਸਾਈਡ ਕੀਤਾ ਵੀ ਮੇਰਾ ਲੋਕਲ ਨੰਬਰ ਕਿਹੜਾ ਚੱਲੂਗਾ ਉੱਥੇ ਜਾਂ ਮੇਰਾ ਇਹੀ ਨੰਬਰ ਚੱਲੂਗਾ, ਪਰ ਮੈਂ ਤੁਸੀਂ ਸਾਰੇ ਸੱਜਣ ਮਿੱਤਰ ਫੇਸਬੁੱਕ ਜਰੀਏ ਜੁੜੇ ਹੋ ਸਾਡੇ ਨਾਲ ਤਾਂ ਅਪਡੇਟ ਤੁਹਾਨੂੰ ਫੇਸਬੁੱਕ ਤੋਂ ਮਿਲ ਜੂਗੀ, ਜਦੋਂ ਵੀ ਮੇਰਾ ਕੋਈ ਐਡ ਦਾ ਨੰਬਰ ਚੱਲੂਗਾ ਉਹਦੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ।
ਜੀ ਜੀ ਜਗਤਾਰ ਗਿੱਲ ਤੁਹਾਡੀ ਜੀ ਹਾਂਗਕਾਂਗ ਤੋਂ ਜੁੜੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਤਿੰਨ ਚਾਰ ਜਿਹੜੇ ਸਵਾਲ ਇਕੱਠੇ ਪੁੱਛਿਆ ਤੇ ਕਹਿ ਰਹੇ ਕਿ ਸੰਦੀਪ ਸਿੰਘ ਕਥਾਕਾਰ ਦਮਦਮੀ ਟਕਸਾਲ ਤੇ ਹੋਇਆ ਜਿਹੜਾ ਹਮਲਾ ਸੀ ਕੀ ਉਹ ਚਿੰਤਾ ਦਾ ਵਿਸ਼ਾ ਨਹੀਂ ਸੀ, ਤੇ ਅਮਰੀਕਾ ਚ ਟੈਕਸਸ ਚ ਇੱਕ ਜਿਹੜੀ ਘਟਨਾ ਵਾਪਰੀ ਹੈ ਕਹਿੰਦੇ ਇੱਕ ਘਟਨਾ ਵਾਪਰੀ ਬੰਧਕ ਬਣਾਉਣ ਦੀ, ਅਮਰੀਕਾ ਤੇ ਦਹਿਸ਼ਤ ਦਾ ਖਤਰਾ ਕਹਿੰਦੇ ਵਧਦਾ ਜਾ ਰਿਹਾ ਹੈ, ਤੇ ਨਾਲ ਇਹਨਾਂ ਨੇ ਕਿਹਾ ਕਿ ਮਲੂਕਾ ਜੀ ਦਾ ਬਿਆਨ ਪੰਜਾਬ ਅਮਰੀਕਾ ਕੈਨੇਡਾ ਤੋਂ ਖੁਸ਼ਹਾਲ ਹੈ, ਚਰਚਾ ਚ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ, ਤੇ ਪੰਜਾਬ ਸਰਕਾਰ ਦੇ CPS ਬਾਰੇ ਜ਼ਿਕਰ ਕਿਉਂ ਨਹੀਂ ਹੁੰਦਾ ਜੋ ਪੰਜਾਬ ਤੋਂ ਵੱਡਾ ਭਾਰ, ਜੋ ਪੰਜਾਬ ਤੇ ਵੱਡਾ ਭਾਰ ਹਨ, ਤੋ ਇਹਨਾਂ ਦੇ ਤਿੰਨ ਚਾਰ ਕੁਸਚਨ ਵਿਰਾਟ ਸਾਹਿਬ ਨੇ।
ਬਿਲਕੁਲ ਜੀ, ਸਿਕਵੈਸਟ ਜਵਾਬ ਦੇਣੇ ਬਣਦੇ ਆ, ਪਰ ਉਹਦੇ ਅੱਖ ਨੂੰ ਤੇਜ਼ੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ। ਮਲੂਕੇ ਦੇ ਮਾਮਲੇ ਦੇਖੋ, ਇੱਕ ਸਾਡੇ ਕਹਾਵਤ ਆ ਜੀ, ਤੁਸੀਂ ਇਸ ਕਹਾਵਤ ਨੂੰ ਨਾ ਕਿਸੇ ਜਾਤ ਚੇਸ਼ਟਾਂ ਨਾਲ ਜੋੜ ਕੇ ਦੇਖਿਓ, ਮਾਫੀ ਚਾਹੁੰਦਾ ਪਹਿਲੇ, ਪਰ ਘਮਿਆਰੀ ਸਦਾ ਹੀ ਆਪਣੇ ਭਾਂਡੇ ਨੂੰ ਆਉਂਦੀ ਆ ਜੀ, ਉਹ ਉਹਨਾਂ ਨੂੰ ਸਲਾਉਣਾ ਵੀ ਚਾਹੀਦਾ। ਦੇਖੋ ਜੇ ਕਿਸੇ ਵੀ ਚੀਜ਼ ਦਾ ਜੇ ਤੁਸੀਂ ਆਪ ਹੀ ਉਹਨੂੰ ਨਿੰਦਿਆ ਪਲਾ ਕੇ ਤਾਂ ਲੋਕਾਂ ਨੇ ਤਾਂ ਉਸੇ ਪਾਸੇ ਚੱਲ ਹੀ ਲੈਣਾ, ਸੋ ਉਹ ਉਹਨਾਂ ਦੀ ਡਿਊਟੀ ਹੈ ਜੀ, ਉਹ ਤਨਖਾਹ ਲੈਂਦੇ ਆ ਸਰਕਾਰੀ, ਉਹ ਸਰਕਾਰ ਦੇ ਇੱਕ ਲਾਭ ਦੇ ਅਹੁਦੇ ਤੇ ਬੈਠੇ ਆ, ਸੋ ਉਹਨਾਂ ਨੂੰ ਤਾਂ ਛੱਡੋ ਜੀ। ਬਾਦਲ ਨੇ ਵੀ ਕੱਲ ਕਿਹਾ ਜੀ ਵੀ ਇੱਕ ਗ੍ਰਾਮ ਨਸ਼ਾ ਵੀ ਨਹੀਂ ਪੰਜਾਬ ਚ ਬਣਦਾ, ਇਕਦਾ ਢੰਗ ਨਾਲ ਉਹਨਾਂ ਨੇ ਬਿਆਨ ਦਿੱਤਾ ਵੀ ਜਿਹੜਾ ਨਸ਼ਾ ਇੱਕ ਗ੍ਰਾਮ ਵੀ ਪੰਜਾਬ ਚ ਨਹੀਂ ਬਣਦਾ, ਸੋ ਕਹਿਣ ਦਾ ਭਾਵ ਆ ਰੈਡੀਮੇਡ ਆਉਂਦਾ ਬਣਿਆ ਬਣਾਇਆ ਆਉਂਦਾ, ਸੋ ਇਹ ਹੁਣ ਦੇਖਣਾ ਵੀ ਕਿੱਥੋਂ ਤੇ ਕਿਵੇਂ ਆਉਂਦਾ ਇਹ ਵਕਤੀਜਾ। ਸੋ ਇਹ ਚੀਜ਼ਾਂ ਤਾਂ ਅਸੀਂ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ। ਦੂਜਾ ਜਿਹੜਾ ਦਮਦਮੀ ਟਕਸਾਲ ਦਾ ਜਿਹੜੇ ਪ੍ਰਚਾਰਕ ਤੇ ਹਮਲਾ ਹੋਇਆ ਜਿਹੜਾ ਨਾ, ਇਹ ਜਿਹੜੇ ਹਮਲੇ ਹੋ ਰਹੇ ਆ ਜਾਂ ਜਿਹੜੇ ਆਪਸੀ ਭਰਾ ਮਾਰੂ ਜੰਗ ਦੀ ਗੱਲ ਹੋ ਰਹੀ ਹੈ, ਕਿਸੇ ਤੇ ਹੈ ਜੀ। ਜੇ ਅਸੀਂ ਢੱਡਰੀਆਂ ਵਾਲੇ ਉੱਤੇ ਹੋਏ ਹਮਲੇ ਨੂੰ ਨਾ ਕਹਿ ਸਕਦੇ ਹਾਂ ਤਾਂ ਅਸੀਂ, ਇਹ ਸਾਡਾ ਇਹ ਮਕਸਦ ਨਹੀਂ ਦਮਦਮੀ ਟਕਸਾਲ ਦੇ ਕਿਸੇ ਦੇ ਬੰਦੇ ਤੇ ਹਮਲਾ ਹੋ ਜਾਵੇ ਤੇ ਉਹਨੂੰ ਚੰਗਾਈਏ। ਦੇਖੋ ਕੋਈ ਵੀ ਧਰਮ ਪ੍ਰਚਾਰਕ ਆ, ਉਹਨਾਂ ਦਾ ਕੰਮ ਆ ਧਰਮ ਦਾ ਪ੍ਰਚਾਰ ਕਰਨਾ, ਉਹ ਆਪ ਡਿਊਟੀ ਨਿਭਾ ਰਹੇ ਆ, ਤੇ ਉਹਨਾਂ ਨੂੰ ਕੁੱਟ ਮਾਰ ਕੇ ਕਿਸੇ ਨੂੰ ਕੋਈ ਤੁਸੀਂ ਆਪਦੀ ਭਾਸ਼ਾ ਨਹੀਂ ਬੁਲਾ ਸਕਦੇ, ਉਹ ਤੁਹਾਡੀ ਭਾਸ਼ਾ ਨਹੀਂ ਬਣੇ, ਭਾਸ਼ਾ ਬੋਲਣਗੇ ਉਹੀ ਜਿਹੜੀ ਉਹਨਾਂ ਦੀ ਸੋਝੀ ਆ। ਗੁਰੂ ਉਹਨਾਂ ਨੂੰ ਸਮਤ ਬਖਸ਼ੇ, ਗੁਰੂ ਸਾਰੇ ਨੂੰ, ਸਾਰੇ ਪ੍ਰਚਾਰਕਾਂ ਨੂੰ ਮੈਂ ਕਹਿਣਾ ਵੀ ਕੋਈ ਉਹ ਜਥੇ ਢਾਂਚੇ ਤੋਂ ਉੱਠ ਕੇ ਗੁਰੂ ਦੀ ਗੱਲ ਕਰਨ, ਗੁਰੂ ਦੀ ਜਿਹੜੀ ਉਸ ਮਹਿਮਾ ਕਰਨ, ਤਾਂ ਇਹ ਕੁੱਟਾਂ ਮਾਰੀਆਂ ਤੋਂ ਭਾਈ ਅਸੀਂ ਸਦਾ ਹੀ ਨਿੰਦਿਆ ਕਰਦੇ ਇਹਨਾਂ ਚੀਜ਼ਾਂ ਦੀ। ਤੀਜਾ ਸਵਾਲ ਕੀਤਾ ਸੀ ਅਮਰੀਕਾ ਦਾ, ਤੇ ਅਮਰੀਕਾ ਦੇ ਵਿੱਚ ਵਾਕਈ ਜੀ ਜਿਹੜਾ ਟਰੰਪ ਨੇ ਆਪਣਾ ਪਤਾ ਚੱਲ ਰਿਹਾ ਉਹ ਇਸੇ ਚੀਜ਼ ਦਾ ਚੱਲ ਰਿਹਾ ਵੀ ਜਿਹੜੇ ਇਹੋ ਜਿਹੇ ਕੱਟਵਾਦੀ ਜਹਾਦ ਦੇ ਨਾਂ ਦੇ ਉੱਤੇ ਜਿਹੜੇ ਖਤਰੇ ਬਣੇ ਹੋਏ ਅਮਰੀਕਾ, ਉਹਨਾਂ ਨੂੰ ਅਮਰੀਕਾ ਚ ਪੜਨੀ ਕਿਉਂ ਦਿੱਤਾ ਜਾ ਰਿਹਾ, ਉਹਨਾਂ ਨੂੰ ਕੱਢੋ ਬਾਹਰ, ਸੋ ਇਹ ਪਾਲਿਸੀ ਉਹਨੇ ਅਪਣਾਈ ਆ। ਤੇ ਕਿਤੇ ਨਾ ਕਿਤੇ ਮੈਂ ਇਸ ਗੱਲ ਨਾਲ ਭਾਵੇਂ ਸਹਿਮਤ ਨਹੀਂ ਆਜ਼ਾਦੀ ਦੇ ਮਾਮਲੇ ਚ, ਕਿਸੇ ਨਾ ਕਿਤੇ ਕਿਸੇ ਨਾ ਕਿਸੇ ਦਿਲ ਦਾ ਕੋਨਾ ਮੇਰਾ ਵੀ ਇਹ ਕਹਿੰਦਾ ਵੀ ਜੇ ਹੁਣ ਮੈਨੂੰ ਪਤਾ ਵੀ ਮੇਰੇ ਘਰ ਦੇ ਵਿੱਚ ਅਸੀਂ ਵਧੀਆ ਹੱਸਦੇ ਖੇਡਦੇ ਪਰਿਵਾਰ ਰਹੇ ਹਾਂ ਤੇ ਮੈਂ ਘਰ ਦੇ ਵਿੱਚ ਇਹੋ ਜਿਹਾ ਬੰਦੇ ਮਾਰਦਾ ਜਿਹੜਾ ਸਾਨੂੰ ਆਪਦੇ ਪਰਿਵਾਰ ਤਿੰਨਾਂ ਜੀਆਂ ਨੂੰ ਆਉਂਦਾ ਇੱਕ ਦੂਜੇ ਨੂੰ ਪੁੱਠੀ ਸਿੱਧੀਆਂ ਗੱਲਾਂ ਕਰਦਾ, ਤਾਂ ਮੈਂ ਕਿਉਂ ਚਾਹੂੰਗਾ ਉਸ ਨੂੰ ਅੰਦਰ ਆਉਣਾ, ਉਹ ਸਾਡਾ ਪਰਚਾਊਆ ਵੀ ਸਾਡੇ ਘਰ ਦੇ ਵਿੱਚ ਆ ਕੇ ਰਹੇ। ਸੋ ਪਰਿਵਾਰਕ ਪੱਧਰ ਤੇ ਵੀ ਜੇ ਦੇਖੀਏ ਤਾਂ ਮੁਲਕ ਇਹੀ ਮੁਲਕ ਹੁੰਦਾ, ਮੁਲਕ ਵੀ ਇੱਕ ਪਰਿਵਾਰ ਹੁੰਦਾ, ਉਸ ਪਰਿਵਾਰ ਚ ਮਾੜੇ ਅਨਸਰ ਆਉਂਦੇ ਆ ਤੇ ਉਹਨੂੰ ਉਹ ਰੋਕਦੇ ਆ ਤਾਂ ਕੋਈ ਉਹ ਚੱਤ ਕਥਨੀ ਵੀ ਨਹੀਂ ਹੈਗੀ ਤੇ ਉਹਨੂੰ ਰੋਕਿਆ ਵੀ ਜਾ ਸਕਦਾ, ਪਰ ਰੌਲਾ ਆ ਜਾਂਦਾ ਵੀ ਆਟੇ ਨਾਲ ਹੁਣ ਵੀ ਪੈਂਦਾ, ਮਾੜੇ ਅਨਸਰ 5% ਆ ਤੇ 95% ਲੋਕ ਪਾਕਿਸਤਾਨ। ਸੱਜਣ ਮਿੱਤਰ ਰੋਜ਼ ਮੈਨੂੰ ਐਡਲੇਡ ਚ ਆਸਟ੍ਰੇਲੀਆ ਚ ਮਿਲਦਾ, ਏਡੇ ਪਿਆਰੇ ਮਿੱਤਰ ਆ, ਇੰਨੀਆਂ ਵਧੀਆ ਉਹਨਾਂ ਦੀ ਜ਼ਿੰਦਗੀ ਦੇ ਉਹਨਾਂ ਦੇ ਫਲਸਫੇ ਆ, ਉਹ ਇੰਨੇ ਕੁ ਉਹ ਪਿਆਰ ਕਰਨ ਵਾਲੇ ਬੰਦੇ ਆ, ਗੱਲ ਛੱਡ ਦਿਓ, ਪਰ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਉਹਨਾਂ ਦੋ ਬੰਦਿਆਂ ਕਾ ਜਿਹੜੇ ਬੰਦੇ ਗੱਲ। ਸੋ ਇਸ ਕਰਕੇ ਇਹ ਤਾਂ ਗਲਤ ਬੰਦਿਆਂ ਦੇ ਕੱਸਦੇ ਕੱਸਦੇ ਉਹ ਕਈ ਵਾਰੀ ਚੰਗੇ ਵਿੱਚ ਮਾਰਚ ਆ ਜਾਂਦੇ, ਅਮਰੀਕਾ ਨੂੰ ਖਤਰਾ, ਤੇ ਜੇ ਅਮਰੀਕਾ ਨੂੰ ਸਖ਼ਤ ਸਟੈਪ ਲੈਂਦਾ ਤਾਂ ਉਹ ਭਾਈ ਉਹ ਲਊਗਾ ਆਪਦਾ ਘਰ ਬਚਾਊਗਾ ਉਹ।
ਜੀ ਵਿਰਾਟ ਸਾਹਿਬ, ਸੋ ਈਮੇਲ ਦੇ ਜ਼ਰੀਏ ਪ੍ਰੀਤ ਹੋਣਾ ਨੇ ਸਾਂਝ ਪਾਈ ਹੈ ਤੇ ਉਹਨਾਂ ਨੇ ਕਿਹਾ ਕਿ 84 ਦੇ ਦੰਗਿਆਂ ਦੇ ਦੋਸ਼ੀ ਕਮਲਨਾਥ ਨੂੰ ਕਾਂਗਰਸ ਦਾ ਇੰਚਾਰਜ ਦੇ ਕੇ ਸਾਬਿਤ ਹੋ ਗਿਆ ਕਿ ਇਨ੍ਹਾਂ ਸਰਕਾਰਾਂ ਲਈ ਲੋਕਾਂ ਦੀਆਂ ਜਾਨਾਂ ਤੇ ਭਾਵਨਾਵਾਂ ਦੀ ਕੋਈ ਵੈਲਿਊ ਨਹੀਂ ਹੈ, ਜਦੋਂ ਕਿ ਉਸ ਨੂੰ ਹੁਣ ਤੱਕ ਦੋਸ਼ੀ ਮੰਨਿਆ ਗਿਆ ਹੈ, ਇਹਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਜ਼ਰੂਰ ਦੱਸੋ।
ਬਿਲਕੁਲ ਜੀ, ਦੋਸ਼ੀ ਨੂੰ ਆਪਾਂ ਮੰਨ ਰਹੇ ਹਾਂ, ਜਿਨ੍ਹਾਂ ਨਾਲ ਧੱਕਾ ਹੋਇਆ ਆਪਾਂ ਮੰਨ ਰਹੇ ਹਾਂ, ਉਹ ਤਾਂ ਨਹੀਂ ਨਾ ਮੰਨ ਰਹੇ, ਕਾਂਗਰਸ ਤਾਂ ਨਹੀਂ ਮੰਨ ਰਹੀ, ਨਾ ਕੋਰਟ ਨੇ ਉਹਨੂੰ ਕਲੀਅਰ ਕੱਟ ਹਜੇ ਦੋਸ਼ੀ ਦਾ, ਜੇ ਦੋਸ਼ੀ ਹੁੰਦਾ ਤਾਂ ਜੇਲ੍ਹ ਚ ਹੁੰਦਾ, ਉਹ ਅੰਦਰ ਹੁੰਦਾ ਉਹਨੂੰ ਸਜ਼ਾ ਦਿੱਤੀ ਜਾਂਦੀ ਜੇ ਉਹ ਉਹਦੇ ਤੇ ਸਹੀ ਫੈਸਲਾ ਹੋਇਆ ਹੁੰਦਾ ਜਾਂ ਉਹਨੂੰ ਹੁੰਦਾ ਉਹਨੂੰ ਇੱਕ ਚਿੱਟ ਮਿਲ ਚੁੱਕੀ ਹੈ ਉਹ ਕਲੀਨ ਚਿੱਟ ਦੇ ਜ਼ਰੀਏ ਕਾਂਗਰਸ ਦੇ ਵਿੱਚ ਲਾਭ ਦੇ ਅਹੁਦੇ ਦਿੱਤੇ ਆ ਰਿਹਾ ਮੰਤਰੀ ਵੀ ਰਿਹਾ ਕਿਉਂਕਿ ਜਿਨ੍ਹਾਂ ਨੂੰ ਨਹੀਂ ਮਿਲੀ ਸੀ ਜਿਵੇਂ ਜਗਦੀਸ਼ ਟਾਇਟਲਰ ਐਚ ਕੇ ਐਲ ਭਗਤ ਉਹ ਨਹੀਂ ਮੁੜ ਕੇ ਟਿਕਟ ਵੀ ਲੈ ਸਕੇ ਸੀ ਜਾਂ ਨਹੀਂ ਮੰਤਰੀ ਬਣ ਸਕੇ ਸੀ ਇਹ ਵੱਖਰੀ ਗੱਲ ਆ ਵੀ ਅੰਦਰੋਂ ਉਹਨਾਂ ਦੀ ਛਤਰਸ਼ਾਹ ਹੇਠ ਹੀ ਸੀ ਪਰ ਕਮਲਨਾਥ ਨੂੰ ਜਿਹੜੀ ਕਲੀਨ ਚਿੱਟ ਮਿਲਣ ਕਾਰਨ ਉਹ ਲਾਭ ਦੇ ਅਹੁਦੇ ਵੀ ਲੈਂਦੇ ਰਹੇ ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਵੀ ਜੇ ਕਿਸੇ ਨਾਂ ਦੇ ਉੱਤੇ ਉਂਗਲ ਉੱਠ ਗਈ ਆ ਤੇ ਕੀ ਤੁਹਾਡੇ ਕੋਲੇ ਉਹੀ ਨਾਂ ਕਾਂਗਰਸ ਨੂੰ ਪੁੱਛਣ ਵਾਲਾ ਸੀ ਵੀ ਕੀ ਤੁਹਾਡੇ ਕਮਲਨਾਥ ਦਾ ਨਾ ਹੀ ਬਾਕੀ ਬੱਚਾ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹਨੂੰ ਸਿਰ ਮੋਰ ਬਣਾ ਕੇ ਭੇਜਤਾ ਪਹਿਲਾਂ ਅੰਬਿਕਾ ਸੋਨ ਸੀ ਜਾਂ ਸ਼ਕੀਲ ਅਹਿਮਦ ਸੀ ਜਾਂ ਹੋਰ ਵੀ ਬਹੁਤ ਸਾਰੇ ਵੱਡੇ ਨਾਂ ਇਹੋ ਜਿਹੇ ਪਏ ਆ ਜਿਹੜੇ ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰ ਸਕਦੇ ਆ ਕਿਉਂਕਿ ਇਹ ਹਮੇਸ਼ਾ ਹੀ ਨਾ ਜਿਹੜਾ ਕਨਫਲਿਕਟ ਟਰਸਟ ਦੇ ਤਹਿਤ ਲੋਕਲ ਨੀ ਲਾਇਆ ਜਾਂਦਾ ਪੰਜਾਬ ਦਾ ਇੰਚਾਰਜ ਪੰਜਾਬ ਦਾ ਬੰਦਾ ਨੀ ਲਾਇਆ ਜਾ ਸਕਦਾ ਕਿਉਂਕਿ ਉਹਦੇ ਨਾਲ ਅਸਰ ਪੈਂਦਾ ਇੱਕ ਬਾਹਰਲੇ ਸੂਬਿਆਂ ਦਾ ਰੀਤ ਬਣੀ ਹੋਈ ਹੈ ਕਾਂਗਰਸ ਦੀ ਬਾਹਰਲੇ ਸੂਬੇ ਦਾ ਹੀ ਜਿਹੜਾ ਪ੍ਰਭਾਰੀ ਲਾਇਆ ਜਾਂਦਾ ਹੁੰਦਾ ਤਾਂ ਉਹ ਉਹਦੇ ਤਹਿਤ ਹੁਣ ਜਦੋਂ ਦਿੱਲੀ ਤੋਂ ਬੈਠੇ ਲਾਉਣੇ ਸੀ ਤਾਂ ਇੰਨੀ ਕਾਂਗਰਸ ਨੂੰ ਸੋਚ ਬਣਦੀ ਸੀ ਵੀ ਚਾਹੇ ਉਹ ਦੋਸ਼ੀ ਨਹੀਂ ਬਣਿਆ ਗਿਆ ਉਹ ਮੁਲਜ਼ਮ ਮੁਰਜ਼ਮ ਵਿੱਚ ਫਰਕ ਰਿਹਾ ਪਰ ਕਿਤੇ ਨਾ ਕਿਤੇ ਜਿਹੜਾ ਆਮ ਲੋਕਾਂ ਦੇ ਹਿਰਦਿਆਂ ਦੇ ਉੱਤੇ ਜਿਹੜੀ ਗੱਲ ਲਿਖੀ ਗਈ ਆ ਜਿਹੜੀ ਗੱਲ ਅਸੀਂ ਬਚਪਨ ਤੋਂ ਪੜ੍ਹ ਆਏ ਹਾਂ ਉਹ ਚ ਕਮਲਨਾਥ ਦਾ ਨਾਂ ਅਸੀਂ ਪੜ੍ਹਦੇ ਆਏ ਹਾਂ ਸੋ ਛੇਤੀ ਛੇਤੀ ਪੰਜਾਬੀ ਇਹ ਚੀਜ਼ ਨੂੰ ਨਹੀਂ ਨਸ਼ਟ ਕਰ ਸਕਦੇ ਪਰ ਹੁਣ ਮੈਨੂੰ ਨੀ ਸਮਝ ਆਉਂਦੀ ਵੀ ਜੇ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਲੋਕਲ ਵੀ ਰਿਪੋਰਟ ਜਾਣੀ ਦੀ ਹੈ ਕੈਪਟਨ ਅਮਰਿੰਦਰ ਸਿੰਘ ਸਟੇਟ ਦੇ ਮੁਖੀ ਆ ਕਾਂਗਰਸ ਦੇ ਤਾਂ ਉਹਨਾਂ ਨੂੰ ਵੀ ਰਿਪੋਰਟ ਭੇਜਣੀ ਚਾਹੀਦੀ ਹੈ ਵੀ ਸਾਡੇ ਭਾਈ ਇਹਦਾ ਕੀ ਰਿਐਕਸ਼ਨ ਆਊਗਾ ਮੇਰੇ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਕੀ ਜਵਾਬ ਦੇਣੇ ਪੈਣਗੇ ਤੇ ਕੁੱਲ ਮਿਲਾ ਕੇ ਜਿਹੜਾ ਫੈਸਲਾ ਕਾਂਗਰਸ ਦਾ ਆਇਆ ਉਹ ਕਾਂਗਰਸ ਲਈ ਕਿਤੇ ਨਾ ਕਿਤੇ ਨਿਆਣਦੇ ਹੀ ਸਾਊਗਾ
ਜੀ ਵਿਰਾਟ ਸਾਹਿਬ ਸੋ ਜਸਕੁਮਨ ਹੁਣਾਂ ਨੇ ਟੈਲੀਗ੍ਰਾਮ ਰਾਹੀਂ ਸਾਂਝ ਪਾਈ ਹੈ ਤੇ ਕਹਿ ਰਹੇ ਕਿ ਪ੍ਰੋਗਰਾਮ ਇਜ਼ ਗੋਇੰਗ ਗੁੱਡ ਤੇ ਮਿੰਟੂ ਜੀ ਕੈਨ ਯੂ ਗਿਵ ਇਨਫੋਰਮੇਸ਼ਨ ਅਬਾਊਟ ਐਸਪੀ ਸ਼ਲਵਿੰਦਰ ਸਿੰਘ ਵਟ ਹੈਪਨ ਨਾਓ ਦੈਟ ਕੇਸ
ਦੇਖੋ ਜੀ ਉਹ ਕੇਸ ਫਿਲਹਾਲ ਠੰਡੇ ਵਾਸਤੇ ਚ ਉਹਦੀ ਬਲੀ ਦੀ ਉਡੀਕ ਕੀਤੀ ਜਾ ਰਹੀ ਸੀ ਜੀ ਮੈਨੂੰ ਉਮੀਦ ਸੀ ਵੀ ਜਿਹੜੇ ਉਹ ਵੱਡੇ ਆਕਾਂ ਨੂੰ ਬਚਾਉਣ ਲਈ ਐਸਪੀ ਨੂੰ ਬਲੀ ਦਾ ਬੱਕਰਾ ਬਣਾਇਆ ਜਾਊਗਾ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਐਸਪੀ ਸ਼ਲਵਿੰਦਰ ਸਿੰਘ ਦਾ ਜਿਹੜਾ ਕੇਸ ਆ ਉਹ ਉਹਨਾਂ ਨੂੰ ਦੁਬਾਰਾ ਜਿਹੜੀ ਜੋਬ ਉੱਤੇ ਬਹਾਲ ਹੋਇਆ ਜੋਬ ਤੇ ਜਾਣਗੇ ਉਹ ਇੰਡੀਕੇਸ਼ਨ ਹੀ ਆ ਜੀ ਵੀ ਉਹਨਾਂ ਨੂੰ ਵੀ ਬਚਾਇਆ ਜਾਇਆ ਜਾਂ ਉਹਨਾਂ ਦਾ ਜਿਹੜੀ ਸ਼ਮੂਲੀਅਤ ਆ ਉਹਨੂੰ ਜਾਣ ਕੇ ਢਿੱਲਾ ਪਾ ਕੇ ਤੇ ਹੋ ਸਕਦਾ ਵੀ ਵੱਡੀ ਜਿਹੜੇ ਮੱਛੀ ਆ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਏ ਪਰ ਫਿਲਹਾਲ ਆ ਜਿਹੜਾ ਉਹ ਕੇਸ ਆ ਉਹ ਉਹਨੂੰ ਸਲੋ ਜਿਹੜੀ ਚਾ ਵਿੱਚ ਹੋ ਗਿਆ ਤੇ ਦੇਖਦੇ ਆ ਜੀ ਪੰਜਾਬ ਇੰਡੀਆ ਦਾ ਸਿਸਟਮ ਹੋਊਗਾ ਜਿਹੜਾ ਅਕਸਰ ਹੀ ਤੇ ਉਦੋਂ ਬਾਅਦ ਉਦੋਂ ਉਹਨੂੰ ਫੈਸਲੇ ਆਉਂਦੇ ਆ ਜਦੋਂ ਫੈਸਲੇ ਦਾ ਕੋਈ ਮੁੱਲ ਨਹੀਂ ਰਹਿੰਦਾ ਤੇ ਫਿਰ ਸਾਡੇ ਲੀਡਰਾਂ ਨੂੰ ਬਿਆਨ ਦੇਣਾ ਪੈਂਦਾ ਵੀ ਸਮਲਿਕ ਸਾਫ਼ ਹੋ ਗਿਆ ਜੀ
ਜੀ ਤੇ ਜਸਪਾਲ ਆਪਾਂ ਸਿਡਨੀ ਤੋਂ ਕਹਿ ਰਹੇ ਹਾਂ ਕਿ ਮਿੰਟੂ ਜੀ ਰੇਡੀਓ ਤੇ ਲਾਈਵ ਹੁੰਦੇ ਰਿਹਾ ਕਰੋਗੇ ਨਾ ਕੈਨੇਡਾ ਜਾ ਕੇ ਭੋਲ ਤਾਂ ਨਹੀਂ ਜਾਂਦੇ
ਉਹ ਨਾ ਜੀ ਕੈਨੇਡਾ ਚ ਤਾਂ ਇੰਟਰਨੈਟ ਚੱਲਦਾ ਅਸੀਂ ਤਾਂ ਉਹੋ ਜਿਹੇ ਥਾਵਾਂ ਤੋਂ ਲਾਈਵ ਹੁੰਦੇ ਰਹੇ ਹਾਂ ਜਿੱਥੇ ਇੰਟਰਨੈਟ ਨੂੰ ਕੈਚ ਕਰਨ ਵਾਸਤੇ ਵੀ ਪਹਿਲਾਂ ਦੋ ਮੰਜ਼ਲੀ ਪਾਉਣੀ ਪੈਂਦੀ ਆ ਸੋ ਬਿਲਕੁਲ ਜੀ ਦੇਖੋ ਇਹ ਅਸੀਂ ਤੁਹਾਡੇ ਲਈ ਹੋ ਰਹੇ ਜੇ ਤੁਸੀਂ ਸੋਚਾਲ ਜੀ ਵੀ ਤੁਹਾਡੇ ਲਈ ਸਾਡੀ ਅੰਦਰ ਭੁੱਖਾ ਅਸੀਂ ਕੱਲੀ ਸੇਵਾ ਕਹਿਣ ਦੀਆਂ ਗੱਲਾਂ ਹੁੰਦੀਆਂ ਵੀ ਮੈਂ ਸੇਵਾ ਕਰਦਾ ਕਹਿਣੀ ਔਖੀ ਆ ਨਾ ਦੂਜੇ ਦੇ ਉੱਤੇ ਬੰਦੇ ਨੂੰ ਜਮਾਉਣੀ ਸੌਖੀ ਆ ਵੀ ਸੇਵਾ ਕਰ ਰਹੇ ਹਾਂ ਸੇਵਾ ਆਪਦਾ ਕੀੜਾ ਮਾਰ ਰਹੇ ਹਾਂ ਸਾਨੂੰ ਵੀ ਜੇ ਨਾ ਗੱਲਾਂ ਕਰੀਏ ਤਾਂ ਫਿਰ ਉਹ ਅੰਦਰ ਭਗਵੰਤ ਮਾਨ ਦੇ ਕਹਿਣ ਵਾਂਗੂ ਢਿੱਡ ਚ ਗੋਲੇ ਬਣ ਜਾਂਦੇ ਆ ਜੀ ਸੋ ਅਸੀਂ ਵੀ ਜਿਹੜੀਆਂ ਤਾਜ਼ੀਆਂ ਤਾਜ਼ੀਆਂ ਖਬਰਾਂ ਕੈਨੇਡਾ ਤੋਂ ਜ਼ਰੂਰ ਦਿਆ ਕਰਾਂਗੇ
ਜੀ ਬਹੁਤ ਬਹੁਤ ਧੰਨਵਾਦ ਵਿਰਾਟ ਸਾਹਿਬ ਤੇ ਰਾਜੀਵ ਵਾਂਗੂ ਸਿੰਗਾਪੁਰ ਤੋਂ ਜੁੜੇ ਜੀ ਸਤਿ ਸ੍ਰੀ ਅਕਾਲ ਗੁਰਾ ਰਹੇ ਆ ਵਿਰਾਟ ਸਾਹਿਬ ਤੇ ਨਾਲ ਹੀ ਇਹਨੇ ਇੱਕ ਬੜਾ ਸੰਸਦੀ ਖੇਜ ਖੁਲਾਸਾ ਕੀਤਾ ਜੀ ਉਹ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ ਜੀ ਕਹਿੰਦੇ ਕਿ ਭਾਜੀ ਬਾਦਲ ਨੂੰ ਪੁੱਛੋ ਜੋ ਸਮਰਾਲਾ ਸਿਟੀ ਵਿਚ ਖੰਡੋਲਾ ਫਾਰਮ ਵਿਚ ਸਿੰਥੈਟਿਕ ਡਰੱਗ ਬਣਦੀ ਸੀ ਉਹ ਸਮਰਾਲਾ ਸਿਟੀ ਪਾਕਿਸਤਾਨ ਵਿਚ ਹੈ ਕਹਿੰਦੇ ਮੈਂ ਅੱਖੀ ਵੇਖਿਆ ਹੈ ਸਾਰਾ ਕੁਝ ਸੋ ਜੀ ਰਾਜੀਵ ਭੰਗੂ ਸਿੰਗਾਪੁਰ ਤੋਂ ਇਹਨਾਂ ਨੇ ਸਾਡੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਹੈ
ਦੇਖੋ ਜੀ ਇਹ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਪਤਾ ਹੀ ਹੁੰਦਾ ਸਭ ਨੂੰ ਪਤਾ ਹੁੰਦਾ ਜਦੋਂ ਅੱਜ ਬਿਆਨ ਪੜਿਆ ਜੀ ਨੇ ਉਹ ਸਭ ਇਸੇ ਗੱਲ ਤੇ ਮੁਸਕਰਾਏ ਆ ਸਭ ਨੇ ਇਹ ਗੱਲ ਹੀ ਆ ਵੀ ਕਿਆ ਬਾਤ ਆ ਜੀ ਬਾਬਾ ਇਸ ਉਮਰ ਚ ਕਿਹੜੇ ਜੀ ਗੱਲ ਕਰ ਸੋ ਇਹ ਸਭ ਪਤਾ ਹੀ ਹੈ ਜੀ ਕੀ ਕੁਛ ਹੋ ਰਿਹਾ
ਜੀ ਵਿਰਾਟ ਸਾਹਿਬ ਸੋ ਅੱਛਾ ਇੱਕ ਹੁਣ ਜਿਹੜੀ ਖਬਰ ਮੇਰੇ ਦਿਲ ਚ ਬੜੀ ਦੇਰ ਦੀ ਰੜਕਦੀ ਪਈ ਆ ਨਾ, ਉਹ ਮੇਰੀ ਵੀ ਜਾਂਦੀ ਜਾਂਦੀ ਉਹ ਸਾਂਝੀ ਜ਼ਰੂਰ ਸਭ ਨਾਲ ਕਰ ਜਾਈਏ ਕਿ ਜਿਹੜੀ ਇੱਕ ਸਿਮਰਤੀ ਇਰਾਨੀ ਜਿਹੜੀ ਉਹ ਪਤਾ ਨੀ ਇੱਕ ਡੀਅਰ ਸ਼ਬਦ ਕਹਿਣ ਤੇ ਭੜਕ ਪਈ ਹੈ ਨਾ, ਕਹਿੰਦੇ ਕਿ ਚੰਗਾ ਤਮਾਸ਼ਾ ਹੋਇਆ, ਉਹ ਉਹਦੇ ਬਾਰੇ ਵੀ ਦੱਸੋ ਵੀ ਇਹ ਕੀ ਮੁੱਦਾ ਬਣਿਆ, ਕੀ ਸਬੱਬ ਬਣਿਆ ਕਿ ਉਹਨੂੰ ਇੰਨਾ ਗੁੱਸਾ ਆ ਗਿਆ।
ਦੇਖੋ ਕਈ ਵਾਰੀ ਨਾ ਅਸੀਂ ਗੱਲਾਂ ਵੱਡੀਆਂ ਕਰ ਦਿੰਦੇ ਹਾਂ ਜਾਂ ਅਸੀਂ ਆਪਦੇ ਆਪ ਨੂੰ ਐਡਵਾਂਸ ਸ਼ੋ ਕਰ ਦਿੰਦੇ ਹਾਂ ਵੀ ਅਸੀਂ ਬਹੁਤ ਅੱਗੇ ਵਧੇ ਹੋਏ ਹਾਂ, ਮੁੰਬਈ ਫਿਲਮ ਇੰਡਸਟਰੀ ਚ ਰਹੇ ਹਾਂ, ਅਸੀਂ ਮੰਤਰੀ ਦੇ ਅਹੁਦੇ ਪਹੁੰਚੇ ਹਾਂ, ਪਰ ਉਹ ਜਿਹੜੀ ਕੱਲ ਦੀ ਉਹਨਾਂ ਦੀ ਜਿਹੜੀ ਟਵਿੱਟਰ ਦੇ ਉੱਤੇ ਲੜਾਈ ਆ ਤਾਂ ਉਹ ਬਣਾਉਣੀ ਕੋਈ ਆ ਵੀ ਜਦੋਂ ਅਸ਼ੋਕ ਚੌਧਰੀ ਉਹਨਾਂ ਨਾਲ ਉਹਨਾਂ ਨੇ ਅਸ਼ੋਕ ਚੌਧਰੀ ਨੇ ਸਿਰਫ ਇੰਨਾ ਟਵੀਟ ਕੀਤਾ ਵੀ ਤੁਹਾਡਾ ਜਿਹੜਾ 2015 ਅਖੀਰ ਕਦੋਂ ਨਿਬੜੂਗਾ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ 2015 ਦੇ ਵਿੱਚ ਫਲਾਨੀ ਜ਼ਿਲ੍ਹਾ ਕਰ ਦਿਆਂਗੇ, ਤਾਂ ਉਹਨਾਂ ਨੇ ਸਿਰਫ ਬੜੇ ਪਿਆਰ ਇੰਨਾ ਲਿਖਤਾ 2015 ਤੁਹਾਡਾ ਫਿਨਿਸ਼ ਹੋਊਗਾ। ਤਾਂ ਇਹ ਜਿਉਂ ਅਸੀਂ ਆਸਟ੍ਰੇਲੀਆ ਚ ਰਹਿੰਦੇ ਹਾਂ ਸਾਡੇ ਲਈ ਤਾਂ ਡੀਅਰ ਸ਼ਬਦ ਕੋਈ ਚੀਜ਼ ਨਹੀਂ ਹੈਗਾ, ਤੇ ਇਹ ਮੰਤਰੀ ਮੁੰਬਈ ਦੇ ਵਿੱਚ ਇੰਨੇ ਸਾਲ ਰਹੀ ਔਰਤ ਜਾਂ ਉਹਨੂੰ ਇਹ ਲੱਗਿਆ ਵੀ ਇਹ ਡੀਅਰ ਸ਼ਬਦ ਆ ਜਿਹੜਾ ਇਹ ਮਾਂ ਸ਼ਬਦ ਹੈ, ਘਟੀਆ ਸ਼ਬਦ ਹੈ, ਵਰਤਿਆ ਨਹੀਂ ਜਾਣਾ ਚਾਹੀਦਾ ਸੀ। ਉਹਨਾਂ ਨੇ ਉਹਦਾ ਜਵਾਬ ਦੇ ਕਹਿੰਦੇ ਕਦੋਂ ਤੋਂ ਤੁਸੀਂ ਔਰਤਾਂ ਨੂੰ ਡੀਅਰ ਕਹਿਣ ਲੱਗ ਗਏ, ਕਦੋਂ ਕਿੰਨੀਆਂ ਔਰਤਾਂ ਤੁਹਾਡੀਆਂ ਡੀਅਰ ਆ, ਇਹ ਬਹੁਤ ਏਦਾਂ ਦੀਆਂ ਜਿਹੜੀ ਸਵਾਲ ਜਵਾਬ ਰਾਤ ਜਿਹੜੀ ਸਿਮਰਤੀ ਰਾਣੀ ਨੇ ਕਰਕੇ ਆਪਦਾ ਜਿਹੜਾ ਮੇਰੇ ਹਿਸਾਬ ਨਾਲ ਆਪਦੀ ਜਿਹੜੀ ਜਨਾ ਕੱਢਿਆ ਜੀ ਉਹਨਾਂ ਗੱਲਾਂ ਨਾਲ। ਇਹ ਚੀਜ਼ਾਂ ਨੂੰ ਸਾਨੂੰ ਇੱਕ ਮੰਤਰੀ ਦੇ ਅਹੁਦੇ ਤੇ ਹੋ ਕੇ ਪਹਿਲੀ ਗੱਲ ਤਾਂ ਸਾਨੂੰ ਪਬਲਿਕਲੀ ਦੇ ਫੰਡਾਂ ਚ ਪੈਣਾ ਹੀ ਨਹੀਂ ਚਾਹੀਦਾ, ਜਿਹੜੇ ਵੀ ਕੋਈ ਸੋਸ਼ਲ ਮੀਡੀਆ ਦੇ ਉੱਤੇ ਲੜਾਈਆਂ ਹੁੰਦੀਆਂ ਨਾ ਜਾਂ ਸੋਸ਼ਲ ਮੀਡੀਆ ਦੇ ਉੱਤੇ ਗਾਉਂਦੀਆਂ ਉਹ ਇੱਕ ਜੱਗ ਹਸਾਉਣ ਤੋਂ ਸਿਵਾਏ ਹੋਰ ਕੁਛ ਨਹੀਂ ਹੈ, ਆਪਦਾ ਜਿਹੜਾ ਇੱਕ ਜਨਾਜ਼ਾ ਕੱਢਣ ਤੋਂ ਸਿਵਾਏ ਕੁਛ ਨਹੀਂ ਹੁੰਦਾ। ਮੈਨੂੰ ਬਹੁਤ ਸਾਰਾ ਲੋਕ ਟੇਢਾ ਬਿੰਗਾ ਕਮੈਂਟ ਕਰ ਦਿੰਦੇ ਆ, ਹੋਰ ਕਰ ਦਿੰਦੇ, ਕਰ ਤਾਂ ਠੀਕ ਹੈ, ਉਹਨੇ ਕਰ, ਮੈਨੂੰ ਕੀ ਲੋੜ ਪਈ ਉਹਨੂੰ ਜਵਾਬ ਦੇਣ ਦੀ, ਮੈਨੂੰ ਕੀ ਲੋੜ ਪਈ ਉਹਦੀਆਂ ਗੱਲਾਂ ਕਰਨ ਦੀ ਉਹਨਾਂ ਚੀਜ਼ਾਂ ਦੀ। ਮੈਂ ਜੇ ਉਹ ਕੰਮ ਨੂੰ ਕਰਾਂ, ਜੇ ਮੈਂ ਕਰ ਸਕਦਾ ਤਾਂ ਕਰਕੇ ਦਿਖਾਵਾਂ, ਨਹੀਂ ਕਰ ਸਕਦਾ ਤਾਂ ਮੈਂ ਨਾ ਕਰਾਂ, ਮੈਂ ਉਹਨੂੰ ਬਸ ਜਾਂ ਲੜਾਈਆਂ ਚ ਕਿਉਂ ਪਾਵਾਂ। ਹੁਣ ਇਸ ਢੰਗ ਨਾਲ ਤਾਂ ਅਸੀਂ ਆਸਟ੍ਰੇਲੀਆ ਦੇ ਵਿੱਚ ਤਾਂ ਅਸੀਂ ਰੋਜ਼ ਹੀ ਫਿਰ ਲੜਾਈਆਂ ਹੀ ਚੱਲਣ, ਆਸਟ੍ਰੇਲੀਆ ਦੇ ਤਾਂ ਤੁਸੀਂ ਜਦੋਂ ਮਰਜ਼ੀ ਜਾਓਗੇ ਤਾਂ ਤੁਹਾਨੂੰ ਇਹੋ ਜਿਹੇ ਸ਼ਬਦ ਸੁਣਨ ਨੂੰ ਮਿਲਦੇ ਆ, ਥਾਂ ਥਾਂ ਤੇ ਮਿਲਦੇ ਆ ਨੂੰ, ਤਾਂ ਤੁਸੀਂ ਕਿੱਧਰ ਜਾਓਗੇ, ਤੁਹਾਨੂੰ ਕੀ ਸ਼ਬਦ ਆ ਜਿਹੜੇ, ਇਹ ਤਾਂ ਉਹ ਚੁਟਕਲੇ ਵਾਲੀ ਗੱਲ ਹੀ ਸੁਣਾਤੀ ਜੀ ਪਿਛਲੇ ਵੀ ਸਿੰਝਾ ਕੀਤਾ ਵੀ ਸਾਰੇ ਟੱਬਰ ਨੂੰ ਲੱਭ ਜੂ, ਉਹ ਬੁੜੀ ਗਾਲਾਂ ਦੇਣ ਜਾਵੜੀ ਸੀ ਉਹਨਾਂ ਦੇ ਘਰੇ ਵੀ ਭਾਈ ਤੁਹਾਡੇ ਮੁੰਡੇ ਨੇ ਸਾਨੂੰ ਕਿਸੇ ਕੁੜੀ ਨੂੰ ਕਿਹਾ ਤੁਹਾਡੇ ਸਾਰੇ ਟੱਬਰ ਨੂੰ ਮੈਂ ਕਹਿਣੀ ਹਾਂ, ਲੈ ਵੀ ਉਹਨੂੰ ਇਹੀ ਨੀ ਪਤਾ ਵੀ ਇਹਦਾ ਮੀਨਿੰਗ ਕੀ ਆ। ਸੋ ਇਹ ਚੀਜ਼ਾਂ ਇੱਕ ਮੰਤਰੀ ਕਰ ਰਹੀ ਹੈ ਜਦੋਂ ਇਹਦੀਆਂ ਗੱਲਾਂ ਤਾਂ ਉਹ ਜਨਾਜ਼ਾ ਕੱਢ ਰਹੀ ਆਪਦੀ ਅਕਲ ਦਾ।
ਬਿਲਕੁਲ ਬਿਲਕੁਲ ਵਿਰਾਟ ਸਾਹਿਬ, ਤੇ ਇੱਕ ਜਿਹੜੀ ਖਬਰ ਹੋਰ ਅੱਜ ਕੱਲ ਬੜੀ ਸੁਰਖੀਆਂ ਦੇ ਵਿੱਚ ਚੱਲ ਰਹੀ ਹੈ ਤੇ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਜਾਂਦੇ ਜਾਂਦੇ ਦੱਸਦੇ ਜਾਓ। ਇਹ ਜਿਹੜਾ ਪਲਾਜ਼ਮਾ ਰੈਕਟ ਦਾ ਪਰਦਾ ਫਾਸ਼ ਹੋਇਆ ਔਰ ਬੜੀ ਚਰਚਾ ਦੇ ਵਿੱਚ ਹੈ, ਇਹਦੇ ਬਾਰੇ ਤੁਸੀਂ ਜਾਣਕਾਰੀ ਜੇ ਦੇ ਸਕੋ।
ਦੇਖੋ ਇਹ ਬਹੁਤ ਅਹਿਮ ਖਬਰ ਸੀ, ਇਸ ਖਬਰ ਨੂੰ ਵੱਧ ਟਾਈਮ ਚਾਹੀਦਾ ਸੀ, ਪਰ ਮਾਫੀ ਚਾਹੁੰਦਾ ਵੀ ਹੁਣ ਮੇਰਾ ਵੀ ਟਾਈਮ ਅੱਜ ਬਹੁਤ ਜ਼ਿਆਦਾ, ਮੈਂ ਜਾਣਾ, ਪਰ ਮੈਂ ਬਰੀਫ ਚ ਦੱਸਦਾ ਜੀ। ਬਠਿੰਡੇ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਖੇਪ 21,000 ਪਲਾਜ਼ਮਾ ਜਿਹੜਾ ਉਹਦੀਆਂ ਥੈਲੀਆਂ ਲੱਭੀਆਂ ਜੀ, ਜਿਹੜਾ ਕਿ ਨਕਲੀ ਬਣਾਇਆ ਗਿਆ। ਅੱਜ ਤੱਕ ਅਸੀਂ ਸੁਣਦੇ ਸੀ ਵੀ ਰੱਬ ਨੇ ਖੂਨ ਬਣਾਇਆ ਨਾ ਤੇ ਬਣਕਾਂ ਤੋਂ ਉਹ ਨਹੀਂ ਬਣ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਅੱਜ ਤਾਈਂ ਉਹਨਾਂ ਤੋਂ ਖੂਨ ਨਹੀਂ ਬਣਿਆ। ਪਰ ਆ ਤਾਂ ਜੀ ਲੋਹੜੇ ਤੇ ਕੋਈ ਦਿਲਵਾਗ ਨਾਂ ਦਾ ਡਾਕਟਰ ਆ ਜੀ, ਆਦੇਸ਼ ਅਦਾਰਾ, ਬਹੁਤ ਵੱਡਾ ਅਦਾਰਾ ਪੰਜਾਬ ਚ ਮੰਨਿਆ ਹੋਇਆ ਮੈਡੀਕਲ ਚ, ਉਹਦੀ ਪੂਰੀ ਦੀ ਪੂਰੀ ਇੱਕ ਟੀਮ ਨੇ ਇੱਕ ਪਲਾਜ਼ਮਾ ਬਲੱਡ ਬਾਰੇ ਬਹੁਤ ਸਾਰੇ ਸਰੋਤੇ ਜਾਣਦੇ ਆ, ਪਰ ਜੇ ਨਹੀਂ ਜਾਣਦੇ ਤਾਂ ਮੈਂ ਉਹਨਾਂ ਨੂੰ ਦੱਸਦਿਆਂ ਵੀ ਖੂਨ ਦੇ ਵਿੱਚ ਇੱਕ ਜਿਹੜੇ ਸੈੱਲ ਆ ਜਿਹੜੇ ਕਿ ਹੁਣ ਜ਼ਿਆਦਾਤਰ ਤਕਰੀਬਨ ਦੇਖੋ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਵਿੱਚ ਰੈੱਡ ਜਾਂ ਵਾਈਟ ਸੈੱਲ ਪ੍ਰੋਬਲਮ ਆਉਂਦੀ ਆ, ਇਕੱਲੇ ਸੈੱਲ ਵੀ ਚੜਾਏ ਜਾਂਦੇ ਆ, ਇੱਕ ਖੂਨ ਦੀ ਬੋਤਲ ਤਿੰਨ ਥਾਂ ਤੇ ਕੰਮ ਲਈ ਜਾ ਸਕਦੀ ਆ, ਅੱਜ ਕੱਲ ਇਹ ਜਿਹਾ ਸਿਸਟਮ ਆ ਗਿਆ। ਤੇ ਜਿਨ੍ਹਾਂ ਦਾ ਜਿਵੇਂ ਬਲੱਡ ਦੇ ਵਿੱਚ ਇੰਡੀਅਨ ਅਸੀਂ ਬਲੱਡ ਡੋਨੇਟ ਕਰਨ ਜਾਂਦੇ ਹਾਂ ਤੇ ਕਈ ਵਾਰੀ ਉਹ ਖੂਨ ਲੈਣ ਤੋਂ ਕਰ ਦਿੰਦੇ ਆ ਕਿ ਉਹਨੂੰ ਬਚਪਨ ਦੇ ਵਿੱਚ ਟਾਈਫਾਇਡ, ਨਮੋਨੀਆ ਜਾਂ ਕੋਈ ਇਹ ਜਿਹਾ ਬਿਮਾਰੀ ਕੋਈ ਹੋਇਆ ਜਾਂ ਮਲੇਰੀਆ ਖਾਸ ਕਰਕੇ, ਉਹਨਾਂ ਦਾ ਇਕੱਲਾ ਪਲਾਜ਼ਮਾ ਬਲੱਡ ਲਿਆ ਜਾਂਦਾ। ਪਲਾਜ਼ਮਾ ਬਲੱਡ ਹੁੰਦਾ ਜਿਹੜਾ ਉਹ ਯੈਲੋ ਕਲਰ ਦਾ ਹੁੰਦਾ ਜੀ, ਤੇ ਉਹਦੇ ਨਾਲ ਤੁਹਾਡੀ ਸਿਹਤ ਨੂੰ ਵੀ ਕੋਈ ਅਸਰ ਨਹੀਂ ਪੈਂਦਾ, ਚਾਹੇ ਤੁਸੀਂ 15 ਦਿਨਾਂ ਤੋਂ ਕਢਾਉਂਦੇ। ਬਹੁਤ ਸਾਰੇ ਡੋਨਰ ਵੀ ਆ, ਪਰ ਹੈਰਾਨੀ ਹੁੰਦੀ ਹੈ ਵੀ 21,500 ਜਿਹੜੀਆਂ ਥੈਲੀਆਂ ਇੱਕ ਟਰੱਕ ਦੇ ਵਿੱਚੋਂ ਇੱਕ ਕੰਟੇਨਰ ਦੇ ਵਿੱਚ ਬਠਿੰਡੇ ਤੋਂ ਫੜੀਆਂ ਗਈਆਂ। ਹੁਣ 21,000 ਪਲਾਜ਼ਮਾ ਥੈਲੀ ਆ ਜਿਹੜੀ ਤਾਂ ਅੰਡਰਸਟੂਡੀ ਆ ਜੀ ਵੀ ਉਹ ਡੋਨੇਟ ਨਹੀਂ ਹੋ ਸਕਦੀ, ਕਿਉਂਕਿ ਬਿਸ਼ਰਤ ਕਹੀਏ ਵੀ ਕਿਸੇ ਡੇਰੇ ਵਾਲੇ ਨੇ ਨਾ ਉੱਥੇ ਕੈਂਪ ਲਾਇਆ ਹੋਵੇ ਉਹ ਰਿਕਾਰਡ ਬਣਾਉਣ ਲਈ, ਉਹ ਅੱਡ ਇੱਕ ਚੈਪਟਰ ਆ। ਚੀਜ਼ ਉਹ ਨਕਲੀ ਸਕਦੀ ਤੇ ਨਕਲੀ ਦੇ ਵਿੱਚ ਵੀ ਮੈਂ ਹੈਰਾਨ ਹੋਇਆ ਵੀ ਅੰਡ ਪਾ ਕੇ ਬਣਾਈ ਆ ਬੰਦੇ ਦੇ ਸਰੀਰ ਨਾਲ ਖਿਲਵਾੜ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜੇ ਖੂਨ ਦਾ ਕੋਈ ਗਰੁੱਪ ਲੱਗ ਗਿਆ ਜਾਂ ਹੋਰ ਚੀਜ਼ ਲੱਗ ਗਈ ਤੇ ਬੰਦਾ ਮਰ ਜਾਂਦਾ ਪਰ ਹੁਣ ਇਹ ਮੈਡੀਕਲ ਲਾਈਨ ਦੇ ਵਿੱਚ ਹੈਰਾਨੀ ਆ ਵੀ ਪਲਾਜ਼ਮਾ ਦੇ ਵਿੱਚ ਨਕਲੀ ਪਲਾਜ਼ਮਾ ਜੇ ਕਿਸੇ ਖੂਨ ਚੜੂਆ ਤਾਂ ਉਹਦਾ ਕੀ ਬਣੂਆ ਕਹਿੰਦੇ ਪਲਾਜ਼ਮਾ ਬਾਹਰ ਵੀ ਜਿਹੜਾ ਉਹਨੇ ਜਾਣਾ ਸੀ ਮੁੰਬਈ ਜਾਣਾ ਸੀ ਪਰ ਉਦੋਂ ਪਹਿਲਾਂ ਫੜਿਆ ਤੇ ਬਹੁਤ ਵੱਡੇ ਇਹਦੇ ਚ ਜਿਹੜੇ ਹੁਣ ਸਾਹਮਣੇ ਆਉਣਗੇ ਇਹਦੇ ਚ ਜਿਹੜੇ ਕੌਣ ਕੌਣ ਇਨਵੋਲਵ ਆ ਕਿਉਂਕਿ ਏਡਾ ਵੱਡਾ ਪ੍ਰੋਜੈਕਟ ਆ ਜਿਹੜਾ ਉਹ ਆਮ ਦਾ ਕਰ ਸਕਦਾ ਇੱਕ ਡਾਕਟਰ ਨਹੀਂ ਕਰ ਸਕਦਾ ਇਹਦੇ ਪਿੱਛੇ ਪੂਰੀ ਦੀ ਪੂਰੀ ਇੱਕ ਟੀਮ ਹੋਊ ਪਹਿਲਾਂ ਗੁਰਦਿਆਂ ਦੇ ਫੜ ਚੋਰ ਫੜੇ ਗਏ ਕਿਤੇ ਕਾਸ ਚੋਰ ਫੜੇ ਪਰ ਹੁਣ ਤਾਂ ਜੀ ਹੈਰਾਨੀ ਆ ਅਸੀਂ ਨਕਲੀ ਚੀਜ਼ਾਂ ਖਾਂਦੇ ਪੀਂਦੇ ਸੀ ਸਾਨੂੰ ਮਿਲਾਵਟੀ ਚੀਜ਼ਾਂ ਮਿਲਦੀਆਂ ਸੀ ਪਰ ਹੁਣ ਤਾਂ ਖੂਨ ਵੀ ਮਿਲਾਵਟੀ ਹੋ ਗਿਆ ਤੁਸੀਂ ਕੀ ਕਰੋਗੇ ਕਿੱਧਰ ਜਾਓਗੇ ਬਹੁਤ ਹੀ ਜਿਹੜੀ ਇਹ ਮਾੜੀ ਖਬਰ ਆ ਬਹੁਤ ਹੀ ਜਿਹੜੀ ਚਿੰਤਾ ਦਾ ਵਿਸ਼ਾ ਵੀ ਇੰਨੇ ਕੁ ਜ਼ਿਆਦੇ ਕਿਸੇ ਨੇ ਇੰਨੇ ਕੁ ਜ਼ਿਆਦਾ ਸਾਡੀ ਜਿਹੜੀ ਜ਼ਮੀਰ ਮਾਰ ਦਿੱਤੀ ਆ ਸਾਡੇ ਜਿਹੜਾ ਰੱਬ ਦਾ ਖੌਫ ਖਤਮ ਕਰ ਦਿੱਤਾ ਤਾਂ ਇਸ ਤਰ੍ਹਾਂ ਸਭ ਕੁਛ ਹੋਇਆ ਜਿਹਦੇ ਚ ਅਸੀਂ ਹੁਣ ਵੀ ਨਕਲੀ ਲੋਕਾਂ ਤੱਕ ਪਹੁੰਚਾਉਣ ਲੱਗ ਗਏ ਹੁਣ ਕਿਹਨੂੰ ਚਾਹੀਦਾ ਪਲਾਜ਼ਮਾ ਪਹਿਲਾਂ ਤਾਂ ਇਹ ਦੇਖੋ ਵੀ ਪਲਾਜ਼ਮਾ ਚਾਹੀਦਾ ਇੱਕ ਦੂਜੇ ਜੀ ਨੂੰ ਜੀਵਨ ਦਾ ਸੰਘਰਸ਼ ਬੰਦੇ ਨੂੰ ਬੈਡ ਪਏ ਬਿਮਾਰ ਬੰਦੇ ਨੂੰ ਉਹਨੂੰ ਨਿੱਕੀ ਨਿੱਕੀ ਦੁਆ ਲਈ ਤਰਸਦਾ ਉਹ ਹਰ ਬੰਦੇ ਕੰਨੀ ਉਹਦੀਆਂ ਤੁਸੀਂ ਬੱਦੇ ਪਏ ਮਰੀਜ਼ ਦੀ ਝਾਕ ਨੀ ਦੇਖਿਆ ਕਰੋ ਕਿਵੇਂ ਵਿਚਾਰਾ ਬਣ ਹੁੰਦਾ ਕਿਵੇਂ ਉਹ ਤਰਸਦਾ ਚੰਗੀ ਸਿਹਤ ਕਿਤੋਂ ਵੀ ਤਾਂ ਉਹੋ ਜਿਹੇ ਬੰਦੇ ਨਾਲ ਵੀ ਖਿਲਵਾੜ ਕਰੋਗੇ ਤੁਸੀਂ ਕਿੱਥੇ ਇਹਦਾ ਦੇਣਾ ਦਿਓਗੇ ਸੋ ਇਹ ਚੀਜ਼ਾਂ ਬਹੁਤ ਦੁਖਦਾਈ ਹੈ ਤੇ ਇਹਦੀ ਜਿੰਨੀ ਵੀ ਵੰਡੀ ਕੀਤੀ ਜਾਵੇ ਥੋੜੀ ਅਸੀਂ ਤਾਂ ਚਾਹੁੰਦੇ ਹਾਂ ਇਹੋ ਜਿਹੇ ਬੰਦਿਆਂ ਨੂੰ ਸ਼ਰੇਆਮ ਸਜ਼ਾ ਮਿਲਣੀ ਚਾਹੀਦੀ ਆ ਚੁਚਖੜਾ ਕੇ ਸਜ਼ਾ ਜਿਹੜੀ ਦਿੱਤੀ ਜਾਵੇ ਉਹ ਸਜ਼ਾ ਦੇ ਦਿੱਤੀ ਜਾਣੀ ਚਾਹੀਦੀ ਜੇ ਲੋਕਾਂ ਨੂੰ
ਜੀ ਬਰਾੜ ਸਾਹਿਬ ਬਿਲਕੁਲ ਬਹੁਤ ਹੀ ਮਨਭਾਗੀਆਂ ਘਟਨਾ ਹੁੰਦੀਆਂ ਪਈਆਂ ਜੀ ਸੋ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਵਧੀਆ ਲਾਹਾ ਲੈ ਲਿਆ ਤੁਹਾਡਾ ਅੱਧੇ ਘੰਟੇ ਦੀ ਜਗ੍ਹਾ ਅੱਜ ਘੰਟਾ ਹੀ ਲਾਇਆ ਤੇ ਪਰ ਮੈਨੂੰ ਖੁਸ਼ੀ ਹੈ ਕਿ ਜਿਹੜੇ ਸਾਰੇ ਸਰੋਤੇ ਉਹਨਾਂ ਦੇ ਜਿਹੜੇ ਸਵਾਲਾਂ ਦੇ ਉਹਨਾਂ ਦੇ ਸੰਤੁਸ਼ਟ ਹੋ ਗਏ ਹੋਣੇ ਨੇ ਸੋ ਅੱਜ ਦੇ ਲਈ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਦਿਨ ਦੇਖ ਲਓ ਬਹੁਤ ਵਧੀਆ ਚੜਾਇਆ ਤੁਹਾਡੇ ਲਈ ਹੁਣ ਅਸੀਂ ਚੰਗੀ ਧੁੱਪ ਲੱਗੀ ਹੋਈ ਹੈ ਸੋ ਅੱਜ ਦਾ ਦਿਨ ਇੰਜੋਏ ਕਰੋ ਤੁਸੀਂ
ਜੀ ਜੀ ਬਿੱਲੀ ਦਿਹਾੜੀ ਵਾਲੇ ਬੰਦਿਆਂ ਦੀ ਇੰਜੋਏ ਹੁੰਦੀ ਹੈ ਜੀ ਐਂ ਕਹੋ ਵੀ ਅੱਜ ਦਾ ਰੱਬ ਕੇ ਕੰਮ ਕਰੋ ਕੰਮ ਕਰਦੇ ਆ ਤੇ ਆਪਦੇ ਬੱਚੇ ਪਾਲਦੇ ਆ ਜੀ ਇਹੀ ਜ਼ਿੰਦਗੀ ਆ ਪਰ ਬੋਲਦੇ ਕੱਲਦੇ ਕਈ ਵਾਰੀ ਇਧਰੋਂ ਉਧਰੋਂ ਕਰਦੇ ਤਾਂ ਇਸ ਚਾਹੇ ਕੋਈ ਗਲਤੀ ਹੋਵੇ ਤਾਂ ਮਾਫ਼ੀ ਤੇ ਮਿਲਦੇ ਹੋ ਕਿਸੇ ਅਗਲੇ ਪ੍ਰੋਗਰਾਮ ਚ
ਜੀ ਬਰਾੜ ਸਾਹਿਬ ਜੀ ਮਿਲਦੇ ਆ ਜੀ ਐਤਵਾਰ ਨੂੰ ਪਲੇ ਹੋ ਰਿਹਾ ਚੰਦਨ ਦੇ ਓਲੇ ਤੇ ਬੜਾ ਹੀ ਵਧੀਆ ਪਲੇ ਹੈ ਤੁਸੀਂ ਦੇਖਣ ਪਹੁੰਚ ਰਹੇ ਹੋ ਫਿਰ
ਜੀ ਜੀ ਬਿਲਕੁਲ ਬਿਲਕੁਲ
ਜੀ ਬਰਾੜ ਸਾਹਿਬ ਤੋਂ ਮਿਲਦੇ ਹਾਂ ਫਿਰ ਐਤਵਾਰ ਨੂੰ ਅਸੀਂ ਤੇ ਪ੍ਰੋਗਰਾਮ ਦੇ ਵਿੱਚ ਵੀ ਅਗਲੇ ਬੁੱਧਵਾਰ ਨੂੰ ਤੁਹਾਡੇ ਨਾਲ ਮੈਂ ਜ਼ਰੂਰ ਸ਼ਾਮਿਲ ਹੋਵਾਂਗੀ ਸੋ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਜੀ ਇਹ ਸੀ ਸਾਡਾ ਖ਼ਬਰਾਂ ਦਾ ਸੈਕਸ਼ਨ ਜੋ ਥੋੜਾ ਅੱਜ ਵੱਡਾ ਹੋ ਗਿਆ ਪਰ ਮੈਨੂੰ ਲੱਗਦਾ ਹੈ ਕਿ ਸਾਡੇ ਸਰੋਤਿਆਂ ਦੇ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਉਹਨਾਂ ਨੂੰ ਜ਼ਰੂਰੀ ਮਿਲ ਗਏ ਹੋਣੇ ਨੇ ਸੋ ਹੁਣ ਸਮਾਂ ਹੈ ਜੀ ਇੱਕ ਬ੍ਰੇਕ ਦਾ ਤੇ ਉਸ ਤੋਂ ਬਾਅਦ ਫਿਰ ਮੈਂ ਜਲਦੀ ਹਾਜ਼ਰ ਹੁੰਦੀ ਹਾਂ ਜੀ ਹਾਂ ਤੇ ਅਸੀਂ ਸੁਣਦੇ ਹਾਂ ਜੀ ਪਰਮਜੀਤ ਧਾਲੀਵਾਲ ਹੁਣਾਂ ਦੀ ਫਰਮਾਇਸ਼ ਤੇ ਗੀਤ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਜੀ
ਤੂੰ ਹਿੰਦੂ ਤੇ ਸਮਝਾਉਂਦਾ ਹੈ ਰਸਤੇ ਵੱਖੋ ਵੱਖਰੇ ਪਰ ਇੱਕ ਟਿਕਾਣਾ ਦਾਤੂ ਬਾਬਾ ਖੋਲਿਆ ਤੇਰਾ ਨਨਕਾਣਾ ਦਾਤੂ ਬਾਬਾ ਖੋਲਿਆ ਤੇਰਾ ਨਨਕਾਣਾ ਧਰਤੀ ਕੁੱਕ ਪੰਜਾਬ ਦੀ ਹੋਈ ਫਟਕੇ ਲੀਰਾ ਭਾਂਡਾ ਤੀਂਡਾ ਵੰਡ ਕੇ ਬਹਿ ਗਿਆ ਕਰਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ
ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਹੁਣ ਬਸ ਸਾਡੇ ਤੋਂ ਹੁਣ ਤੋਂ ਬਾਅਦ ਅੱਧਾ ਕੁ ਘੰਟਾ ਬਚਿਆ ਹੈ ਜੀ ਗੱਲਾਂ ਬਾਤਾਂ ਕਰਨ ਲਈ ਤੇ ਇਸ ਦੇ ਦੌਰਾਨ ਅਸੀਂ ਪ੍ਰੋਗਰਾਮ ਦੇ ਵਿੱਚ ਅੱਜ ਸ਼ਮੀਤ ਨਰੂਲਾ ਹੁਣਾਂ ਨਾਲ ਇੱਕ ਖਾਸ ਮੁਲਾਕਾਤ ਕਰਨੀ ਹੈ ਜੀ ਸ਼ਮੀਤ ਨਰੂਲਾ ਬੜੀ ਹੀ ਇੱਕ ਪਿਆਰੀ ਜਿਹੀ ਪੰਜਾਬ ਦੀ ਇੱਕ ਉਭਰਦੀ ਗਾਇਕਾ ਹੈ ਜੀ ਜਿਹੜੇ ਅੱਜ ਕੱਲ ਆਸਟ੍ਰੇਲੀਆ ਆਏ ਹੋਏ ਨੇ ਤੇ ਆਪਣੀ ਗਾਇਕੀ ਦੇ ਨਾਲ ਉਹਨਾਂ ਨੇ ਆਸਟ੍ਰੇਲੀਆ ਦੀਆਂ ਸਟੇਜਾਂ ਤੇ ਚੰਗਾ ਰੰਗ ਬੰਨਿਆ ਹੋਇਆ ਹੈ ਸੋ ਤੁਸੀਂ ਤੁਹਾਡੇ ਵਿੱਚ ਹੋ ਸਕਦਾ ਬਹੁਤਿਆਂ ਨੇ ਉਹਨਾਂ ਨੂੰ ਸੁਣਿਆ ਵੀ ਹੋਵੇ ਤੇ ਅਜੇ ਉਹਨਾਂ ਨੇ ਹੋਰ ਕਈ ਜਿਹੜੇ ਪਾਸੇ ਜਾਣਾ ਵੀ ਹੈ ਤੇ ਤੁਸੀਂ ਉੱਥੇ ਵੀ ਉਹਨਾਂ ਨੂੰ ਜ਼ਰੂਰ ਸੁਣੋਗੇ ਤੇ ਉਹਨਾਂ ਨਾਲ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਤੇ ਨਾਲ ਦੀ ਨਾਲ ਅਸੀਂ ਜਿਹੜੇ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਲੈਣੇ ਹੈ ਜੀ ਤੇ ਸਾਨੂੰ ਦਵਿੰਦਰ ਸਿੰਘ ਹੁਣਾਂ ਨੇ ਇੱਕ ਬੜਾ ਹੀ ਪਿਆਰਾ ਜਿਹਾ ਮੈਸੇਜ ਭੇਜਿਆ ਜੀ ਲਿਖਿਆ ਕਿ ਹਮ ਲੋਕ ਜੋ 1950 ਤੇ 1990 ਕੇ ਬੀਚ ਜਨਮੇ ਹੈ ਹਮੇ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੈ ਹਮ ਨਾ ਅਤਿਆਧੁਨਿਕ ਪੀੜੀ ਹੈ ਨਾ ਅਤਿਅੰਤ ਪ੍ਰਾਚੀਨ ਸੋ ਜੀ ਹਿੰਦੀ ਜ਼ਰਾ ਕਾ ਗੂੜੀ ਹੈ ਸੋ ਐਸਾ ਨਹੀਂ ਹੈ ਕਿ ਆਧੁਨਿਕ ਸੰਸਾਧਨੋ ਸੇ ਹਮੇ ਕੋਈ ਪਰਹੇਜ਼ ਹੈ ਲੇਕਿਨ ਹਮੇ ਕਭੀ ਵੀ ਜਾਨਵਰੋ ਕੀ ਤਰ੍ਹਾਂ ਕਿਤਾਬੋ ਕੋ ਬੋਝ ਕੀ ਤਰ੍ਹਾਂ ਢੋਕਰ ਸਕੂਲ ਨਹੀਂ ਲੈ ਜਾਣਾ ਪੜਾ ਹਮਾਰੇ ਮਾਤਾ ਪਿਤਾ ਕੋ ਹਮਾਰੀ ਪੜ੍ਹਾਈ ਕੋ ਲੇਕਰ ਕਭੀ ਆਪਣੇ ਪ੍ਰੋਗਰਾਮ ਆਗੇ ਪੀਛੇ ਨਹੀਂ ਕਰਨੇ ਪੜੇ ਥੇ ਸਕੂਲ ਕੇ ਬਾਅਦ ਹਮ ਦੇਰ ਸੂਰਜ ਡੂਬਨੇ ਤੱਕ ਖੇਲਤੇ ਥੇ ਹਮ ਆਪਣੇ ਰੀਅਲ ਦੋਸਤੋ ਕੇ ਸਾਥ ਖੇਲਤੇ ਥੇ ਨੈਟ ਫ੍ਰੈਂਡਸ ਕੇ ਸਾਥ ਨਹੀਂ ਜਬ ਵੀ ਹਮ ਪਿਆਸੇ ਹੋਤੇ ਥੇ ਤੋ ਨਲ ਕਾ ਪਾਣੀ ਪੀ पीना सेफ होता था और हमें कभी मिनरल वाटर बॉटल को नहीं ढूंढना पड़ा। हम कभी भी चार लोग गन्ने का जूस उसी ग्लास से ही पीकर भी बीमार नहीं पड़े। हम एक प्लेट मिठाई और चावल रोज खाकर भी मोटे नहीं हुए। नंगे पैर घूमने के बाद भी हमारे पैरों को कुछ नहीं होता था। हमें हेल्दी रहने के लिए सप्लीमेंट्स नहीं लेने पड़ते थे। हम कभी कभी अपने खिलौने खुद ही बनाकर खेलते थे। हम ज्यादातर अपने पेरेंट्स के साथ या ग्रैंड पेरेंट्स के पास ही रहे। हम अक्सर चार छह भाई बहन एक जैसे कपड़े पहनना शान समझते थे। कॉमन वाली नहीं, एकता वाली फीलिंग एंजॉय करते थे। हम डॉक्टर के पास नहीं जाते थे पर डॉक्टर हमारे पास आते थे हमारे ज्यादा बीमार होने पर। हमारे पास ना तो मोबाइल, डीवीडीज, प्लेस्टेशन, एक्सबॉक्स, पीसी, इंटरनेट, चैटिंग, क्योंकि हमारे पास रियल दोस्त थे। हम दोस्तों के घर बिना बताए जाकर मजे करते और उनके साथ खाने के मजे लेते थे। कभी उन्हें कॉल करके अपॉइंटमेंट नहीं लेना पड़ा। हम एक अद्भुत और सबसे समझदार पीढ़ी है क्योंकि हम अंतिम पीढ़ी है जो कि अपने पेरेंट्स की सुनते हैं और साथ ही पहली पीढ़ी है जो अपने बच्चों की सुनते हैं। तो जी इन्होंने लिखा है कि वी आर नॉट स्पेशल बट वी आर लिमिटेड एडिशन सो एंड वी आर इंजॉइंग द जनरेशन गैप। तो बड़ा ही प्यारा और बड़िया ही सच्चिया गल्ला जेड़िया इस मैसेज दे विच इन्होंने कहीं जी। असि दविंदर सिंह एडिलेड तो इन्होंने दस्या सी जी जो 1950 तो 1990 दे विच दी जेड़ी जनरेशन सी उहदे बारे गलबात कीती सी जो असि इंजॉय करदे रहे हैं, जो माणदे रहे हैं। और काफी गल्लां च बल्कि सारिया गल्लां च मैं इन्हां नाल बिलकुल सहमत भी हां जी। बड़ी सादगी, बड़ी सिंपल जी लाइफ सी और बिलकुल लिखा है कि अंतिम पीढ़ी है जो अपने पेरेंट्स की सुनते सी ते पहली पीढ़ी है जो अपने बच्चियां दी सुनते सी। तो जी तुसी भी ये जेड़ा मैसेज सुन के जरूर किते ना किते मुस्कुराए होगे मैनू पता है। तो जी प्रोग्राम दे विच जिवें मैं तुहानू पहले ही दस्या कि अज असी शमीत नरूला हुणां नाल एक खास मुलाकात करनी है। सो जी ओ थोड़े बिजी है, अज असी उहनां नू एयरपोर्ट तों ही फड़िया क्योंकि ओ एडिलेड तो अज जा रहे सी। तो बड़ा मन सी कि उहनां नाल बैठ के थोड़ी गलबात करिए, जिन्ना भी समा मिलिया सो उहनां नाल असी हुण गलबात करनी है। तो उस तो पहला जी सुनदे आ उन्हां दा गाया एक प्यारा जिहा गीत, उस तो बाद उन्हां दे नाल असीं फिर अगे गलबात जिहड़ी प्रोग्राम विच करांगे जी। सुनदे आ उन्हां दा गाया इह गीत।
ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਇੱਕ ਬੜੀ ਹੀ ਪਿਆਰੀ ਬੜੀ ਹੀ ਖੂਬਸੂਰਤ ਆਵਾਜ਼ ਦੇ ਮਾਲਕ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਮਾਫੀ ਚਾਹੁੰਦੀ ਹਾਂ, ਤਕਨੀਕੀ ਪ੍ਰੋਬਲਮ ਕਰਕੇ ਥੋੜੀ ਦੇਰ ਲਈ ਮੇਰਾ ਜਿਹੜਾ ਕਨੈਕਸ਼ਨ ਆ ਉਹ ਲੋਸਟ ਹੋ ਗਿਆ ਸੀਗਾ, ਪਰ ਫਿਰ ਦੁਬਾਰਾ ਵਾਪਿਸ ਆਈ ਹਾਂ ਜੀ ਮੈਂ ਤੇ ਮੇਰੇ ਨਾਲ ਅਸ਼ਮੀਤ ਨਰੂਲਾ ਹੁਣੀ ਵੀ ਨੇ ਜੀ। ਅਸ਼ਮੀਤ ਨਰੂਲਾ ਹੁਣਾਂ ਬਾਰੇ ਮੈਂ ਦੱਸ ਦੇਵਾਂ ਕਿ ਇਹ ਜਿੰਨੀ ਪਿਆਰੀ ਸੂਰਤ ਦੇ ਮਾਲਕ ਨੇ ਓਨੀ ਹੀ ਪਿਆਰੀ ਆਵਾਜ਼ ਵੀ ਰੱਬ ਨੇ ਇਹਨਾਂ ਨੂੰ ਬਖਸ਼ੀ ਹੈ। ਸੋ ਅੱਜ ਦਾ ਜਿਹੜਾ ਥੋੜਾ ਟਾਈਮ ਬਚਿਆ ਹੈ ਅਸੀਂ ਇਸ ਖੂਬਸੂਰਤ ਆਵਾਜ਼ ਦੀ ਮਲਿਕਾ ਅਸ਼ਮੀਤ ਨਰੂਲਾ ਨਾਲ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਅਸ਼ਮੀਤ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ।
ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਸੁਖਪ੍ਰੀਤ ਜੀ, ਆਸਟ੍ਰੇਲੀਆ ਦੇ ਸਾਰੇ ਸਰੋਤਿਆਂ ਨੂੰ ਮੇਰਾ ਬਹੁਤ ਪਿਆਰ ਭਰਿਆ ਸਤਿ ਸ੍ਰੀ ਅਕਾਲ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੁਹਾਡੇ ਮੁਲਕ ਤੁਹਾਡੇ ਸ਼ਹਿਰ ਆਈ ਹਾਂ ਤੇ ਲਹਿਰਾਂ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸੁਖਪ੍ਰੀਤ ਜੀ ਦੇ ਨਾਲ, ਤੇ ਇਹ ਵੀ ਮੇਰੀ ਬਹੁਤ ਖੁਸ਼ਨਸੀਬੀ ਹੈ
ਜੀ। ਅਸ਼ਮੀਤ ਜੀ, ਖੁਸ਼ਨਸੀਬੀ ਸਾਡੀ ਹੈ ਜੋ ਤੁਹਾਡੇ ਨਾਲ ਬੈਠੇ ਗੱਲਬਾਤ ਕਰਨ ਦਾ ਜਿਹੜਾ ਸਬੱਬ ਬਣਿਆ। ਸੋ ਤੁਹਾਨੂੰ ਅੱਜ ਤੱਕ ਅਸੀਂ ਕਹਿ ਲੋ ਕਿ ਟੀਵੀ ਤੇ ਹੀ ਦੇਖਿਆ ਹੈ, ਤੁਹਾਡੇ ਜਿਹੜੇ ਗੀਤ ਸੰਗੀਤ ਦਾ ਆਨੰਦ ਮਾਣਿਆ, ਅੱਜ ਤੁਹਾਡੇ ਨਾਲ ਬੈਠ ਕੇ ਰੂਬਰੂ ਹੁੰਦੇ ਹੋਏ ਬਹੁਤ ਵਧੀਆ ਲੱਗ ਰਿਹਾ। ਸੋ ਅਸ਼ਮੀਤ ਜੀ, ਤੁਸੀਂ ਆਪਣੇ ਬਾਰੇ ਪਹਿਲਾਂ ਤੇ ਸਰੋਤਿਆਂ ਨੂੰ ਥੋੜਾ ਜਿਹਾ ਦੱਸੋ, ਆਪਣੇ ਪਿਛੋਕੜ ਬਾਰੇ ਜਾਂ ਵਰਤਮਾਨ ਬਾਰੇ ਥੋੜਾ ਜਿਹਾ ਉਹਨਾਂ ਨੂੰ ਆਪਣੀ ਇੰਟਰੋਡਕਸ਼ਨ ਦਿਓ ਤੁਸੀਂ ਜ਼ਰੂਰ।
ਹਾਂਜੀ ਜ਼ਰੂਰ ਜ਼ਰੂਰ। ਦੇਖੋ ਜੀ, ਮੈਂ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਈ ਹਾਂ ਤੇ ਬਚਪਨ ਤੋਂ ਜਿਹੜਾ ਮਿਊਜ਼ਿਕ ਦਾ ਜਿਹੜਾ ਇਨਫਲੂਐਂਸ ਹੈ ਉਹ ਬਹੁਤ ਘਰ ਦੇ ਵਿੱਚ ਰਿਹਾ ਹੈ ਤੇ ਮੇਰੇ ਫਾਦਰ ਸਾਹਿਬ ਦਾ ਬਹੁਤ ਹੀ ਮਸ਼ਹੂਰ ਇੱਕ ਸ਼ਬਦ ਕੀਰਤਨ ਜਿਹੜਾ ਕਿ ਸਿਰਫ ਸਾਂਝੀ ਗੁਰਬਾਣੀ ਤੇ ਆਉਂਦਾ ਹੁੰਦਾ ਸੀ ਦਿੱਲੀ ਦੂਰਦਰਸ਼ਨ ਤੇ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਤੇ ਉਹ ਮੇਰੇ ਫਾਦਰ ਸਾਹਿਬ ਨੇ ਗਾਇਆ ਸੀ। ਤੇ ਉਹ ਤੋਂ ਬਾਅਦ ਮੇਰੇ ਡੈਡ ਨੇ ਮੈਨੂੰ ਬਹੁਤ ਮਤਲਬ ਇਨਕਰੇਜ ਕੀਤਾ ਕਿ ਬੱਚੇ ਕੀਰਤਨ ਸਿੱਖੋ, ਦਾਦੀ ਨੇ ਵੀ ਬਹੁਤ ਇਨਕਰੇਜ ਕੀਤਾ। ਤੇ ਦੂਸਰੇ ਪੱਖੋਂ ਮੇਰੇ ਜਿਹੜੇ ਮੋਮ ਨੇ ਉਹਨਾਂ ਨੂੰ ਗਾਣਿਆਂ ਦਾ ਬਹੁਤ ਸ਼ੌਂਕ ਹੈ, ਉਹਨਾਂ ਨੂੰ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਉਦਾਂ ਦੇ ਪੁਰਾਣੇ ਫੋਕ ਗੀਤਾਂ ਦਾ ਉਹਨਾਂ ਨੂੰ ਬਹੁਤ ਸ਼ੌਂਕ ਸੀ। ਪਰ ਘਰਦਿਆਂ ਨੇ ਕਦੀ ਏਦਾਂ ਨੀ ਸੀ ਸੋਚਿਆ ਸੀ ਕਿ ਬਈ ਪ੍ਰੋਫੈਸ਼ਨਲ ਸਿੰਗਰ ਬਣਾਉਣਾ ਹੈ ਕੁੜੀ ਨੂੰ ਜਾਂ ਕੁਛ ਵੀ, ਹਨਾ ਏਦਾਂ ਦੀ ਕੋਈ ਵੀ ਗੱਲ ਸਾਡੇ ਘਰ ਵਿੱਚ ਨਹੀਂ ਸੀ। ਪਰ ਮੈਂ ਜਿਵੇਂ ਹੀ ਵੱਡੀ ਹੁੰਦੀ ਗਈ ਤੇ ਆਪਣੇ ਆਪ ਹੀ ਯੂ ਨੋ ਕੰਪੀਟੀਸ਼ਨ ਪਾਰਟ ਲੈਣਾ ਤੇ ਆਪਣੇ ਸਕੂਲ ਦੇ ਵਿੱਚ ਹਰ ਥਾਂ ਤੇ ਜਾ ਕੇ ਫੋਕ ਕੰਪੀਟੀਸ਼ਨ ਵਗੈਰਾ ਦੇ ਵਿੱਚ ਬਹੁਤ ਪਾਰਟ ਮੈਂ ਲੈਂਦੀ ਸੀ ਤੇ ਹਰ ਥਾਂ ਤੇ ਜ਼ਰੂਰ ਕੁਛ ਨਾ ਕੁਛ ਆਈ ਜਾਂਦਾ ਸੀ, ਕੋਈ ਨਾ ਕੋਈ ਪੋਜੀਸ਼ਨ ਆ ਜਾਂਦੀ ਸੀ। ਫਿਰ ਉਹਦੇ ਨਾਲ ਜੀ ਇਨਕਰੇਜਮੈਂਟ ਮਿਲਦੀ ਗਈ। ਫਿਰ ਮੈਨੂੰ ਕਿਸੇ ਨੇ ਪਛਾਣਿਆ ਮੇਰੀ ਆਵਾਜ਼ ਨੂੰ ਤੇ ਉਹਨਾਂ ਦਾ ਹੈ ਗੌਰਵ ਦਿਆਲ, ਦਿੱਲੀ ਦੇ ਵਿੱਚ ਉਹ ਹੈਗੇ ਨੇ, ਤੇ ਉਹਨਾਂ ਨੇ ਮੈਨੂੰ ਫਿਰ ਸਟੂਡੀਓ ਆਪਣੇ ਬੁਲਾਇਆ। ਉਹਨਾਂ ਨੇ ਕਿਹਾ ਕਿ ਆਓ ਤੁਸੀਂ ਸਟੂਡੀਓ, ਤੇ ਉਹਨਾਂ ਨੇ ਮੈਨੂੰ ਇੱਕ ਹਿੰਦੀ ਜਿਹਾ ਗਾਣਾ ਦਿੱਤਾ ਤੇ ਮੈਂ ਉਹ ਗਾਣਾ ਬਹੁਤ ਬਿਲਕੁਲ ਠੀਕ ਠਾਕ ਵਧੀਆ ਗਾਤਾ। ਤੇ ਜੀ ਉਹਨਾਂ ਨੇ ਮੈਨੂੰ ਮੇਰੇ ਪਹਿਲੇ ਗੀਤ ਦੇ ਵਾਸਤੇ ਮੈਨੂੰ 5,000 ਰੁਪਏ ਦਿੱਤੇ ਤੇ ਮੈਨੂੰ ਯਕੀਨ ਨੀ ਹੋਇਆ ਕਿ ਬਈ ਮਤਲਬ ਮੇਰੇ ਕੋਲ ਇੰਨਾ ਕੁਛ ਟੈਲੈਂਟ ਹੈ ਕਿ ਮੈਨੂੰ 5,000 ਰੁਪਏ ਮਿਲ ਰਹੇ ਨੇ। ਅੱਜ ਤੋਂ ਮੈਂ ਕਹਿ ਰਹੀ ਹਾਂ ਕਿ 7-8 ਸਾਲ 10 ਸਾਲ ਪੁਰਾਣੀ ਗੱਲ ਹੈ। ਤੇ ਉਸ ਚੀਜ਼ ਨੇ ਫਿਰ ਮੈਨੂੰ ਬਹੁਤ ਇਨਕਰੇਜ ਕੀਤਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਦੇਖੋ ਕਿ ਤੁਹਾਡੇ ਵਿੱਚ ਜੋ ਗੱਲ ਹੈਗੀ ਹੈ ਇਹਨੂੰ ਤੁਸੀਂ ਪ੍ਰੋਫੈਸ਼ਨਲੀ ਕਰੋ। ਤੇ ਫਿਰ ਮੈਂ ਘਰਦਿਆਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਨਹੀਂ ਨਹੀਂ ਏਦਾਂ ਨਹੀਂ ਇਹ ਵੋ। ਪਰ ਧੀਰੇ ਧੀਰੇ ਕਰਦਿਆਂ ਨਾ ਮਤਲਬ ਆਪਣਾ ਰਾਹ ਆਪ ਲੱਭ ਲਿਆ। ਤੇ ਜੀ 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 2013 ਦੇ ਵਿੱਚ ਮੇਰੀ ਫਸਟ ਐਲਬਮ ਆਈ ਸੀ ਸਕੀਰੀਆਂ, ਤੇ ਉਹਦੇ ਵਿੱਚ ਅਸੀਂ ਬਹੁਤ ਮਿਹਨਤ ਕੀਤੀ ਸੀ ਤੇ ਉਹਨੂੰ ਰੱਬ ਨੇ ਵੀ ਖੂਬ ਸਿਰੇ ਚਾੜਿਆ, ਬਹੁਤ ਅੱਛਾ ਰਿਹਾ ਰਿਸਪੋਂਸ ਸਾਡਾ। ਮੇਰਾ ਪਹਿਲਾ ਗੀਤ ਜਿਹੜਾ ਉਹ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ ਆਇਆ ਤੇ ਬਸ ਮੈਂ ਹੋਰ ਕੀ ਮੰਗਾ ਮੈਂ ਰੱਬ ਕੋਲੋਂ। ਤੇ ਬਸ ਫਿਰ ਸ਼ੋਜ਼ ਵਗੈਰਾ ਆਪਣੇ ਬਹੁਤ ਅੱਛੇ ਵਧੀਆ ਚੱਲ ਰਹੇ ਨੇ, ਚੱਲਦੇ ਰਹਿੰਦੇ ਨੇ ਜੀ
ਜੀ। ਸੋ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਨੇ ਉਹ ਜਿਹੜਾ ਸ਼ਬਦ ਉਗਾਇਆ ਹੋਇਆ ਸੀ ਉਹ ਬਹੁਤ ਹੀ ਮਿੱਠਾ ਸ਼ਬਦ ਸੀ, ਔਰ ਮੈਂ ਆਪਣੇ ਬਚਪਨ ਦੇ ਵਿੱਚ ਆਤਮਾ ਰਾਉ ਤੋਂ ਲੈ ਕੇ ਅਜੇ ਤੱਕ ਯਾਨੀ ਉਹ ਸ਼ਬਦ 'ਚ ਇੰਨੀ ਮਿਠਾਸ ਸੀ ਨਾ ਉਹ ਅਜੇ ਤੱਕ ਕੰਨਾਂ 'ਚ ਜਦੋਂ ਤੁਸੀਂ ਦੱਸਿਆ ਤੇ ਮੇਰੇ ਇਕਦਮ ਰਿਮਾਇੰਡ ਹੋ ਗਿਆ। ਸੋ ਬਿਲਕੁਲ ਤੁਸੀਂ ਸੋ ਜੀ ਤੁਹਾਨੂੰ ਵਿਰਸੇ 'ਚ ਹੀ ਮਿਲਿਆ ਹੋਇਆ ਸੰਗੀਤ ਦੀ ਜਿਹੜੀ ਕਹਿ ਲੋ ਕਿ ਹਨਾ ਇਹ ਸ਼ੌਕ ਜਿਹੜਾ ਤੁਹਾਡਾ ਬਚਪਨ ਤੋਂ ਹੀ ਹੈ। ਤੁਹਾਡੇ ਵਰਤਮਾਨ ਬਾਰੇ ਤੁਸੀਂ ਹੁਣ ਕਿੱਥੇ ਰਹਿ ਰਹੇ ਹੋ ਤੇ ਅੱਜ ਕੱਲ ਕੀ ਕਰ ਰਹੇ ਹੋ ਇਹਦੇ ਬਾਰੇ ਵੀ ਥੋੜੇ ਪੁੱਛਣਾ ਚਾਹ ਰਹੀ ਸੀ ਮੈਂ।
ਹਾਂਜੀ, ਮੈਂ ਰਹਿੰਦੀ ਹਾਂ ਕੈਲੀਫੋਰਨੀਆ, ਮੈਂ ਬੋਰਨ ਹੋਈ ਸੀ ਦਿੱਲੀ ਦੇ ਵਿੱਚ ਤੇ ਪਰ ਮੈਂ ਰਹਿੰਦੀ ਕੈਲੀਫੋਰਨੀਆ ਹੈਗੀ ਆ ਤੇ ਸੈਨ ਫਰਾਂਸਿਸਕੋ ਦੇ ਵਿੱਚ ਤੇ ਉੱਥੋਂ ਮੈਂ ਸਪੈਸ਼ਲੀ ਆਸਟ੍ਰੇਲੀਆ ਆਈ ਹਾਂ ਤੁਹਾਡੇ ਦੇਸੀ ਮੇਲਾ ਜਿਹੜਾ ਹੋਇਆ 2016 ਦੇ ਵਿੱਚ ਅਸੀਂ ਦੋ ਪ੍ਰੋਗਰਾਮ ਹੁਣ ਤੱਕ ਕਰ ਚੁੱਕੇ ਹਾਂ, ਇੱਕ ਸਿਡਨੀ ਦੇ ਵਿੱਚ ਹੋਇਆ ਤੇ ਇੱਕ ਐਡਲੇਡ ਦੇ ਵਿੱਚ ਹੋਇਆ ਤੇ ਅੱਜ ਅਸੀਂ ਵੁਲਗੁਲਗਾ ਦੀ ਤਰਫ ਚੱਲੇ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇੰਨੀ ਦੂਰੋਂ ਆਈ ਹਾਂ। ਸੁਦੀਪ ਸਾਹਿਬ ਆਏ ਨੇ ਇੱਥੇ, ਸੁਖਜੀਤ ਕੌਰ ਜੀ ਆਏ ਨੇ, ਸਾਰੇ ਆਏ ਨੇ, ਹੋਰ ਵੀ ਕਲਾਕਾਰ ਆਏ ਨੇ ਤੁਹਾਡੇ ਲੋਕਲ, ਨਵਜੀਤ ਕਾਲੋ ਜੀ ਆਏ ਨੇ। ਸਭ ਤੋਂ ਵੱਡੀ ਸਭ ਤੋਂ ਜਿਹੜੀ ਲੌਂਗੈਸਟ ਫਲਾਈਟ ਸੀ ਉਹ ਮੇਰੀ ਸੀ, ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਇੰਨਾ ਮਾਣ ਸਤਿਕਾਰ ਤੁਸੀਂ ਦਿੱਤਾ ਹੈ ਕਿ ਇੰਨੀ ਦੂਰੋਂ ਮੈਨੂੰ ਬੁਲਾਇਆ ਹੈ ਤੇ ਹਾਂਜੀ, ਕੈਲੀਫੋਰਨੀਆ ਅਮੈਰੀਕਾ ਇਜ਼ ਹੋਮ ਨਾਉ ਜਿੱਥੇ ਮੈਂ ਰਹਿੰਦੀ ਹਾਂ
ਜੀ। ਜੀ ਸ਼ਵੀਤ ਜੀ, ਸੋ ਆਸਟ੍ਰੇਲੀਆ ਦਾ ਟ੍ਰਿਪ ਕਿਵੇਂ ਚੱਲ ਰਿਹਾ, ਤੁਹਾਡਾ ਕਿਵੇਂ ਲੱਗਾ ਆਸਟ੍ਰੇਲੀਆ ਆ ਕੇ?
ਮੈਂ ਜਦੋਂ ਆਉਣ ਲੱਗੀ ਸੀ ਇੱਥੇ ਤਾਂ ਮੈਨੂੰ ਇਹੀ ਦੱਸਿਆ ਗਿਆ ਸੀ ਕਿ ਥੋੜਾ ਬਹੁਤ ਕੈਲੀਫੋਰਨੀਆ ਵਰਗਾ ਹੈਗਾ ਸਿਡਨੀ ਤੇ ਜਦੋਂ ਮੈਂ ਆਈ ਹਾਂ ਤੇ ਮੈਨੂੰ ਉਦਾਂ ਹੀ ਲੱਗਿਆ, ਮੈਨੂੰ ਲੱਗਿਆ ਕਿ ਇਟਸ ਅ ਵੈਰੀ ਗੁੱਡ ਮਿਕਸਚਰ ਆਫ ਯੂ ਐਸ ਏ ਐਂਡ ਯੂਰੋਪ, ਜਿਹੜਾ ਆਪਣਾ ਸਿਡਨੀ ਸੀ ਹਨਾ ਤੇ ਐਡਲੇਡ ਓਲਸੋ, ਮੈਨੂੰ ਬਹੁਤ ਅੱਛਾ ਲੱਗ ਰਿਹਾ, ਬਿਲਕੁਲ ਆਪਣੇ ਕੈਲੀਫੋਰਨੀਆ ਵਰਗਾ ਹੀ ਹੈ। ਮੌਸਮ ਅੱਜ ਕੱਲ੍ਹ ਥੋੜਾ ਜਿਹਾ ਠੰਡਾ ਹੈ ਪਰ ਬਹੁਤ ਹੀ ਸੋਹਣਾ ਤੁਹਾਡਾ ਦੇਸ਼ ਹੈ, ਬਹੁਤ ਹੀ ਸੋਹਣੇ ਤੁਹਾਡੇ ਸ਼ਹਿਰ ਨੇ ਤੇ ਲੋਕ ਵੀ ਬਹੁਤ ਹੀ ਪਿਆਰੇ ਤੇ ਬਹੁਤ ਬਹੁਤ ਮਜ਼ਾ ਆ ਰਿਹਾ ਸੋ ਫਾਰ ਤੇ ਸਾਡੇ ਜਿਹੜੇ ਪ੍ਰਮੋਟਰ ਨੇ ਮਨਮੋਹਨ ਸਿੰਘ ਜੀ ਤੇ ਗੁਰੂ ਤੇ ਇਹਨਾਂ ਨੇ ਬਹੁਤ ਮਤਲਬ ਸਾਡਾ ਖਿਆਲ ਰੱਖਿਆ ਤੇ ਸਾਨੂੰ ਏਦਾਂ ਲੱਗ ਰਿਹਾ ਕਿ ਅਸੀਂ ਜਿਵੇਂ ਘਰਦਿਆਂ ਦੇ ਨਾਲ ਹੀ ਘੁੰਮ ਰਹੇ ਹਾਂ ਤੇ ਕਿਹੜੋ ਨਾਲ ਨਾਲ ਕੰਮ ਵੀ ਹੋ ਰਿਹਾ ਤੇ ਨਾਲ ਨਾਲ ਥੋੜੀ ਜਿਹੀ ਮੌਜ ਮਸਤੀ ਵੀ ਹੋ ਰਹੀ ਹੈ।
ਮਸਤੀ ਵੀ ਹੋ ਗਈ, ਬਿਲਕੁਲ ਬਿਲਕੁਲ ਅਸ਼ਮੀ, ਤੁਸੀਂ ਵੁਲਗੁਲਗਾ ਜਾ ਰਹੇ ਹੋ ਨਾ, ਉੱਥੇ ਜਾ ਕੇ ਤਾਂ ਤੁਹਾਨੂੰ ਇੱਕ ਪੰਜਾਬ ਹੀ ਲੱਗੇਗਾ ਕਿ ਜਿਸ ਤਰ੍ਹਾਂ ਇੱਕ ਵੱਖਰਾ ਪੰਜਾਬ ਵਸਿਆ ਹੋਇਆ ਹੈ ਉੱਥੇ, ਸੋ ਤੁਸੀਂ ਜ਼ਰੂਰ ਇੰਜੋਏ ਕਰੋਗੇ ਆਪਣੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਆ ਉਹ ਵੀ, ਸੋ ਸਾਡੇ ਵੱਲੋਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਅੱਛਾ ਅਸ਼ਮੀਤ, ਅਸੀਂ ਗਾਇਕੀ ਦੀ ਗੱਲ ਕਰ ਰਹੇ ਸੀ ਕਿ ਗਾਇਕੀ ਦੇ ਵਿੱਚ ਤੁਸੀਂ ਕੁਛ ਸਪੈਸ਼ਲੀ ਕਲਾਸੀਕਲ ਵਗੈਰਾ ਵੀ ਸਿੱਖਿਆ ਹੈ ਜਾਂ ਇਹ ਰੱਬ ਦੀ ਬਖਸ਼ੀ ਦਾਤ ਹੀ ਬਸ ਇੰਨੀ ਹੈ ਕਿ ਤੁਸੀਂ ਨਿਹਾਲ ਹੋਏ ਪਏ ਹੋ?
ਜੀ ਇਹਦੇ ਵਿੱਚ ਨਾ ਰੱਬ ਦੀ ਦਾਤ ਦਾ ਜ਼ਰੂਰ ਅਸਰ ਹੁੰਦਾ ਹੀ ਹੁੰਦਾ ਹੈ, ਕਿਉਂਕਿ ਜੇ ਉਹਦੀ ਰਜ਼ਾ ਨਾ ਹੋਏ ਤਾਂ ਤੁਹਾਡੀ ਟੋਨਲ ਕੁਆਲਿਟੀ ਜਿਹੜੀ ਹੈ ਜੋ ਉਹਨੂੰ ਉਹ ਤੁਹਾਨੂੰ ਨਾ ਦੇਵੇ ਤਾਂ ਤੁਸੀਂ ਗਾ ਹੀ ਨਹੀਂ ਸਕਦੇ। ਪਰ ਮੈਂ ਸਿੱਖਿਆ ਹੈ ਜੀ, ਮੈਂ ਕਲਾਸੀਕਲ ਮਿਊਜ਼ਿਕ ਕਲਾਸੀਕਲੀ ਟ੍ਰੇਨਡ ਹੈਗੀ ਹਾਂ ਤੇ ਬਚਪਨ ਤੋਂ ਸਿੱਖਿਆ ਤੇ ਉਸ ਤੋਂ ਬਾਅਦ ਮੇਰੇ ਜਦੋਂ ਮੈਂ ਥੋੜੀ ਜਿਹੀ ਵੱਡੀ ਹੋਈ ਤਾਂ ਉਸਤਾਦ ਅਬਦੁਲ ਅਜ਼ੀਜ਼ ਖਾਨ ਸਾਹਿਬ ਦਿੱਲੀ ਦੇ ਵਿੱਚ ਹੈਗੇ ਨੇ, ਉਹਨਾਂ ਨੇ ਮੈਨੂੰ ਬਹੁਤ ਰੂਬਰੂ ਕਰਾਇਆ ਆਪਣੇ ਪੰਜਾਬ ਸਾਈਡ ਦੇ ਫੋਕ ਤੋਂ, ਪੰਜਾਬ ਸਾਈਡ ਦੀ ਗਾਇਕੀ ਤੋਂ, ਜਿਹੜੀਆਂ ਹਰ ਹਰ ਥਾਂ ਦੇ ਵਿੱਚ ਉਹਨਾਂ ਦਾ ਮਿਊਜ਼ੀਕਲ ਸਟਾਈਲ, ਜਿਹੜਾ ਹਰ ਥਾਂ ਦਾ ਮਿਊਜ਼ੀਕਲ ਸਟਾਈਲ ਵੱਖਰਾ ਹੁੰਦਾ, ਪਰ ਮੈਂ ਜਿਵੇਂ ਪਟਿਆਲਾ ਘਰਾਣੇ ਨੂੰ ਫੋਲੋ ਕੀਤਾ ਹੈ ਨਾ ਤੇ ਉਹੀ ਕਣ ਉਹੀ ਅੰਗ ਤੁਹਾਨੂੰ ਦਿਖਣਗੇ ਜੇ ਤੁਸੀਂ ਮੇਰਾ ਸ਼ੋਅ ਦੇਖੋਗੇ, ਥੋੜਾ ਜਿਹਾ ਸੁਫੀਆਨਾ ਟੱਚ ਤੁਹਾਨੂੰ ਦਿਖੇਗਾ, ਉਹ ਮੇਰਾ ਸਟਾਈਲ ਹੈ। ਹਾਂਜੀ
ਜੀ ਜੀ ਬਿਲਕੁਲ ਸਰ, ਉੱਥੇ ਵੀ ਬਿਲਕੁਲ ਇਸ ਗੱਲ ਨਾਲ ਸਹਿਮਤ ਹੋਣਗੇ ਸੀ, ਸਕੀਰੀਆਂ ਜਿਹੜਾ ਗੀਤ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਸੀ, ਸਭ ਨੂੰ ਜ਼ਰੂਰ ਪਸੰਦ ਆਇਆ ਹੋਏਗਾ। ਸੋ ਜਿੱਥੇ ਹੁਣ ਤੁਹਾਡੇ ਅੱਗੇ ਵੁਲਗੁਲਗਾ, ਤੁਸੀਂ ਉਹ ਦੱਸ ਦੋ ਤਾਂ ਕਿ ਸਰੋਤੇ ਆ ਜਿਹੜੇ ਤੁਹਾਨੂੰ ਅੱਜ ਸੁਣ ਰਹੇ ਹੋ ਤੁਹਾਨੂੰ ਜ਼ਰੂਰੀ ਦੇਖਣਾ ਔਰ ਸੁਣਨਾ ਲਾਈਵ ਪਸੰਦ ਕਰਨਗੇ, ਸੋ ਤੁਹਾਡੇ ਬਾਕੀ ਸ਼ੋਅ ਜਿਹੜੇ ਹੈਗੇ ਆ ਉਹ ਕਿੱਥੇ ਕਿੱਥੇ ਹੋ ਰਹੇ ਤੇ ਉਹਨਾਂ ਦੇ ਟਾਈਮਿੰਗ ਬਾਰੇ ਜੇ ਦੱਸ ਸਕੋ ਤੇ?
ਹਾਂਜੀ, ਅੱਜ ਸ਼ਾਮ ਨੂੰ ਵੁਲਗੁਲਗਾ ਸ਼ੋਅ ਹੈ ਸਾਡਾ ਤੇ 17 ਤਰੀਕ ਨੂੰ ਮੈਲਬਰਨ ਹੈਗਾ ਤੇ 19 ਤਰੀਕ ਨੂੰ ਬ੍ਰਿਸਬੇਨ ਹੈਗਾ ਤੇ ਵੈਨਿਊਜ਼ ਜਿਹੜੇ ਨੇ ਉਹ ਸਾਰੇ ਫੇਸਬੁੱਕ ਤੇ ਅਸੀਂ ਪਾਏ ਹੋਏ ਨੇ, ਤੁਸੀਂ ਐਗਜੈਕਟਲੀ ਵੈਨਿਊਜ਼ ਮੇਰੇ ਜ਼ਿਹਨ ਦੇ ਵਿੱਚ ਇਸ ਟਾਈਮ ਨਹੀਂ ਹੋਣਗੇ ਪਰ ਤੁਸੀਂ ਫੇਸਬੁੱਕ ਤੇ ਜਾ ਸਕਦੇ ਹੋ ਜਾਂ ਹਾਂਜੀ ਹਾਂਜੀ ਜਾਂ ਮਨਮੋਹਨ ਸਿੰਘ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਜੋ ਵੀ ਸਰੋਤੇ ਸੁਣ ਰਹੇ ਨੇ, ਤੁਸੀਂ ਜ਼ਰੂਰ ਆਓ ਹੁਮ ਹੁਮ ਆ ਕੇ, ਮੁਹੰਮਦ ਸਦੀਕ ਸਾਹਿਬ ਤੇ ਮੈਂ ਹਾਂ ਤੇ ਹੋਰ ਬਹੁਤ ਅੱਛੇ ਅੱਛੇ ਕਲਾਕਾਰ ਨੇ ਜਿਹੜੇ ਕਿ ਸਪੈਸ਼ਲੀ ਤੁਹਾਡੇ ਮਨੋਰੰਜਨ ਵਾਸਤੇ ਆਏ ਨੇ ਤੇ ਅਸੀਂ ਸੋ ਫਾਰ ਵੀ ਹੈਵ ਬੀਨ ਵੈਰੀ ਯੂ ਨੋ ਦਾ ਸ਼ੋਅ ਦਾ ਟੂਰ ਹੈਜ਼ ਬੀਨ ਵੈਰੀ ਸਕਸੈਸਫੁਲ, ਸਾਨੂੰ ਬਹੁਤ ਅੱਛਾ ਲੱਗ ਰਿਹਾ, ਬਹੁਤ ਇਨਕਰੇਜਮੈਂਟ ਹੈ, ਬਹੁਤ ਹੌਸਲਾ ਅਫਜ਼ਾਈ ਹੈ, ਬਹੁਤ ਇੱਜ਼ਤ ਅਫਜ਼ਾਈ ਦਿੱਤੀ ਹੈ ਸਾਰਿਆਂ ਨੇ ਤੇ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ।
ਜੀ ਅਸ਼ਮੀਤ ਜੀ, ਅਸੀਂ ਵੀ ਇੱਥੇ ਬੈਠੇ ਬਸ ਆਪਣੇ ਵਤਨੋਂ ਜਾਂ ਕਹਿ ਲਓ ਕਿ ਆਪਣੀ ਪੰਜਾਬੀ ਬੋਲੀ ਵੱਲੋਂ ਆਉਂਦੇ ਜਿਹੜੇ ਠੰਡੇ ਫੁੱਲੇ ਆ ਉਹਨਾਂ ਨੂੰ ਮਾਣਦੇ ਰਹੀਦਾ ਤੇ ਬਾਹਾਂ ਖੋਲ੍ਹ ਕੇ ਸਵਾਗਤ ਵੀ ਕਰੀਦਾ ਤੇ ਪਿਆਰ ਵੀ ਲੁਟਾਈਦਾ ਔਰ ਅੱਗੇ ਸਾਨੂੰ ਪਿਆਰ ਭਰਪੂਰ ਜਿਹੜਾ ਮਿਲਦਾ ਵੀ ਹੈ ਜੀ, ਸੋ ਇਸੇ ਲਈ ਬਾਹਰਲੇ ਦੇਸ਼ਾਂ ਦੇ ਵਿੱਚ ਜ਼ਿੰਦਗੀ ਜਿਹੜੀ ਸੌਖੀ ਹੋ ਜਾਂਦੀ ਹੈ ਥੋੜੀ ਜਿਹੀ ਤੇ। ਅਸ਼ਮੀਤ ਜੀ, ਅੱਛਾ ਤੁਸੀਂ ਗਾਇਕੀ ਬਾਰੇ ਤੁਹਾਡੀ ਗੱਲ ਕਰਦੇ ਹਾਂ ਕਿ ਤੁਹਾਡਾ ਜਿਹੜਾ ਆਈਡੀਅਲ ਸਿੰਗਰ ਕੌਣ ਹੈ? ਤੁਸੀਂ ਕਿੰਨੋ
ਮੇਰਾ ਆਈਡੀਅਲ ਸਿੰਗਰ ਕਹਿ ਲੋ
ਜੀ?
ਮੇਰੇ ਜੀ ਮੈਂ ਕਾਫੀ ਸਾਰੇ ਲੋਕਾਂ ਨੂੰ ਸੁਣਦੀ ਆ ਤੇ ਉਹਨਾਂ ਵਿੱਚੋਂ ਮੇਰੇ ਆਈਡੀਅਲ ਸਿੰਗਰ ਜਿਹੜੇ ਨੇ ਉਹ ਸੁਰਿੰਦਰ ਕੌਰ ਜੀ ਨੇ, ਹੋਰ ਵੀ ਬੜੇ ਸਾਰੇ ਨੇ, ਮੈਂ ਦੱਸ ਰਹੀ ਹਾਂ ਤੁਹਾਨੂੰ, ਰੇਸ਼ਮਾ ਜੀ ਨੇ ਮੈਨੂੰ ਬਹੁਤ ਬਹੁਤ ਪਸੰਦ ਹੈ, ਉਹਨਾਂ ਦੀ ਰੂਹ ਬਹੁਤ ਪਸੰਦ ਹੈ, ਰੂਹਦਾਰੀ। ਤੇ ਮੈਨੂੰ, ਮੈਂ ਬਾਲੀਵੁੱਡ ਵੀ ਸੁਣਦੀ ਹਾਂ ਤੇ ਮੈਂ ਆਪਣਾ ਗਜ਼ਲ ਵਗੈਰਾ ਵੀ ਸੁਣਦੀ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਰੇ ਪੱਖੋਂ ਜੇ ਅਸੀਂ ਥੋੜਾ ਥੋੜਾ ਸਿੱਖਦੇ ਰਹੀਏ ਤੇ ਆਪਾਂ ਆਪਣੀ ਪਛਾਣ ਬਣਾ ਸਕਦੇ ਹਾਂ, ਆਪਣਾ ਇੱਕ ਸਿੰਗਿੰਗ ਸਟਾਈਲ ਡਿਵੈਲਪ ਕਰ ਸਕਦੇ ਹਾਂ। ਤੇ ਮੇਰੀ ਸ਼ੁਰੂ ਤੋਂ ਇਹੀ ਕੋਸ਼ਿਸ਼ ਰਹੀ ਹੈ ਕਿ ਮੈਂ ਕਿਸੇ ਪਰਟੀਕੁਲਰ ਬੰਦੇ ਨੂੰ, ਇੱਕੋ ਬੰਦੇ ਨੂੰ ਫੋਲੋ ਨਹੀਂ ਕਰਦੀ, ਮੈਂ ਸਾਰਿਆਂ ਦੇ ਚੰਗੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਸਿੱਖਣ ਦੀ ਆਪਣੇ ਵਿੱਚ ਘੋਲਣ ਦੀ ਕੋਸ਼ਿਸ਼ ਕਰਦੀ ਹਾਂ, ਤਾਂ ਕਿ ਮੈਂ ਇੱਕ ਇੱਕ ਪਰਫੈਕਟ, ਨਾਟ ਪਰਫੈਕਟ ਬਟ ਇੱਕ ਅੱਛੀ ਇਸ਼ਮੀਰ ਨਰੂਲਾ ਦੀ ਆਵਾਜ਼ ਬਣਾ
ਸਕਾਂ
ਜੀ, ਆਪਣੇ ਆਪ ਨੂੰ, ਆਪਣੇ ਆਪ ਨੂੰ, ਆਪਣੀ ਇੰਡੀਵਿਜੁਅਲਿਟੀ ਰੱਖਦੇ ਹੋਏ ਸਾਰਿਆਂ ਦੀ ਚੀਜ਼ਾਂ ਸਿੱਖਾਂ, ਉਹਨਾਂ ਦੇ ਨਕਸ਼ੇ ਕਦਮ ਤੇ ਚੱਲਾਂ। ਤੇ ਇਹੀ ਕੋਸ਼ਿਸ਼ ਰਹਿੰਦੀ ਹੈ ਜੀ ਕਿ ਹੋਰ ਜਿਵੇਂ ਮੈਨੂੰ ਗੁਲਾਮ ਅਲੀ ਸਾਹਿਬ ਬਹੁਤ ਪਸੰਦ ਨੇ, ਮੈਨੂੰ ਜਗਜੀਤ ਸਿੰਘ ਜੀ ਬਹੁਤ, ਉਹਨਾਂ ਦੀਆਂ ਗਜ਼ਲਾਂ ਮੈਨੂੰ ਬਹੁਤ ਪਸੰਦ ਨੇ, ਆਪਦਾ ਪਰਵੀਨ ਮੈਨੂੰ ਬਹੁਤ ਪਸੰਦ ਨੇ, ਨੂਰ ਜਹਾਨ ਤੇ ਲਤਾ ਮੰਗੇਸ਼ਕਰ ਜੀ ਉਹਨਾਂ ਨੂੰ ਵੀ ਸੁਣੀਦਾ ਹੈ, ਆਸ਼ਾ ਭੋਸਲੇ ਵੈਰੀ ਗੁੱਡ, ਤੇ ਇਹ ਸਾਰੇ ਜਿਹੜੇ ਨੇ ਬਹੁਤ ਜ਼ਿੰਦਗੀ ਦੇ ਵਿੱਚ ਮੇਰੀ ਇਹਨਾਂ ਨੇ ਬਹੁਤ ਇਨਫਲੂਐਂਸ ਰੱਖੀ ਹੈ ਤੇ ਹੁਣ ਤੱਕ ਰੱਖਦੇ ਨੇ, ਮੈਂ ਇਹਨਾਂ ਨੂੰ ਸੁਣਦੀ ਹਾਂ ਜਦੋਂ ਵੀ ਮੈਨੂੰ ਟਾਈਮ ਮਿਲਦਾ।
ਜੀ ਬਿਲਕੁਲ, ਇਸ਼ਮੀਤ ਜੀ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਕਿਸੇ ਦੀ ਹੈਲਥ ਬਾਰੇ ਦੇਖਣਾ ਹੋਵੇ ਤੇ ਦੇਖ ਲਓ ਕੀ ਖਾਂਦਾ ਆ, ਹਨਾ, ਉਹਦੀ ਡਾਇਟ ਤੋਂ ਪਤਾ ਚੱਲ ਜਾਂਦਾ ਕਿ ਉਹਦੀ ਹੈਲਥ ਕਿੱਦਾਂ ਦੀ ਹੋਏਗੀ, ਤੇ ਬੰਦੇ ਦੀ ਰੂਹ ਦਾ ਪਤਾ ਕਰਨਾ ਹੋਵੇ ਨਾ ਕਿਸ ਤਰ੍ਹਾਂ ਦੀ ਆ, ਤੇ ਇਹ ਪੁੱਛ ਲਓ ਵੀ ਤੁਸੀਂ ਕਿਹਨੂੰ ਸੁਣਦੇ ਹੋ, ਸੋ ਉਹ ਪਤਾ ਚੱਲ ਜਾਂਦਾ ਹੈ ਕਿ ਹਾਂ ਕਿਸ ਤਰ੍ਹਾਂ
ਦੇ। ਇਹ ਗੱਲ ਤੁਸੀਂ ਬਿਲਕੁਲ ਬੋਲਦਾ ਜੀ 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 ਤੇ ਤੁਸੀਂ ਜਿਵੇਂ ਡਾਇਟ ਨੂੰ ਇਹਦੇ ਨਾਲ ਜਿਵੇਂ ਕੰਪੇਅਰ ਕੀਤਾ ਹੈਗਾ, ਤੇ ਮੈਂ ਸ਼ਾਇਦ ਮੇਰੀ ਪਰਸਨੈਲਿਟੀ ਏਦਾਂ ਦੀ ਹੈ ਕਿ ਮੈਨੂੰ ਖਾਣ ਪੀਣ ਦਾ ਵੀ ਬਹੁਤ ਐਕਸਪੈਰੀਮੈਂਟਲ ਹੈਗੀ ਆ ਮੈਂ, ਤੇ ਮਿਊਜ਼ਿਕ ਦੇ ਵਿੱਚ ਵੀ ਮੈਂ ਬਹੁਤ ਐਕਸਪੈਰੀਮੈਂਟਲ ਹੈਗੀ ਆ, ਸਾਰਿਆਂ ਨੂੰ ਸੁਣਦੀ ਆ ਤੇ ਸਾਰਿਆਂ ਨੂੰ ਸਵਾਦ ਲੈ ਲੈ। ਹਾਂਜੀ
ਨਹੀਂ ਬਿਲਕੁਲ, ਬਹੁਤ ਵਧੀਆ ਗੱਲ ਹੈ, ਸਿੱਖਦੇ ਹੀ ਰਹਿਣਾ ਚਾਹੀਦਾ, ਜਿੱਥੋਂ ਵੀ ਕੁਛ ਮਿਲੇ ਉੱਥੋਂ ਸਿੱਖ ਲਓ, ਔਰ ਜ਼ਰੂਰ ਹੀ ਕਿਤੇ ਨਾ ਕਿਤੇ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ, ਔਰ ਇਹ ਬਹੁਤ ਵਧੀਆ ਗੱਲ ਹੈ।
ਜੀ ਜੀ,
ਰੱਬ ਕਰੇ, ਸਾਡੀ ਇਹ ਦੁਆ ਹੈ ਕਿ ਜੀ ਤੁਸੀਂ ਜ਼ਰੂਰ ਹੀ ਆਪਣੀਆਂ ਜਿਹੜੀਆਂ ਬੁਲੰਦੀਆਂ ਨੂੰ ਜ਼ਰੂਰ ਛੂਹੋ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਮੀਤੀ ਵਿਕਰਮਜੀਤ ਸਿੰਘ ਹੁਣੀ ਜੁੜੇ ਆ ਤੇ ਮੱਖਣ ਸੋਹੀ ਆਸਟ੍ਰੇਲੀਆ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਕਿਹਾ ਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਤੇ ਅੱਜ ਮਿਲਦੇ ਆ ਜੀ ਬਲਗੂਗੇ, ਸੋ ਇਹ ਤੁਹਾਨੂੰ ਅੱਜ ਮੱਖਣ
ਮਿਲਣਗੇ।
ਤੇ ਤੁਸੀਂ ਹੁਣ ਦੇਖੋ
ਜੀ
ਜੀ
ਕੈਲੀਫੋਰਨੀਆ ਯੂਬਾ ਸਿਟੀ ਹੈ, ਤੇ ਮੈਨੂੰ ਇਹ ਪਤਾ ਹੈ ਕਿ ਬਿਲਕੁਲ ਗੁਲਗੁਲਗਾ ਜਿਹੜਾ ਉਹ ਯੂਬਾ ਸਿਟੀ ਦੇ ਵਾਂਗ ਹੈ, ਇੰਨੇ ਕੁ ਪੰਜਾਬੀ ਉੱਥੇ ਨੇ, ਤੇ ਨਹੀਂ ਯੂਬਾ ਸਿਟੀ ਦਾ ਬਹੁਤ ਪੰਜਾਬੀ ਹੈਗੇ, ਤੇ ਮਤਲਬ ਮਾਹੌਲ ਜਿਹੜਾ ਉਹ ਗੁਲਗੁਲਗੇ ਦਾ ਬਿਲਕੁਲ ਯੂਬਾ ਸਿਟੀ ਵਰਗਾ, ਤੇ ਮੈਂ ਰੀਅਲੀ ਲੁਕਿੰਗ ਫਾਰਵਰਡ ਟੂ ਗੋਇੰਗ ਟੂ ਗੁਲਗੁਲਗਾ ਟੁਨਾਈਟ ਜੀ।
ਜੀ ਜੀ ਬਿਲਕੁਲ ਜੀ, ਤੇ ਵਿਕਰਮਜੀਤ ਸਿੰਘ ਹੁਣੇ ਜੁੜੇ ਨੇ ਤੇ ਉਹਨਾਂ ਨੇ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜੀਆਂ ਨੇ, ਸੋ ਇਸ਼ਮੀਤ ਜੀ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਮੈਨੂੰ ਤਾਂ ਏਦਾਂ ਲੱਗ ਰਿਹਾ ਸੀ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਦੀ ਹਾਂ, ਤੇ ਜਿਹੜੀ ਘੜੀ ਆ ਉਹ ਹੁਣ ਮੈਨੂੰ ਕਹਿ ਰਹੀ ਹੈ ਕਿ ਨਹੀਂ ਬਸ, ਪਰ ਗੱਲਾਂ ਬਾਤਾਂ ਕਰਦੇ ਕੋਈ ਨੀ ਜੀ, ਪ੍ਰੋਗਰਾਮ ਦੇ ਵਿੱਚ ਅਸੀਂ ਫੇਰ ਕਦੀ ਜ਼ਰੂਰੀ ਤੁਹਾਡੇ ਨਾਲ ਬੈਠ ਕੇ ਆਰਾਮ ਦੇ ਨਾਲ ਗੱਲਬਾਤ ਕਰਾਂਗੇ, ਬੇਸ਼ਕ ਅਸੀਂ ਤੁਹਾਨੂੰ ਤੁਸੀਂ ਆਪਣੇ ਹੋਮ ਟਾਊਨ ਪਹੁੰਚੋ ਤੇ ਉੱਥੇ ਗੱਲ ਕਰਾਂਗੇ, ਜਾਂਦੇ ਜਾਂਦੇ ਤੁਸੀਂ ਦੋ ਲਾਈਨਾਂ ਪਰ ਜ਼ਰੂਰ ਸਾਡੇ ਸਰੋਤਿਆਂ ਨੂੰ ਕੁਛ ਸੁਣਾ ਕੇ ਜਾਓ।
ਹਾਂਜੀ ਜ਼ਰੂਰ, ਮੈਂ ਆਪਣਾ ਗੀਤ ਸਕੀਰੀਆਂ ਤੁਹਾਨੂੰ ਸੁਣਾਉਂਦੀ ਹਾਂ ਜੀ। ਸਕੀਰੀਆਂ ਦਾ ਵੈਸੇ ਮਤਲਬ ਹੁੰਦਾ ਹੈ ਕਿ ਪਿਆਰ ਦੀ ਸਾਂਝ, ਰਿਸ਼ਤੇਦਾਰੀ, ਹੈ ਨਾ, ਤੇ ਕੁਛ ਇਸ ਤਰ੍ਹਾਂ ਹੈ। ਵੇ ਮਾਹੀ ਮਾਹੀ, ਵੇ ਮਾਹੀ ਮਾਹੀ, ਵੇ ਮਾਹੀ 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 ਮਾਹੀ, ਵੇ ਮਾਹੀ ਮਾਹੀ ਤੇਰੇ ਨਾਲ ਪਾਈਆਂ ਕੀ ਸਕੀਰੀਆਂ, ਵੇ ਮਾਹੀ ਮਾਹੀ ਤੇਰੇ ਨਾਲ ਪਾਈਆਂ ਕੀ ਸਕੀਰੀਆਂ, ਉਹ ਦਿਲ ਵੀ ਤੜਫਦਾ ਜਾਨ ਨਿਕਲਦੀ ਤੇਰੇ ਬਾਰੇ ਸੋਚਾਂ ਮੈਂ, ਹਰ ਸਾਦੀ ਨਾਲ ਨਿਕਲਣ ਹੋਕੇ ਤੂੰ ਹੀ ਰਸ ਕਿੰਜ ਰੋਕਾਂ ਮੈਂ,
तेरिया निशानियां मुंडिया ते गानिया देख देख रोवां मैं जंजीरिया वे माही माही तेरे नाल पाया किस किरिया। हां जी
बहुत खूब बहुत सुरेश इशमीर सी बड़ी ही प्यारी सच्ची रसम बहुत ही प्यारी आवाज है तुहाडी और मैं तुहानू कल ही देख रही सी यूट्यूब वगैरह ते भी ओही बिल्कुल जी रब ने पूरी तरह मेहरबान है तुहाडे ते जिन्नी प्यारी शक्ल है उन्नी ही प्यारी आवाज है जी तुहाडी गुलका वाली आज तुसी अज जरूर मिलन जाना है जी उत्थे सदीक साहब हुणा नू ते सुखजीत कौर ते साडे इशमीर नरूला हुणा नू लाइव सुनने दा मौका मिल रहा है तुहानू तो हथों ना जान दी इशमीर जी अज के लिए इन्ना ही कर सकांगी पर असि जरूर ही किते बैठ के आराम दे नाल गलबात तुहाडे नाल करनी है
जरूर जरूर असि बस हुण बस प्लेन च वड़न लगे हां बिल्कुल अंदर स्टेप करन लगे हां ते बस परफेक्ट
ठीक है जी साडे वालों बहुत बहुत शुभकामनावां तो मान दे रहो जी अज दे दिन नूं बहुत बहुत शुक्रिया
थैंक यू सुखजीत जी बाय बाय सारे श्रोतियां नूं
जी सत श्री अकाल सो ਇਹ ਸੀ ਜੀ ਅਸ਼ਮੀਤ ਨਰੂਲਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਬੜੀ ਹੀ ਪਿਆਰੀ ਆਵਾਜ਼ ਦੇ ਮਾਲਿਕ ਨੇ ਜੀ ਸੋ ਅੱਜ ਇਹ ਐਡੀਲੇਡ ਏਅਰਪੋਰਟ ਤੋਂ ਹੀ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਸੋ ਇਹ ਐਡੀਲੇਡ ਤੋਂ ਅੱਜ ਵਲਗੂਲਗਾ ਜਾ ਰਹੇ ਨੇ ਸੋ ਵਲਗੂਲਗਾ ਇਹਨਾਂ ਦਾ ਅੱਜ ਜਿਹੜਾ ਸ਼ੋਅ ਹੈ ਉੱਥੇ ਹੋਏਗਾ ਸੋ ਤੁਸੀਂ ਜ਼ਰੂਰ ਹੀ ਦੇਖਣ ਪਹੁੰਚੋ ਜੀ ਇਹਨਾਂ ਨੂੰ ਸੋ ਐਡੀਲੇਡ ਦੇ ਵਿੱਚ ਵੀ ਜੀ ਇੱਕ ਬੜਾ ਹੀ ਵਧੀਆ ਜਿਹੜਾ ਪਲੇ ਚੰਦਨ ਦੇ ਓਲੇ ਹੋ ਰਿਹਾ ਹੈ ਇਸ ਐਤਵਾਰ ਨੂੰ ਸ਼ਾਮੀ 6 ਵਜੇ ਸਟਾਰਪਲੈਕਸ ਥੀਏਟਰ ਦੇ ਵਿੱਚ ਸੋ ਜਿਹੜਾ ਲੋਕਲ ਟੈਲੈਂਟ ਹੈ ਉਹ ਆਪਣੇ ਕਲਾ ਦੇ ਜੌਹਰ ਵਿਖਾਏਗਾ ਜੀ ਸੋ ਜ਼ਰੂਰ ਹੀ ਪਹੁੰਚੋ ਸੰਗਰ ਪਰਿਵਾਰ ਵੱਲੋਂ ਇੱਕ ਬੜਾ ਹੀ ਪਿਆਰਾ ਉਦਮ ਹੈ ਜੀ ਇਹ ਸੋ ਐਮ ਐਸ ਸੰਗਰ ਦਾ ਡਾਇਰੈਕਟ ਕੀਤਾ ਜਿਹੜਾ ਪਲੇ ਚੰਦਨ ਦੇ ਓਲੇ ਦੇਖਣ ਤੁਸੀਂ ਜ਼ਰੂਰ ਪਹੁੰਚੋ ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਹੋਏਗਾ ਕਿਉਂਕਿ ਟਾਈਮ ਜਿਹੜਾ ਆ ਉਹ ਇਜਾਜ਼ਤ ਨਹੀਂ ਦੇ ਰਿਹਾ ਸੋ ਇੱਕ ਜਿਹੜਾ ਮੈਸੇਜ ਈਮੇਲ ਦੇ ਜ਼ਰੀਏ ਸਰਬ ਜੀ ਜਸਬੀਰ ਸਿੰਘ ਪਾਬਲਾ ਹੁਣਾਂ ਨੇ ਸ਼ੇਅਰ ਕੀਤਾ ਸੀ ਉਹ ਜ਼ਰੂਰ ਸਾਂਝਾ ਕਰਾਂਗੀ ਜੀ ਸੋ ਇਹਨਾਂ ਨੇ ਲਿਖਿਆ ਕਿ ਵੈਨ ਆਈ ਵਾਜ਼ ਲਿਸਨਿੰਗ ਅਬਾਊਟ ਸਿਮ੍ਰਿਤੀ ਇਰਾਨੀ ਸਡਨਲੀ ਆਈ ਰਿਮਾਈਂਡਡ ਮੀ ਸਡਨਲੀ ਇਟ ਰਿਮਾਈਂਡਡ ਮੀ ਆ ਇੰਸੀਡੈਂਟ ਹੈਪਨਸ ਵਿਦ ਮੀ ਐਕਚੁਲੀ ਆਈ ਵਾਜ਼ ਮਾਈ ਕਾਲ ਕੁਲੀ Actually, it was my colleague's birthday and I sent him this message, Happy birthday, bro. Keep smiling. After some time, he called me and said, Paji, meri shakal hi aisi hai. What can I do? So, ji, ohi, eh hazir jawabi bhi hundi hai. So, eh si Jasbir Singh Pabla, hunai jina ne saanj paayi si email de zariye. So, program de vich ji, aaj asi khabra zyada read kar lenge te sadiyan yaadan. ਜੀ ਤੇ ਜਿਹੜੀਆਂ ਯਾਦਾਂ ਸਾਡੀਆਂ ਉਹ ਅੱਜ ਰਹਿ ਗਈਆਂ ਪਰ ਅਗਲੇ ਹਫਤੇ ਅਸੀਂ ਫਿਰ ਆਪਣੇ ਢਿੱਡ ਫਰੋਲਣੇ ਤੇ ਅਸੀਂ ਆਪਣੀਆਂ ਯਾਦਾਂ ਜਿਹੜੀਆਂ ਤਾਜ਼ਾ ਕਰਨੀਆਂ ਹੈ ਸੋ ਅੱਜ ਦਾ ਜਿਹੜਾ ਦਿਨ ਹੈ ਤੁਹਾਡੇ ਲਈ ਖੁਸ਼ੀਆਂ ਭਰਿਆ ਚੜੇ ਤੇ ਵਧੀਆ ਤੁਸੀਂ ਤਰੱਕੀਆਂ ਕਰੋ ਜੀ ਚੜ੍ਹਲਾ ਵਿੱਚ ਰਹੋ ਸੋ ਇਸੇ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ ਰੱਬ ਰਾਖਾ
ਜਾਵੀ ਮੈਨੂੰ ਸੱਜਣਾ ਮੈਂ ਰੋ ਰੋ ਕੇ ਮਰੇ ਜਾਣਾ ਤੇਰੇ ਬਿਨਾਂ ਵੇ ਕਾਦਾ ਜੀਣਾ ਅਸਾਂ ਕੱਖਾਂ ਵਿੱਚ ਰੁਲ ਜਾਣਾ ਵੇ ਅਸਾਂ ਕੱਖਾਂ ਤੇਰੇ ਨਾਲ ਗਮ ਤੇਰੇ ਨਾਲ ਨੇ ਖੁਸ਼ੀਆਂ
ਮੋਰਿੰਡਾ ਮੋਟਰਸ ਕਾਲਪੰਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।